ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
बात में खुश रहो छोटी सी जिंदगी है हर बात में खुश रहो जो चेहरा पास ना हो उसकी आवाज में खुश रहो कोई रूठा हो आपसे तो उसके अंदाज में खुश रहो जो लौट कर नहीं आने वाले उनकी याद में खुश रहो कल किसने देखा है जनाब अपने आज में खुश रहो सो आओ जी रल मिल के खुश रहिए खुश रहना सीखिए ते खुशियां वंडनिया सीखिए ਸੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਆਪਣੇ ਦੋਖ ਦੇ ਵਿੱਚ ਪੂਰੀ ਖੁਸ਼ ਹੋਣ ਤੁਹਾਡੇ ਸਾਰਿਆਂ ਦੇ ਨਾਲ ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਉਮੀਦ ਤੇ ਅਰਦਾਸ ਕਿ ਸਭ ਰਾਜੀ ਖੁਸ਼ੀ ਹੋਵੋਗੇ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਖੁਸ਼ ਤੇ ਖੁਸ਼ੀਆਂ ਵੰਡਦੇ ਹੋਏ ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਜੀ ਔਰ ਸਪੈਸ਼ਲ ਵਾਲਾ ਥੈਂਕਸ ਸਰਬਜੀਤ ਭਾਜੀ ਦਾ ਜੋ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਨੇ ਔਰ ਸਮਾਂ ਇਸ ਵੇਲੇ ਐਡੀਲੇਡ ਦੇ ਵਿੱਚ 7:33 ਹੋ ਚੁੱਕਾ ਜੀ ਔਰ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ 8:03 ਹੋ ਚੁੱਕੇ ਨੇ ਔਰ ਪਰਥ ਦੇ ਵਿੱਚ ਟਾਈਮ ਹਜੇ ਚੱਲ ਰਿਹਾ ਜੀ 6:04 ਔਰ ਪੰਜਾਬ ਦੇ ਵਿੱਚ ਇਸ ਵੇਲੇ 3:34 ਸਵੇਰ ਦੇ ਹੋ ਚੁੱਕੇ ਨੇ ਜੀ ਸਵੇਰ ਹੈ ਜੀ 27 May 2020 ਦੀ ਔਰ ਦਿਨ ਬੁੱਧਵਾਰ ਸੋ ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਤੇ ਲਹਿਰਾਂ ਹੁੰਦੀਆਂ ਜੀ ਤੁਹਾਡੇ ਸਾਰਿਆਂ ਦੇ ਨਾਲ ਸੁਖਪ੍ਰੀਤ ਤੇ ਸਾਥ ਦੀਆਂ ਸੋ ਇਹ 2 ਘੰਟੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜ਼ਿਆਦਾ ਆਪਣੀਆਂ ਕਰਾਂਗੇ ਹੱਡ ਬੀਤੀਆਂ ਤੇ ਕੁਝ ਜੱਗ ਬੀਤੀਆਂ ਵੀ ਕਰਾਂਗੇ ਸੋ ਆਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਦੀ ਇਜਾਜ਼ਤ ਲਈਏ ਯਾਦ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਜੁੜਦੇ ਹਾਂ ਔਰ ਦਿਲ ਵਿੱਚ ਲਿਆ ਕੇ ਸ਼ੁਕਰਾਨੇ ਦੀ ਭਾਵਨਾ ਆਓ ਗੁਰਫਤਿਹ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਚਿਹਰੇ ਤੇ ਸਮਾਈਲ ਆ ਗਈ ਨਾ ਤੁਹਾਡੇ ਸਾਰਿਆਂ ਦੇ ਬਿਲਕੁਲ ਜੀ ਹੱਸਣਾ ਮੁਸਕਰਾਉਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਸੋ ਆਓ ਇੱਕ ਵਾਰੀ ਹੱਸ ਮੁਸਕਰਾ ਕੇ ਗੁਰਫਤਿਹ ਸਾਂਝੀ ਕਰਦੇ ਹਾਂ ਔਰ ਸ਼ੁਕਰ ਕਰਦੇ ਹਾਂ ਉਸ ਪਰਮਾਤਮਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਵੇਂ ਹੋ ਜੀ ਕੀ ਹਾਲ ਚਾਲ ਨੇ ਤੁਹਾਡੇ ਮੌਸਮ ਕੁਝ ਬਦਲ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ। ਬਸ ਆਫੀਸ਼ੀਅਲੀ ਹੁਣ ਅਗਲੇ ਹਫਤੇ ਤੋਂ ਠੰਡ ਦਾ ਜਿਹੜਾ ਮੌਸਮ ਹੈ, ਸਰਦੀ ਦਾ ਮੌਸਮ ਸ਼ੁਰੂ ਹੋ ਜਾਣਾ ਹੈ ਜੂਨ ਤੋਂ। ਔਰ ਵੈਸੇ ਵੀ ਠੰਡ ਹੁਣ ਹੌਲੀ ਹੌਲੀ ਨਾ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਹੀ ਦਿੱਤੇ ਹੈ। ਸੋ ਖਿਆਲ ਰੱਖੋ, ਆਪਣੇ ਫਲੂ ਸ਼ੋਟ ਵਗੈਰਾ ਲਗਾ ਲਏ ਸਾਰਿਆਂ ਨੇ, ਔਰ ਵਿਟਾਮਿਨ ਵਗੈਰਾ ਸਾਰੇ ਜ਼ਰੂਰ ਲੈਂਦੇ ਰਹੋ। ਵੈਸੇ ਤਾਂ ਵਿਟਾਮਿਨ ਸੀ ਕਰੋਨਾ ਵਾਇਰਸ ਨੇ ਸਿਖਾ ਦਿੱਤੇ, ਜਿਹੜੇ ਨਹੀਂ ਵੀ ਲੈਂਦੇ ਸੀ ਮੇਰੇ ਵਰਗੇ ਉਹ ਵੀ ਲੈਣ ਲੱਗ ਗਏ, ਹੈਨਾ। ਸੋ ਬਿਲਕੁਲ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ। ਕਹਿੰਦੇ ਹੁੰਦੇ ਆ ਜਾਨ ਹੈ ਤਾਂ ਜਹਾਨ ਹੈ, ਹੈਨਾ। ਸੋ ਇਹ ਜਹਾਨ ਆਪਣੀ ਜਾਨ ਦੇ ਨਾਲ, ਜੇ ਅਸੀਂ ਹੈਲਦੀ ਹਾਂ, ਜੇ ਅਸੀਂ ਠੀਕ ਠਾਕ ਆ ਤੇ ਫੇਰ ਹੀ ਕੰਮ ਕਾਰ ਕਰ ਸਕਦੇ ਹਾਂ। ਔਰ ਕਿਤੇ ਨਾ ਕਿਤੇ ਸਾਡੀ ਆਤਮਿਕ ਖੁਸ਼ੀ ਜਿਹੜੀ ਹੁੰਦੀ ਆ ਉਹ ਵੀ ਡੋਲ ਜਾਂਦੀ ਆ ਜਦੋਂ ਅਸੀਂ ਸਰੀਰਕ ਤੌਰ ਤੇ ਜਿਹੜੇ ਥੋੜੇ ਪਰੇਸ਼ਾਨ ਹੋ ਜਾਂਦੇ ਹਾਂ, ਕਿਉਂਕਿ ਮੇਰੇ ਵਰਗੇ ਹਜੇ ਉੱਥੇ ਨਹੀਂ ਪਹੁੰਚੇ ਜਿੱਥੇ ਕਹੋ ਪਈ ਤੁਸੀਂ ਹਰ ਭਾਣਾ ਹੀ ਬੜਾ ਖਿੜੇ ਮੱਥੇ ਮੰਨ ਲੈਂਦੇ ਹਾਂ। ਵੈਸੇ ਗੱਲਾਂ ਦੇ ਵਿੱਚ ਅਸੀਂ ਹਮੇਸ਼ਾ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਹਾਂ, ਜਾਂ ਗੁਰਬਾਣੀ ਵਿੱਚ ਵੀ ਭਾਣਾ ਮੰਨਣ ਦੀ ਗੱਲ ਜਿਹੜੀ ਆ ਉਹ ਅਸੀਂ ਕਰਦੇ ਰਹਿੰਦੇ ਹਾਂ। ਸੋ ਭਾਣਾ ਉਹੀ ਹੁੰਦਾ ਹੈ ਜੋ ਚੰਗਾ ਹੋਵੇ ਮਾੜਾ ਹੋਵੇ, ਹਰ ਹਾਲ ਦੇ ਵਿੱਚ ਖਿੜੇ ਮੱਥੇ ਉਸ ਚੀਜ਼ ਨੂੰ ਕਬੂਲ ਕਰੀਏ। ਸੋ ਚਲੋ ਕੋਈ ਗੱਲ ਨਹੀਂ, ਆਓ ਹੱਥ ਫੜ ਕੇ ਉਹਨਾਂ ਰਾਹਾਂ ਵੱਲ ਵੀ ਚੱਲਦੇ ਹਾਂ। ਸੋ ਆਪਣੇ ਵਿਚਾਰ ਜਿਹੜੇ ਆ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ। ਇੱਕ ਦੂਜੇ ਦੀਆਂ ਗੱਲਾਂ ਚੋਂ ਹੀ ਕਈ ਵਾਰੀ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ, ਅਦਰਵਾਈਜ਼ ਕੋਈ ਬਹੁਤ ਹੀ ਸਮਝਦਾਰ ਮੈਂ ਵੀ ਨਹੀਂ। ਬਸ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰ ਜਾਂਦੀ ਹਾਂ ਔਰ ਤੁਹਾਡੀਆਂ ਸੁਣ ਜਾਂਦੀ ਹਾਂ, ਅਤੇ ਵਧੀਆ ਹਫ਼ਤਾ ਲੰਘ ਜਾਂਦਾ ਮੇਰਾ ਵੀ। ਸੋ ਬਿਲਕੁਲ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਬਣਾ ਸਕਦੇ ਹੋ। ਤੁਹਾਡੇ ਵਿਚਾਰ, ਤੁਹਾਡੇ ਸੁਨੇਹੇ ਬੜੇ ਕੀਮਤੀ ਹੁੰਦੇ ਨੇ ਸਾਡੇ ਲਈ, ਔਰ ਤੁਹਾਡੇ ਵਿਚਾਰਾਂ ਔਰ ਸੁਨੇਹਿਆਂ ਨਾਲ ਹੀ ਲਹਿਰਾਂ ਲੱਗਦੀਆਂ ਪ੍ਰੋਗਰਾਮ ਦੇ ਵਿੱਚ। ਸੋ ਸਾਂਝ ਤੁਸੀਂ ਪਾ ਸਕਦੇ ਹੋ ਪ੍ਰੋਗਰਾਮ ਨਾਲ ਜੀ, ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ, ਔਰ ਇਸ ਤੋਂ ਇਲਾਵਾ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਆਪਣੇ ਸੁੱਖ ਸੁਨੇਹੇ ਜਿਹੜੇ ਪਹੁੰਚਾ ਸਕਦੇ ਹੋ ਪ੍ਰੋਗਰਾਮ ਤੱਕ @harmanradio ਰਾਹੀਂ ਤੇ 02-85-99-28-11 ਇਹ ਹੈ ਜੀ ਫੋਨ ਨੰਬਰ ਜਿਹਦੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸੋ ਬੁੱਧਵਾਰ ਦਾ ਪ੍ਰੋਗਰਾਮ ਯਾਦਾਂ ਤੇ ਬੇਸਡ ਹੁੰਦਾ ਹੈ। ਸੋ ਅੱਜ ਕਿਹੜੀ ਯਾਦ ਤੁਹਾਨੂੰ ਆਈ ਆਈ ਆ, ਕਿਹੜੀ ਯਾਦ ਤੇ ਗੱਲ ਕਰਨਾ ਚਾਹੋਗੇ ਬਚਪਨ ਤੇ, ਕਿਹੜੇ ਉਸ ਕੋਨੇ ਨੂੰ ਅੱਜ ਫੜਨਾ ਚਾਹੋਗੇ, ਤੁਸੀਂ ਮੈਨੂੰ ਜ਼ਰੂਰ ਦੱਸੋ। ਨਹੀਂ ਤੇ ਕੁਛ ਯਾਦਾਂ ਜਿਹੜੀਆਂ ਮੈਂ ਸਮੇਟ ਕੇ ਤੁਹਾਡੇ ਲਈ ਲੈ ਕੇ ਆਈ ਹਾਂ ਉਹ ਵੀ ਜਲਦੀ ਦੱਸਦੇ ਹਾਂ ਕੀ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ, ਕਿਉਂਕਿ ਗੀਤ ਸੰਗੀਤ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ ਨਾ। ਔਰ ਸੰਗੀਤ ਕਹਿੰਦੇ ਵੀ ਪਰਮਾਤਮਾ ਨੇ ਉਦੋਂ ਤੋਂ ਹੀ ਬਣਾ ਦਿੱਤਾ ਜਦੋਂ ਤੋਂ ਇਹ ਧਰਤੀ ਬਣੀ ਹੈ। ਔਰ ਆਓ ਸਵੇਰੇ ਸਵੇਰੇ ਅੱਜ ਛੇੜਦੇ ਹਾਂ ਜੀ ਮਰਦਾਨੇ ਦੀ ਰਬਾਬ, ਗੀਤ ਸੁਣਦੇ ਹਾਂ ਇੱਕ ਕਮਲਵੀਰ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਪ੍ਰੋਗਰਾਮ 'ਚ ਜੀ। ਜੀ ਕਮਲ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਮਰਦਾਨਿਆਂ ਛੇੜ ਰਬਾਬ ਦੇ। ਬਹੁਤ ਹੀ ਸੋਹਣਾ ਗੀਤ ਔਰ ਬਿਲਕੁਲ ਜੀ, ਕਿਉਂਕਿ ਸੰਗੀਤ ਜਿਹੜਾ ਜ਼ਿੰਦਗੀ ਦੇ ਲਈ ਬਹੁਤ ਹੀ ਅਹਿਮ ਹੁੰਦਾ ਮੈਨੂੰ ਲੱਗਦਾ। ਹੈਲੋ ਜੀ, ਇਸੇ ਲਈ ਜਿਹੜਾ ਸਾਡੀ ਗੁਰਬਾਣੀ ਆ ਉਹਨਾਂ ਨੂੰ ਰਾਗ ਬੱਧ ਮੇਰੇ ਖਿਆਲ ਚ ਗੁਰੂ ਜੀ ਨੇ ਕੀਤਾ ਹੋਣਾ, ਕਿਉਂਕਿ ਜ਼ਿੰਦਗੀ ਦੇ ਵਿੱਚ ਆਮ ਜਿਹੀ ਗੱਲ ਜਿਹੜੀ ਹੁੰਦੀ ਹੈ ਉਹ ਇੰਨਾ ਅਸਰ ਨਹੀਂ ਕਰਦੀ ਜਿੰਨੀ ਕਿ ਉਸ ਚੀਜ਼ ਨੂੰ ਅਸੀਂ ਮਿਊਜ਼ਿਕਲੀ ਜਾਂ ਉਹਨੂੰ ਸੰਗੀਤ ਦੇ ਵਿੱਚ ਪਰੋ ਕੇ ਜਦੋਂ ਕਰਦੇ ਆ ਤੇ ਉਹ ਅਸਰ ਕੁਝ ਜ਼ਿਆਦਾ ਕੀ ਹੈ। ਇਸੇ ਲਈ ਕੁਝ ਗੀਤ ਰੁਆ ਜਾਂਦੇ ਆ, ਕੁਝ ਗੀਤਾਂ ਦੇ ਨਾਲ ਅਸੀਂ ਮੁਸਕਰਾ ਪੈਂਦੇ ਹਾਂ ਔਰ ਬਹੁਤ ਸਾਰੇ ਗੀਤ ਸਾਨੂੰ ਆਪਣੇ ਆਪਣੇ ਜਿਹੇ ਲੱਗਦੇ ਆ, ਏਦਾਂ ਲੱਗਦਾ ਕਿ ਸਾਡੀ ਆਪਣੀ ਗੱਲ ਹੋਈ ਹੁੰਦੀ ਆ। ਜਿੱਥੇ ਉਹ 2-3 ਮਿੰਟ ਦਾ ਗੀਤ ਸਾਡੀ ਪੂਰੀ ਜ਼ਿੰਦਗੀ ਨੂੰ ਪੇਸ਼ ਕਰ ਦਿੰਦਾ, ਉੱਥੇ ਕਈ ਵਾਰੀ ਕਈ ਕਿਤਾਬਾਂ ਲੱਗ ਜਾਂਦੀਆਂ ਉਸ ਚੀਜ਼ ਨੂੰ ਪੇਸ਼ ਕਰਦੇ ਹੋਏ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂ ਉਸ ਤੋਂ ਪਹਿਲਾਂ ਜੀ ਅੱਜ ਦੇ ਮੌਸਮ ਦਾ ਹਾਲ ਚਾਲ ਦੇਖ ਲਈਏ ਕਿਵੇਂ ਦਾ ਚੱਲ ਰਿਹਾ, ਕਿਉਂਕਿ ਐਡੀਲੇਡ ਦੇ ਵਿੱਚ ਅੱਜ ਸਵੇਰੇ ਜਦੋਂ ਉੱਠੀ ਤੇ ਹਲਕੇ ਹਲਕੇ ਬੱਦਲਵਾਈ ਬਣੀ ਹੋਈ ਸੀਗੀ ਔਰ ਇਹ ਮੌਸਮ ਬਸ ਹੁਣ 2-3 ਦਿਨਾਂ ਤੋਂ ਚੱਲ ਰਿਹਾ, ਧੁੱਪ ਹੁਣ ਬਸ ਸਰਦੀਆਂ ਦੇ ਵਿੱਚ ਕਦੀ ਕਿਤੇ ਦਿਸਣ ਨੂੰ ਮਿਲਦੀ ਹੈ, ਪਰ ਅੱਜ ਫਿਰ ਵੀ ਐਡੀਲੇਡ ਦੇ ਵਿੱਚ ਜਿਹੜੀ ਆ ਧੁੱਪ ਚੜੀ ਰਹਿਣੀ ਆ ਕੁਝ ਹਲਕੀ ਬੱਦਲਵਾਈ ਦੇ ਨਾਲ। ਵੱਧ ਤੋਂ ਵੱਧ ਤਾਪਮਾਨ ਐਡੀਲੇਡ ਦੇ ਵਿੱਚ ਅੱਜ 17 ਡਿਗਰੀ ਤੱਕ ਜਾਣਾ ਤੇ ਮੈਲਬਨ ਦੇ ਵਿੱਚ ਵੀ ਜੀ ਬੱਦਲਵਾਈ ਬਣੀ ਰਹਿਣੀ ਆ ਤੇ ਉਹਦੇ ਨਾਲ ਨਾਲ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਆ ਔਰ ਸਿਡਨੀ ਦੇ ਵਿੱਚ ਵੀ ਅੱਜ ਬੱਦਲ ਹੀ ਦੇਖਣ ਨੂੰ ਮਿਲਣੇ ਆ ਜੀ ਤੇ ਤਾਪਮਾਨ ਅੱਜ ਵੱਧ ਤੋਂ ਵੱਧ 17 ਡਿਗਰੀ ਰਹਿਣਾ। ਬ੍ਰਿਸਬੇਨ ਦੇ ਵਿੱਚ ਤਾਪਮਾਨ 24 ਡਿਗਰੀ ਤੱਕ ਜਾਏਗਾ ਤੇ ਨਾਲ ਹੀ ਹਲਕੇ ਬੱਦਲਵਾਈ ਬ੍ਰਿਸਬੇਨ ਦੇ ਵਿੱਚ ਵੀ ਬਣੀ ਰਹੇਗੀ ਔਰ ਇਹੋ ਜਿਹੇ ਮੌਸਮ ਦੇ ਨਾਲ ਹੀ ਕੈਨਬਰਾ ਦੇ ਵਿੱਚ ਤਾਪਮਾਨ ਅੱਜ ਕੁਝ ਠੰਡਾ ਹੈ, 15 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਔਰ ਪਰਥ ਦੇ ਵਿੱਚ ਵੀ ਹਲਕੀ ਬੱਦਲਵਾਈ ਦੇ ਨਾਲ ਵੱਧ ਤੋਂ ਵੱਧ ਤਾਪਮਾਨ 19 ਡਿਗਰੀ। ਪੰਜਾਬ ਦੇ ਵਿੱਚ ਦਿਨ ਬਿਲਕੁਲ ਸਾਫ ਔਰ ਗਰਮੀ ਵਾਲਾ, 43 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਜਾ ਰਿਹਾ ਹੈ। ਸੋ ਇਹ ਸੀ ਜੀ ਮੌਸਮ ਦਾ ਹਾਲ, ਬਾਕੀ ਤੁਸੀਂ ਸੁਣਾਓ ਕਿਵੇਂ ਹਾਲ ਚਾਲ ਹੈ, ਆਸਟ੍ਰੇਲੀਆ ਦੇ ਵਿੱਚ ਕਿੱਦਾਂ ਹੁਣ ਫਿਰ ਅੱਗਾਂ ਉੱਗਾਂ ਬਾਲਣੀਆਂ ਸ਼ੁਰੂ ਕਰ ਲਈਆਂ ਜਾਂ ਨਹੀਂ, ਧੂਣੀਆਂ ਲਾਉਣੀਆਂ ਸ਼ੁਰੂ ਕਰ ਲਈਆਂ ਘਰਾਂ ਦੇ ਵਿੱਚ ਜਾਂ ਨਹੀਂ। ਸੋ ਬਿਲਕੁਲ ਜੀ, ਮੈਂ ਤੇ ਲੱਕੜਾਂ ਨੂੰ ਅਸੀਂ ਵੀ ਕੱਟ ਕੇ ਰੱਖ ਲਈਆਂ ਔਰ ਸਰਦੀਆਂ ਦੇ ਆਉਂਦੇ ਇਹ ਨਜ਼ਾਰਾ ਜਿਹੜਾ ਜ਼ਰੂਰ ਲੈ ਲਈਦਾ ਔਰ ਕਿਤੇ ਨਾ ਕਿਤੇ ਯਾਦਾਂ ਵਿੱਚ ਵੀ ਲੈ ਜਾਂਦਾ ਆ ਇਹ ਬਲਦੀ ਅੱਗ ਉਹ ਧੂਣੀਆਂ। ਸੋ ਅੱਜ ਬਹੁਤ ਸਾਰੀਆਂ ਹੋਰ ਯਾਦਾਂ ਵੀ ਤੁਹਾਨੂੰ ਯਾਦ ਕਰਵਾਉਣੀਆਂ, ਕੋਈ ਇੱਕ ਯਾਦ ਨਹੀਂ ਯਾਦ ਕਰਵਾਉਣੀਆਂ, ਅੱਜ ਬਹੁਤ ਸਾਰੀਆਂ ਯਾਦਾਂ ਅਸੀਂ ਰਲ ਕੇ ਯਾਦ ਕਰਾਂਗੇ। ਸੋ ਇਸੇ ਲਈ ਕਿਹਾ ਸੀ ਜੇ ਤੁਹਾਨੂੰ ਵੀ ਕੋਈ ਜਿਹੜੀ ਯਾਦ ਹੈ ਉਹ ਯਾਦ ਆਵੇ ਤਾਂ ਤੁਸੀਂ ਜ਼ਰੂਰ ਸਾਂਝੀ ਕਰਿਓ ਮੇਰੇ ਨਾਲ। ਔਰ ਅੱਜ ਸੋਚਿਆ ਕਿ ਕਿਉਂ ਨਾ ਗੱਲ ਕਰੀਏ ਆਪਣੇ ਲਾਈਫ ਸਟਾਈਲ ਦੀ, ਕਿੱਦਾਂ ਦਾ ਰਹਿਣ ਸਹਿਣ ਹੁੰਦਾ ਸੀ ਸਾਡਾ। ਵੈਸੇ ਤੇ ਹਰ ਗੱਲ ਦੇ ਵਿੱਚ ਹੀ, ਚਾਹੇ ਅਸੀਂ ਵਿਆਹਾਂ ਦੀ ਗੱਲ ਕੀਤੀ, ਚਾਹੇ ਰਿਸ਼ਤਿਆਂ ਦੀ ਗੱਲ ਕੀਤੀ, ਕੋਈ ਵੀ ਗੱਲ ਹੁੰਦੀ ਹੈ ਉਹਦੇ ਵਿੱਚ ਰਹਿਣ ਸਹਿਣ ਆਉਂਦਾ ਹੀ ਹੈ, ਪਰ ਫਿਰ ਵੀ ਇੱਕ ਜਿਹਨੂੰ ਅਸੀਂ ਲਾਈਫ ਸਟਾਈਲ ਕਹਿੰਦੇ ਹਾਂ ਕਿਹੋ ਜਿਹਾ ਹੁੰਦਾ ਸੀ ਸਾਡਾ, ਸਾਡੇ ਬਚਪਨ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਸੀ, ਕਿਹੋ ਜਿਹਾ ਰਹਿਣ ਸਹਿਣ ਹੁੰਦਾ ਸੀ, ਕਿਹੋ ਜਿਹਾ ਖਾਣਾ ਪੀਣਾ ਹੁੰਦਾ ਸੀ, ਕਿਹੋ ਜਿਹੀ ਉੱਠਣੀ ਬੈਠਣੀ ਹੁੰਦੀ ਸੀ, ਕਿਹੋ ਜਿਹਾ ਪਹਿਰਾਵਾ ਹੁੰਦਾ ਸੀ, ਕਿਹੋ ਜਿਹੀ ਬੋਲ ਚਾਲ ਹੁੰਦੀ ਸੀ। ਸੋ ਇਹ ਸਾਰੀ ਨੂੰ ਰਹਿਣੀ ਬਹਿਣੀ ਕਹਿੰਦੇ ਆ। ਸੋ ਥੋੜੀਆਂ ਥੋੜੀਆਂ ਗੱਲਾਂ ਜਿਹਨਾਂ ਸਾਰਿਆਂ ਦਾ ਕਰਾਂਗੇ। ਸੋ ਤੁਹਾਨੂੰ ਵੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਯਾਦ ਆ ਜਾਂਦਾ ਹੋਣਾ ਕਿਹੋ ਜਿਹਾ ਹੁੰਦਾ ਸੀ ਤੁਹਾਡਾ ਬਚਪਨ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਹੰਡਾਉਂਦੇ ਹੁੰਦੇ ਸੀ, ਕਿੱਦਾਂ ਮਾਣਦੇ ਹੁੰਦੇ ਸੀ। ਸੋ ਉਸ ਇਹ ਸਿਰਫ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਸਿਰਫ ਯਾਦ ਕਰੀ ਜਾਂਦੇ ਹਾਂ ਜਾਂ ਯਾਦ ਕਰਕੇ ਉਦਾਸ ਹੋਈ ਜਾਂਦੇ ਹਾਂ, ਨਹੀਂ। ਮੈਨੂੰ ਲੱਗਦਾ ਹੁੰਦਾ ਅਸੀਂ ਯਾਦਾਂ ਕਰਕੇ ਉਦਾਸ ਘੱਟ ਹੁੰਦੇ, ਖੁਸ਼ ਜ਼ਿਆਦਾ ਹੁੰਦੇ ਹਾਂ, ਕਿਉਂਕਿ ਇਹ ਪਤਾ ਲੱਗਦਾ ਕਿ ਅਸੀਂ ਆਪਣੀ ਜ਼ਿੰਦਗੀ 'ਚ ਇੰਨਾ ਸੋਹਣਾ ਸਮਾਂ ਵੀ ਦੇਖਿਆ ਹੋਇਆ ਹੈ, ਅੱਜ ਦਾ ਸਮਾਂ ਵੀ ਬਹੁਤ ਵਧੀਆ ਹੈ, ਬੇਸ਼ੱਕ ਇਹਦਾ ਰੰਗ ਰੂਪ ਸਾਡੇ ਬਚਪਨ ਤੋਂ ਕੁਝ ਵੱਖਰਾ ਹੈ, ਪਰ ਫਿਰ ਵੀ ਜੋ ਸਮਾਂ ਅਸੀਂ ਪਿੱਛੇ ਛੱਡਿਆ ਹਾਂ ਉਹ ਵੀ ਬਹੁਤ ਸੋਹਣਾ ਸੀ ਤੇ ਜੋ ਸਮਾਂ ਅਸੀਂ ਅੱਜ ਹੰਢਾ ਰਹੇ ਹਾਂ ਉਹ ਵੀ ਬਹੁਤ ਪਿਆਰਾ ਹੈ, ਔਰ ਆਉਣ ਵਾਲਾ ਸਮਾਂ ਵੀ ਰੱਬ ਸੁੱਖ ਰੱਖੇ ਵਧੀਆ ਹੀ ਲੰਘੂਗਾ। ਸੋ ਗੱਲ ਹੈ ਹਰ ਸਮੇਂ ਦੇ ਵਿੱਚ ਖੁਸ਼ ਰਹਿਣਾ ਸਿੱਖੀਏ। ਸੋ ਮੇਰਾ ਤਾਂ ਇੰਨਾ ਕੁ ਕੰਮ ਆ ਜੀ, ਮੇਰੀ ਤਾਂ ਇੰਨੀ ਕੁ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਹਾਨੂੰ ਹੱਥ ਫੜ ਕੇ ਫਿਰ ਯਾਦਾਂ 'ਚ ਲੈ ਜਾਵਾਂ, ਉਸ ਬਚਪਨ 'ਚ ਲੈ ਜਾਂ ਜਿੱਥੇ ਖਿੜ ਖਿੜਾ ਕੇ ਹੱਸਦੇ ਹੁੰਦੇ ਸੀ, ਜਿੱਥੇ ਗੱਲ ਕਰਨ ਤੋਂ ਪਹਿਲਾਂ ਝਿਜਕਦੇ ਨਹੀਂ ਹੁੰਦੇ ਸੀ, ਮਾਨਿਆ ਹੀ ਗੱਲ ਕਹਿ ਦਿੰਦੇ ਹੁੰਦੇ ਸੀ, ਮਾਨਿਆ ਅਨਿਆ ਕਰ ਲੈਂਦੇ ਹੁੰਦੇ ਸੀ, ਔਰ ਕਦੀ ਜਿੱਦ ਕਰ ਲਈਦੀ ਸੀ, ਕਦੀ ਰੋ ਪਈਦਾ ਸੀ ਕਰਦਿਆਂ ਕੇ, ਕਦੀ ਹੱਸ ਲਈਦਾ ਸੀ ਉਹਨਾਂ ਦੇ ਨਾਲ ਬੈਠ ਕੇ। ਸੋ ਉਹ ਸਾਰਾ ਨਿੱਘ ਜੋ ਬਚਪਨ 'ਚ ਹੰਢਾਇਆ ਉਹ ਅਸੀਂ ਫਿਰ ਤੋਂ ਹੰਢਾਉਂਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਬੁੱਧਵਾਰ ਨੂੰ
ਮੈਂ ਤਾਂ ਹੰਡਾਉਣੀ ਆ ਜੀ ਜ਼ਰੂਰ ਤੁਹਾਡੇ ਸਾਰਿਆਂ ਦੇ ਨਾਲ ਤੇ ਨਾਲ ਨਾਲ ਜੀ ਹਾਂ ਗੀਤ ਸੰਗੀਤ ਜਿਹੜਾ ਉਹ ਵੀ ਪ੍ਰੋਗਰਾਮ ਦੇ ਵਿੱਚ ਚੱਲਦਾ ਰਹਿੰਦਾ। ਸੋ ਕੁਛ ਯਾਦ ਆਵੇ ਤੁਹਾਨੂੰ ਇਹੋ ਜਿਹਾ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਕੋਈ ਇਹੋ ਜਿਹਾ ਗੀਤ ਤੇ ਉਹਦੀ ਵੀ ਫਰਮਾਇਸ਼ ਤੁਸੀਂ ਸਾਨੂੰ ਕਰ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਜਾਂ ਫਿਰ ਟੈਲੀਗ੍ਰਾਮ ਰਾਹੀਂ ਐਟ ਹਰਮਨ ਰੇਡੀਓ ਤੇ। ਇਸ ਤੋਂ ਇਲਾਵਾ ਕਾਲ ਵੀ ਕਰ ਸਕਦੇ ਹੋ, ਨੰਬਰ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ 02-85-99-28-11 ਤੇ। ਆਓ ਰਲ ਕੇ ਯਾਦਾਂ ਦੀ ਇੱਕ ਹੋਰ ਲੜੀ ਪਰੋਨੇ ਆ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ। ਚਲੋ ਗੀਤ ਵੀ ਇਹੋ ਜਿਹਾ ਸੁਣਾਉਂਦੀ ਹਾਂ ਤੁਹਾਨੂੰ ਜੋ ਸ਼ਾਇਦ ਤੁਹਾਨੂੰ ਫਿਰ ਤੋਂ ਯਾਦਾਂ ਦੇ ਵਿੱਚ ਲੈ ਜਾਏ। ਬਹੁਤ ਹੀ ਪਿਆਰਾ ਗੀਤ, ਕਿਉਂਕਿ ਬਾਲੀਵੁੱਡ ਜਿੱਥੇ ਅੱਜ ਸਾਨੂੰ ਐਂਟਰਟੇਨ ਕਰ ਰਿਹਾ ਉੱਥੇ ਸਾਡੀਆਂ ਯਾਦਾਂ ਦਾ ਵੀ ਹਿੱਸਾ ਹੈ। ਔਰ ਇੱਕ ਚਲੋ ਪੁਰਾਣਾ ਗੀਤ ਸੁਣਦੇ ਹਾਂ ਜੀ, ਨੂਤਨ ਤੇ ਪਿਕਚਰਾਈਜ਼ ਗੀਤ, ਬਹੁਤ ਹੀ ਸੋਹਣਾ ਜਿਹਾ ਗੀਤ ਹੈ ਔਰ ਸਰਸਵਤੀ ਚੰਦਨ ਦਾ ਗੀਤ ਹੈ ਮੈਨੂੰ ਲੱਗਦਾ, ਜੇ ਮੈਂ ਗਲਤ ਨਹੀਂ ਆ ਤਾਂ। ਆਓ ਸੁਣਦੇ ਹਾਂ ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲੀਏ ਇਹ ਗੀਤ, ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਣੀਆਂ ਯਾਦਾਂ ਜੀ। ਜੀ ਸੋ ਮੇਰੇ ਬਹੁਤ ਪਸੰਦੀਦਾ ਗਾਣਿਆਂ ਦੇ ਵਿੱਚੋਂ ਇੱਕ ਗੀਤ, ਔਰ ਮੀਤਾ ਚ ਪਸੰਦ ਕੀਤਾ ਹੋਣਾ ਤੁਸੀਂ ਸਾਰਿਆਂ ਨੇ, ਔਰ ਤੁਹਾਡੇ ਸੁਨੇਹੇ ਪ੍ਰੋਗਰਾਮ ਦੇ ਵਿੱਚੋਂ ਸ਼ੁਰੂ ਹੋ ਗਏ। ਸੋ ਹਰਜਿੰਦਰ ਸਿੰਘ ਘੁੰਮਣ ਹੋਣਾ ਨੇ ਬਸੀ ਪਠਾਣਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਿਹਾ ਹੈ ਜੀ ਕਿ ਗੀਤ ਮਨ ਦੀ ਖੁਰਾਕ ਹੈ। ਬਿਲਕੁਲ ਤੁਸੀਂ ਠੀਕ ਆ ਕਿ ਸੰਗੀਤ ਜਿਹੜਾ ਉਹ ਰੂਹ ਦੀ ਖੁਰਾਕ ਹੁੰਦਾ, ਔਰ ਚੰਗਾ ਮਿਊਜ਼ਿਕ ਹਮੇਸ਼ਾ ਸੁਣਨਾ ਚਾਹੀਦਾ। ਜਿਵੇਂ ਅਸੀਂ ਹਮੇਸ਼ਾ ਚੰਗਾ ਖਾਣ ਨੂੰ ਤਰਜੀਹ ਦਿੰਦੇ ਹਾਂ, ਬੜੇ ਡਾਇਟ ਕੌਨਸ਼ੀਅਸ ਹੋ ਗਏ ਹਾਂ ਵੀ ਆਹ ਖਾਣਾ ਚਾਹੀਦਾ ਆਹ ਨਹੀਂ ਖਾਣਾ ਚਾਹੀਦਾ, ਸਾਨੂੰ ਪਤਾ ਹੈ। ਸੋ ਇਹ ਚੀਜ਼ ਸੁਣਨ ਤੇ ਵੀ ਲਾਗੂ ਹੁੰਦੀ ਹੈ। ਚੰਗਾ ਸੁਣਨ ਦੇ ਨਾਲ ਮੈਨੂੰ ਲੱਗਦਾ ਕਿ ਤੁਸੀਂ ਹਮੇਸ਼ਾ ਫਰੈਸ਼ ਰਹਿੰਦੇ ਹੋ, ਸਹੀ ਰਹਿੰਦੇ ਹੋ, ਪੋਜ਼ਿਟਿਵ ਰਹਿੰਦੇ ਹੋ। ਔਰ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਕਹਿੰਦੇ ਸਤਿ ਸ਼੍ਰੀ ਅਕਾਲ। ਸੁਖਪ੍ਰੀਤ ਭੈਣ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਖੂਬ ਸੌਂਗ, ਥੈਂਕਸ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਵੀ, ਤੁਹਾਡਾ ਪਿਆਰ, ਤੁਹਾਡੀ ਜਿਹੜੇ ਸੁਨੇਹੇ ਮਿਲਦੇ ਰਹਿੰਦੇ ਆ ਤੇ ਲੱਗਦਾ ਰਹਿੰਦਾ ਕਿ ਹੁੰਗਾਰਾ ਭਰ ਰਹੇ ਹੋ ਕੋਈ, ਹੈਨਾ। ਸੋ ਅੱਗੇ ਗੱਲ ਤੋਰਨ ਨੂੰ ਫੇਰ ਹੀ ਦਿਲ ਕਰਦਾ ਹੁੰਦਾ ਜੇ ਕੋਈ ਹੁੰਗਾਰਾ ਭਰੇ ਤੇ। ਸੋ ਚਲੋ ਜੀ, ਜਿਹੜੀਆਂ ਗੱਲਾਂ ਮੈਂ ਛੇੜਦੀ ਹੁੰਦੀ ਹਾਂ ਉਹ ਤੇ ਹੁੰਦੀਆਂ ਸਾਡੀਆਂ ਯਾਦਾਂ ਦੀਆਂ। ਸੋ ਉਹਦੇ ਵਿੱਚ ਕਈ ਵਾਰ ਤੇ ਤੁਸੀਂ ਹੁੰਗਾਰਾ ਭਰ ਦਿੰਦੇ ਮੈਨੂੰ ਪਤਾ, ਤੇ ਕਈ ਵਾਰੀ ਤੁਸੀਂ ਮੈਨੂੰ ਲੱਗਦਾ ਹੁੰਦਾ ਵੀ ਖੋ ਜਾਂਦੇ ਹੋਣੇ ਆਪਣੀਆਂ ਯਾਦਾਂ ਚ, ਠੀਕ ਉਦਾਂ ਹੀ ਜਿੱਦਾਂ ਮੈਂ ਖੋ ਜਾਂਦੀ ਹੁੰਦੀ ਹਾਂ ਕਿਸੇ ਵੀ ਚੀਜ਼ ਦੇ ਨਾਲ, ਕਿਸੇ ਵੀ ਚੀਜ਼ ਨੂੰ ਰਿਲੇਟ ਕਰਕੇ, ਕੋਈ ਵੀ ਹੋਵੇ। ਔਰ ਉਸ ਚੀਜ਼ ਨੂੰ ਕੰਪੇਅਰ ਤਾਂ ਨਹੀਂ ਕਰਦੀ ਪਰ ਥੈਂਕਸ ਜ਼ਰੂਰ ਕਰਦੀ ਹੁੰਦੀ ਹਾਂ ਕਿ ਅੱਜ ਦਾ ਦਿਨ ਜਿਹੜਾ ਉਹ ਵੀ ਕਿੰਨਾ ਵਧੀਆ, ਔਰ ਉਹ ਦਿਨ ਚੋਂ ਪਿੱਛੇ ਦੇਖੇ ਹੋਏ ਆ ਉਹ ਵੀ ਕਿੰਨੇ ਚੰਗੇ ਆ। ਸੋ ਉਹਦੇ ਨਾਲ ਇੱਕ ਸ਼ੁਕਰਾਨੇ ਦੀ ਭਾਵਨਾ ਕਿ ਹਾਂ ਪਿੱਛੇ ਮੁੜ ਕੇ ਜ਼ਿੰਦਗੀ ਨੂੰ ਦੇਖ ਲਓ ਕਿ ਉਹਦੇ 'ਚ ਤੁਸੀਂ ਕੀ ਸਿੱਖਿਆ, ਜੋ ਚੰਗਾ ਸੀ ਉਹਨਾਂ ਚੀਜ਼ਾਂ ਦਾ ਅੱਜ ਵੀ ਹੱਥ ਫੜ ਕੇ ਅੱਗੇ ਲੈ ਆਓ, ਨਾਲ ਲੈ ਆਓ, ਉਹਨਾਂ ਨੂੰ ਵਰਤਮਾਨ ਦਾ ਹਿੱਸਾ ਬਣਾ ਲਓ। ਔਰ ਜੋ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਅਨੁਕੂਲ ਨਹੀਂ ਸੀ, ਤੁਹਾਡੇ ਲਈ ਸਹੀ ਨਹੀਂ ਸੀ, ਉਹਨਾਂ ਚੀਜ਼ਾਂ ਨੂੰ ਛੱਡਿਆ ਜਾ ਸਕਦਾ। ਮਿੱਟੀ ਪਾਓ ਜੀ, ਕੀ ਕਰਨਾ ਮਾੜੀਆਂ ਚੀਜ਼ਾਂ ਦਾ, ਹੈ ਨਾ। ਏਦਾਂ ਹੀ ਕਹਿੰਦੇ ਹੁੰਦੇ ਸੀ ਨਾ ਬਜ਼ੁਰਗ। ਸੋ ਇਹ ਗੱਲ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਸੀ, ਮੁਹਾਵਰਾ ਜਿਹੜਾ ਮਿੱਟੀ ਪਾਓ ਵਾਲੀ ਗੱਲ ਹੈ ਨਾ, ਵੀ ਦੋ ਲਾਈਨਾਂ ਦੇ ਵਿੱਚ ਸਾਰੀ ਗੱਲ ਮੁੱਕ ਗਈ। ਜਿੱਡੀ ਵੱਡੀ ਮਰਜ਼ੀ ਲੜਾਈ ਝਗੜਾ ਹੋਵੇ, ਜਿੱਡਾ ਵੱਡੀ ਮਰਜ਼ੀ ਗੱਲ ਹੋਵੇ, ਕੋਈ ਬਜ਼ੁਰਗਾਂ ਨੇ ਇੱਕ ਗੱਲ ਕਹਿ ਕੇ ਉਸ ਚੀਜ਼ ਨੂੰ ਤੋੜ ਦੇਣਾ, ਛੱਡੋ ਪਰਾਂ, ਮਿੱਟੀ ਪਾਓ। ਸੋ ਜਿਹੜੀ ਗੱਲ ਤੇ ਮਿੱਟੀ ਪਾ ਦੇਣੀ, ਦੱਬ ਦੇਣੀ ਆ, ਉਹ ਤੇ ਦੱਬੀ ਰਹਿ ਜਾਣੀ ਆ। ਸੋ ਇਸੇ ਤਰ੍ਹਾਂ ਮਾੜੀਆਂ ਚੀਜ਼ਾਂ, ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਔਖਾ ਕਰਦੀਆਂ ਜਾਂ ਜਿਹਦੇ ਨਾਲ ਸਾਨੂੰ ਲੱਗਦਾ ਵੀ ਈਜ਼ੀ ਜਿਹੇ ਨਹੀਂ ਫੀਲ ਕਰਦੇ ਕਈ ਵਾਰੀ, ਹੈ ਨਾ। ਸੋ ਉਹਨਾਂ ਚੀਜ਼ਾਂ ਨੂੰ, ਉਹਨਾਂ ਫੀਲਿੰਗਸ ਤੇ ਮਿੱਟੀ ਪਾ ਕੇ ਜੀ ਅੱਗੇ ਤੁਰਨਾ ਚਾਹੀਦਾ। ਸੋ ਖੁਸ਼ ਰਹਿਣਾ ਚਾਹੀਦਾ। ਸੋ ਲਓ ਜੀ, ਧਨੀ ਵੀਰ ਵੀ ਆ ਗਿਆ ਮੇਰਾ। ਸੋ ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਸੋ ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ। ਔਰ ਕਹਿੰਦਾ ਵੀ ਹਰੀਸ਼ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਹੈ। ਬਿਲਕੁਲ ਠੀਕ ਹਾਲ ਚਾਲ ਹੈ ਧਨੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ। ਆ ਲਓ ਦੇਖ ਲਓ, ਹੁਣ ਮੈਨੂੰ ਡਾਕੀਆ ਵੀ ਬਣਾ ਲਿਆ, ਹਨਾ, ਇੱਕ ਦੂਜੇ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਥਰੂ ਭੇਜ ਦਿਆ। ਚਲੋ ਕੋਈ ਗੱਲ ਨੀ ਜੀ, ਬੜੀ ਖੁਸ਼ੀ ਹੁੰਦੀ ਹੈ ਮੈਨੂੰ ਤੁਹਾਡੇ ਸੁਨੇਹੇ ਆਪ ਵੀ ਪੜ੍ਹ ਕੇ ਤੇ ਜਿਹੜੇ ਤੁਸੀਂ ਦੂਸਰਿਆਂ ਲਈ ਭੇਜਦੇ ਆ ਉਹਨਾਂ ਦੇ ਲਈ ਵੀ। ਇਹੀ ਪਰਿਵਾਰ ਹੈ ਜੀ, ਰੇਡੂਆ ਨਹੀਂ ਜੀ, ਇਹ ਤੇ ਸਾਡਾ ਪਰਿਵਾਰ ਹੈ। ਬਿਲਕੁਲ ਸਹੀ ਗੱਲ ਹੈ। ਸੋ ਆਓ ਇਸ ਪਰਿਵਾਰ ਦਾ ਹੱਥ ਫੜ ਕੇ ਥੋੜਾ ਜਿਹਾ ਪਿੱਛੇ ਜਾਂਦੇ ਹਾਂ ਔਰ ਯਾਦ ਕਰਦੇ ਹਾਂ ਕੁਝ ਯਾਦਾਂ ਨੂੰ। ਗੱਲ ਕੀਤੀ ਸੀ ਕਿ ਅੱਜ ਦੇ ਪ੍ਰੋਗਰਾਮ 'ਚ ਯਾਦ ਕਰਾਂਗੇ ਅਸੀਂ ਆਪਣੀ ਰਹਿਣੀ ਬਹਿਣੀ ਨੂੰ, ਕਿੱਦਾਂ ਦੀ ਲਾਈਫ ਸਟਾਈਲ ਸੀ ਬਚਪਨ ਦੇ ਵਿੱਚ ਸਾਡਾ, ਕਿਹੋ ਜਿਹੀ ਰਹਿਣੀ ਬਹਿਣੀ ਹੁੰਦੀ ਸੀ ਔਰ ਅੱਜ ਕੀ ਫਰਕ ਆ ਗਿਆ ਉਹਦੇ ਵਿੱਚ। ਬਿਲਕੁਲ ਜੀ, ਬੇਸ਼ੱਕ ਉਸ ਰਹਿਣੀ ਬਹਿਣੀ ਨਾਲੋਂ ਅੱਜ ਸਾਡੇ ਕੋਲ ਮਟੀਰੀਅਲਿਸਟਿਕ ਚੀਜ਼ਾਂ ਬਹੁਤ ਜ਼ਿਆਦਾ, ਲਗਜ਼ਰੀਜ਼ ਆ ਸਾਡੇ ਕੋਲ, ਉਹ ਚੀਜ਼ਾਂ ਆ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਜਾਂ ਜਿਨ੍ਹਾਂ ਬਾਰੇ ਸੋਚ ਕੇ ਸੋਚਦੇ ਸੀ ਵੀ ਹੈ ਸਾਡੇ ਕੋਲ ਵੀ ਇਹ ਚੀਜ਼ਾਂ ਹੋਣਗੀਆਂ, ਹੈ ਨਾ। ਔਰ ਅੱਜ ਸਾਰਾ ਕੁਛ ਪਰਮਾਤਮਾ ਦਾ ਦਿੱਤਾ ਹੈਗਾ ਔਰ ਫਿਰ ਵੀ ਕੁਛ ਇਹੋ ਜਿਹਾ ਜੋ ਕਿਤੇ ਉਸ ਟਾਈਮ ਦੇ ਵਿੱਚ ਸੀਗਾ ਜਿਹਨੂੰ ਅਸੀਂ ਅਜੇ ਵੀ ਯਾਦ ਕਰੀ ਜਾਂਦੇ ਹਾਂ, ਜਿਹਨੂੰ ਸਾਰਾ ਕੁਛ ਮਿਲਣ ਤੋਂ ਬਾਅਦ ਵੀ ਅਸੀਂ ਲੱਗਦਾ ਵੀ ਹਾਏ ਉਹ ਸਮਾਂ ਜ਼ਿਆਦਾ ਵਧੀਆ ਸੀਗਾ। ਔਰ ਇਹ ਸਿਰਫ ਮੇਰੀ ਗੱਲ ਨਹੀਂ, ਮੈਂ ਚਲੋ 100% ਨਹੀਂ ਕਹਾਂਗੀ ਪਰ ਜਿੰਨੇ ਵੀ ਲੋਕਾਂ ਨਾਲ ਮਿਲਦੀ ਆ ਜਦੋਂ ਵੀ ਇਹ ਗੱਲ ਤੋਰਦੀ ਆ ਤੇ ਸਾਰਿਆਂ ਦੇ ਚਿਹਰੇ ਤੇ ਨਾ ਇੱਕ ਸਮਾਈਲ ਜਿਹੀ ਆ ਜਾਂਦੀ ਆ, ਇੱਕ ਖੁਸ਼ੀ ਜਿਹੀ ਆ ਜਾਂਦੀ ਆ ਔਰ ਸਾਰੇ ਯਾਦ ਕਰਨ ਲੱਗ ਜਾਂਦੇ ਆ। ਉਹ ਸਮਾਂ ਨਹੀਂ ਮੁੜ ਕੇ ਆਉਣਾ, ਪਰ ਮੈਨੂੰ ਲੱਗਦਾ ਬਚਪਨ ਇਹੋ ਜਿਹੀ ਚੀਜ਼ ਆ ਜੋ ਕਦੀ ਮੁੜ ਕੇ ਆਉਂਦੀ ਨਹੀਂ, ਹੈ ਨਾ। ਔਰ ਇਹੀ ਗੱਲ ਹੈ ਜੀ ਕਿ ਅਸੀਂ ਅਜੇ ਵੀ ਮੁੜ ਮੁੜ ਕੇ ਬਚਪਨ ਵੱਲ ਦੇਖਦੇ ਹਾਂ। ਸੋ ਰਹਿਣੀ ਬਹਿਣੀ ਦੀ ਗੱਲ ਕਰ ਰਹੇ ਸੀ, ਰਹਿਣੀ ਬਹਿਣੀ ਦਾ ਦੇ ਵਿੱਚ ਤੁਸੀਂ ਲੈ ਲਓ ਵੀ ਸਾਡਾ ਖਾਣਾ ਪੀਣਾ ਹੁੰਦਾ ਸੀ। ਸੋ ਜੇ ਅਸੀਂ ਗੱਲ ਕਰੀਏ ਕਿ ਫੂਡ ਦੀ ਗੱਲ ਕਰੀਏ, ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਜੀ ਔਰਗੈਨਿਕ ਫੂਡ ਖਾਣਾ ਚਾਹੀਦਾ, ਔਰਗੈਨਿਕ ਫੂਡ ਨੂੰ ਲੈ ਕੇ ਸਾਰੇ ਬੜੇ ਅਵੇਅਰ ਹੋਏ ਆ ਵੀ ਔਰਗੈਨਿਕ ਖਾਓ, ਔਰਗੈਨਿਕ ਖਾਓ। ਔਰ ਜੇ ਯਾਦ ਕਰੋ ਆਪਣੇ ਬਚਪਨ ਵਿੱਚ ਤੇ ਸਾਡੇ ਬਚਪਨ 'ਚ ਤਾਂ ਹੁੰਦਾ ਹੀ ਸਭ ਕੁਛ ਔਰਗੈਨਿਕ ਸੀ, ਨਹੀਂ ਕੋਈ ਚੀਜ਼ ਹੁੰਦੀ ਸੀਗੀ ਜਿਹੜੀ ਆਮ ਜੇ ਪਿੰਡਾਂ ਵਿੱਚ ਜਿਹੜੇ ਅਸੀਂ ਰਹਿੰਦੇ ਹੁੰਦੇ ਸੀਗੇ। ਸੋ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰ ਦੀਆਂ ਹੀ ਹੁੰਦੀਆਂ ਸੀਗੀਆਂ। ਸੋ ਘਰ ਦੀ ਬਗੀਚੀ ਤੋਂ ਸ਼ੁਰੂ ਕਰ ਲਓ, ਘਰ ਦੀ ਬਗੀਚੀ 'ਚ ਜਿੱਥੇ ਥੋੜੇ ਫੁੱਲ ਹੁੰਦੇ ਸੀ ਉੱਥੇ ਸਬਜ਼ੀਆਂ ਜ਼ਿਆਦਾ ਲਾਈਆਂ ਹੁੰਦੀਆਂ ਸੀ। ਅੱਛਾ, ਮੇਥੀ ਧਨੀਆ ਪਾਲਕ ਇਹ ਤੇ ਹਰ ਘਰ ਦੇ ਵਿੱਚ ਹੁੰਦੀ ਸੀ। ਸਾਗ ਮੈਨੂੰ ਨਹੀਂ ਲੱਗਦਾ ਬਚਪਨ 'ਚ ਅਸੀਂ ਕਦੀ ਬਾਹਰੋਂ ਲਿਆ ਕੇ ਖਾਧਾ ਹੋਊਗਾ, ਦੱਸੋ ਭਲਾ ਕਦੀ ਕਿਸੇ ਨੇ ਦੁਕਾਨ ਤੋਂ ਸਾਗ ਖਰੀਦਿਆ ਸੀ? ਮੈਨੂੰ ਤੇ ਲੱਗਦਾ ਦੁਕਾਨਾਂ ਤੇ ਸਾਗ ਵਿਕਦਾ ਹੀ ਨਹੀਂ ਹੁੰਦਾ ਸੀ। ਉਸ ਤੋਂ ਬਾਦ ਹੋਰ ਸਬਜ਼ੀਆਂ ਦੀ ਗੱਲ ਕਰਾਂ। ਚਲੋ ਜੀ, ਜਿੱਦਾਂ ਸ਼ਲਗਮ ਹੋ ਗਏ, ਗਾਜਰਾਂ ਹੋ ਗਈਆਂ, ਮੂਲੀਆਂ ਹੋ ਗਈਆਂ, ਇਹ ਤਾਂ ਅਸੀਂ ਨਾ ਜਿਹੜਾ ਨੇ ਖੇਤਾਂ ਦੇ ਵਿੱਚ ਪੱਠੇ ਹੁੰਦੇ ਸੀ ਉਹਦੇ ਨਾਲ ਨਾਲ ਵੱਟਾਂ ਤੇ ਲਾਏ ਹੁੰਦੇ ਸੀ, ਤੇ ਮੈਨੂੰ ਕਈ ਵਾਰੀ ਯਾਦ ਆ ਤੇ ਖੇਤਾਂ ਚ ਜਾਣਾ ਤੇ ਉੱਥੋਂ ਮੂਲੀਆਂ ਸ਼ਲਗਮ ਪੱਟਣੇ ਤੇ ਉਹ ਆੜ ਚ ਦੌੜ ਜਿਹੜਾ ਪਾਣੀ ਹੁੰਦਾ ਸੀਗਾ ਉਹਦੇ ਵਿੱਚ ਹੀ ਉਹਨਾਂ ਨੂੰ ਧੋ ਲੈਣਾ ਤੇ ਉੱਥੇ ਬੈਠ ਕੇ ਖਾਣਾ। ਹਾਂ 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 ਹਾਂ, ਨਜ਼ਾਰਾ ਹੋ ਜਿਹਾ ਕਿੱਥੇ ਲੱਭਣਾ ਜੀ ਅੱਜ, ਜਿੱਡੇ ਵੱਡੇ ਮਰਜ਼ੀ ਰੈਸਟੋਰੈਂਟ ਚ ਬੈਠ ਕੇ ਤੁਸੀਂ ਖਾ ਲਓ, ਕਿਉਂ ਠੀਕ ਕਿਹਾ ਨਾ ਮੈਂ। ਸੋ ਬਿਲਕੁਲ ਜੀ। ਔਰ ਅੱਛਾ, ਹੋਰ ਵੀ ਜਿਹੜੇ ਸਬਜ਼ੀਆਂ ਵਾਲੇ ਵੀ ਹੁੰਦੇ ਸੀਗੇ ਨਾ, ਉਹ ਵੀ ਏਦਾਂ ਹੀ ਹੁੰਦਾ ਸੀਗਾ ਕਿ ਪਿੰਡ ਦੇ ਹੀ ਹੁੰਦੇ ਸੀ, ਪਿੰਡ ਚ ਇੱਕ ਅੱਧੀ ਹੱਟੀ ਹੁੰਦੀ ਸੀ, ਕੋਈ ਦੁਕਾਨ ਹੁੰਦੀ ਸੀ ਸਬਜ਼ੀਆਂ ਦੀ, ਜਾਂ ਫਿਰ ਫੇਰੀ ਵਾਲੇ ਹੁੰਦੇ ਸੀ ਜਿਹੜੇ ਸਬਜ਼ੀਆਂ ਦੇਣ ਆਉਂਦੇ ਹੁੰਦੇ ਸੀਗੇ। ਮੈਂ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਕਿ ਸਾਡੇ ਘਰ ਇੱਕ ਸਬਜ਼ੀਆਂ ਦੇਣ ਵਾਲਾ ਬਜ਼ੁਰਗ ਆਉਂਦਾ ਹੁੰਦਾ ਸੀ, ਮੈਨੂੰ ਅੱਜ ਵੀ ਉਹਦਾ ਚਿਹਰਾ ਯਾਦ ਆ, ਬੜਾ ਲੰਬਾ ਜਿਹਾ, ਔਰ ਸਾਡੇ ਲਾਗਲੇ ਪਿੰਡ ਚੋਂ ਹੁੰਦਾ ਸੀ, ਔਰ ਸਾਰੇ ਚਿਹਰੇ ਏਦਾਂ ਹੁੰਦੇ ਸੀ ਕਿ ਤੁਹਾਡੇ ਜਾਣੇ ਪਛਾਣੇ, ਤੁਹਾਡੇ ਆਪਣੇ ਜੇ, ਪੂਰਾ ਪਿੰਡ ਆਪਣਾ ਹੀ ਤਾਂ ਟੱਬਰ ਲੱਗਦਾ ਹੁੰਦਾ ਸੀ। ਤੇ ਉਹਨੇ ਸਬਜ਼ੀਆਂ ਦੇ ਟੋਕਰਾ ਮੈਨੂੰ ਯਾਦ ਆ ਵੀ ਲੈ ਕੇ ਆਉਣਾ, ਔਰ ਜਦੋਂ ਸਬਜ਼ੀਆਂ ਦਾ ਟੋਕਰਾ ਸੀ ਲਿਹਾਉਣਾ ਹਾਏ, ਉਹਦੇ ਚ ਉਹ ਫਰੈਸ਼ ਸਬਜ਼ੀਆਂ, ਉਹਨਾਂ ਦੀ ਚਮਕ, ਬੈਂਗਣ ਹੋਣੇ ਯਾਨੀ ਸ਼ਿਮਲਾ ਮਿਰਚਾਂ, ਹਾਂ ਥੋੜੀ ਥੋੜੀ ਸਬਜ਼ੀ ਸਾਰੀ ਉਹਨੇ ਰੱਖੀ ਹੋਣੀ, ਔਰ ਮੇਰੀ ਦਾਦੀ ਨੇ ਫਿਰ ਦੇਖ ਦੇਖ ਕੇ ਉੱਥੋਂ ਸਬਜ਼ੀ ਲੈਣੀ, ਔਰ ਉਹਨੂੰ ਪੂਰਾ ਪੁੱਛਣਾ ਵੀ ਭਾਈ ਕਿੱਥੇ ਕਿੱਦਾਂ ਲਾਉਣਾ ਤੂੰ ਯਾ, ਹਨਾ, ਔਰ ਯਕੀਨ ਹੁੰਦਾ ਸੀ ਇੱਕ ਦੂਜੇ ਤੇ। ਔਰ ਏਦਾਂ ਹੀ ਇੱਕ ਭਾਈ ਹੁੰਦਾ ਸੀਗਾ ਮੈਨੂੰ ਯਾਦ ਆ, ਉਹ ਸ਼ਹਿਦ ਦੇਣ ਆਉਂਦੇ ਹੁੰਦੇ ਸੀ ਸਾਡੇ ਘਰ, ਤੇ ਉਹਨੂੰ ਅਸੀਂ ਸ਼ਹਿਦ ਵਾਲਾ ਮਾਮਾ ਕਹੀਦਾ ਹੁੰਦਾ ਸੀਗਾ, ਉਹਨਾਂ ਨੇ ਹਮੇਸ਼ਾ ਜਦੋਂ ਵੀ ਕੋਈ ਸ਼ਹਿਦ ਦਾ ਜਦੋਂ ਹੁੰਦਾ ਸੀ ਸੀਜ਼ਨ ਤੇ ਉਹਨਾਂ ਨੇ ਸ਼ਹਿਦ ਦੇਣ ਆਉਣਾ ਤੇ ਅਸੀਂ ਬੋਤਲਾਂ ਭਰਵਾ ਕੇ ਸ਼ਹਿਦ ਦੀਆਂ ਰੱਖ ਲੈਣੀਆਂ ਤੇ ਅਸੀਂ ਨਿਆਣਿਆਂ ਨੇ ਆਪਣੀਆਂ ਕੌਲੀਆਂ ਲੈ ਕੇ ਆ ਜਾਣਾ ਤੇ ਅਸੀਂ ਤੇ ਸ਼ਹਿਦ ਖਾਣਾ ਸਾਨੂੰ ਤੇ ਉਹਨਾਂ ਨੇ ਕੌਲੀਆਂ ਚ ਪਾ ਦੇਣਾ ਸਾਨੂੰ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬਚਪਨ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ, ਚਲੋ ਸਬਜ਼ੀਆਂ ਦੀ ਹੋ ਗਈ, ਉਸ ਤੋਂ ਬਾਅਦ ਜੇ ਗੱਲ ਕਰੀਏ ਕਣਕ ਹੋ ਗਈ, ਮੱਕੀ ਹੋ ਗਈ, ਇਹ ਚੀਜ਼ਾਂ ਵੀ ਘਰ ਦੀਆਂ ਹੀ ਹੁੰਦੀਆਂ ਸੀਗੀਆਂ ਬਚਪਨ ਦੇ ਵਿੱਚ। ਪਿੰਡਾਂ ਦੇ ਵਿੱਚ ਕੋਈ ਘੱਟ ਹੀ ਹੁੰਦਾ ਹੋਊਗਾ ਜਿਹੜਾ ਕਣਕ ਵਗੈਰਾ ਖਰੀਦਦੇ ਸੀ, ਨਹੀਂ ਤਾਂ ਆਮ ਥੋੜੀ ਬਹੁਤੀ ਜ਼ਮੀਨ ਹਰ ਕਿਸੇ ਦੀ ਹੁੰਦੀ ਸੀ ਜਿਹਦੇ ਚੋਂ ਆਪਣੇ ਗੁਜ਼ਾਰੇ ਜੋਗੀ ਜਿਹੜੀ ਹੈ ਖੇਤੀ ਉਹ ਕਰ ਹੀ ਲੈਂਦੇ ਹੁੰਦੇ ਸੀ। ਫਿਰ ਚੌਲ ਹੋ ਗਏ, ਉਹ ਘਰ ਦੇ ਹੁੰਦੇ ਸੀਗੇ, ਮੈਨੂੰ ਯਾਦ ਆ ਵੀ ਸਾਡੇ ਘਰ ਚੌਲ ਸਾਡੇ ਮਾਮਿਆਂ ਦੇ ਆਉਂਦੇ ਹੁੰਦੇ ਸੀ, ਉਹਨਾਂ ਦੀ ਚੰਗੀ ਜ਼ਮੀਨ ਸੀ ਤੇ ਬਾਸਮਤੀ ਵਗੈਰਾ ਲਾਉਂਦੇ ਹੁੰਦੇ ਸੀ। ਸੋ ਇਹੋ ਜਿਹੀਆਂ ਚੀਜ਼ਾਂ ਜਿੱਤੇ ਹੁੰਦੀਆਂ ਸੀ, ਇੱਕ ਦੂਜੇ ਨੂੰ ਦੇਤੀਆਂ ਜਾਂਦੀਆਂ ਸੀਗੀਆਂ, ਕੋਈ ਸਬਜ਼ੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਕਿਸੇ ਦੇ ਘਰ ਹੋਣੀਆਂ ਤੇ ਬਸ ਕਿੰਨੀ ਕੁ ਦੇਰ ਕਿਸੇ ਨੇ ਘੀਆ ਤੋਰੀਆਂ ਖਾ ਲੈਣੀਆਂ, ਉਹਨੇ ਫਿਰ ਕਿਸੇ ਨੂੰ ਦੇ ਦੇਣੀਆਂ ਜਾਂ ਕਿਸੇ ਨੇ ਕਿਸੇ ਨੂੰ ਦੇ ਦੇਣੀਆਂ, ਮੰਮੀ ਡੈਡੀ ਟੀਚਰ ਸੀ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਚੀਜ਼ ਸੁਗਾਤ ਪੜਾ ਜਾਂਦਾ ਹੁੰਦਾ ਸੀ। ਸੋ ਇਹੋ ਜਿਹੀਆਂ ਚੀਜ਼ਾਂ ਬਚਪਨ ਚ ਘੱਟ ਲਈਦੀਆਂ ਸੀਗੀਆਂ, ਥੋੜਾ ਸੀ ਪਰ ਬਹੁਤ ਵਧੀਆ ਸੀ ਜੋ ਵੀ ਸੀ। ਅੱਛਾ, ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਫਲਾਂ ਦੀ, ਹਨਾ, ਔਰ ਫਲਾਂ ਦੇ ਵਿੱਚ ਜਿੱਦਾਂ ਮੈਂ ਗੱਲ ਕਰਾਂ ਆਪਣੇ ਦੁਆਬੇ ਦੀ, ਤੇ ਉਹਦੇ ਵਿੱਚ ਅੰਬ, ਜਾਮਣਾ, ਅਮਰੂਦ, ਪਪੀਤੇ ਵਗੈਰਾ, ਇਹ ਚੀਜ਼ਾਂ ਵੀ ਮੈਨੂੰ ਨੀ ਲੱਗਦਾ ਵੀ ਘੱਟ ਹੀ ਬਾਜ਼ਾਰ ਚੋਂ ਖਰੀਦੀਆਂ ਜਾਂਦੀਆਂ ਸੀਗੀਆਂ, ਕੋਈ ਨਾ ਕੋਈ ਫੜਾ ਜਾਂਦਾ ਹੁੰਦਾ ਸੀ। ਸਾਡੇ ਦੁਆਬੇ ਦੇ ਅੰਬ ਤਾਂ ਬੜੇ ਮਸ਼ਹੂਰ ਹੁੰਦੇ ਸੀ ਜੀ, ਔਰ ਉਹੋ ਜਿਹੇ ਅੰਬ ਹੁਣ ਕਿੱਥੇ ਮਿਲਦੇ ਆ ਇੱਥੇ। ਅੱਛਾ, ਜਾਮਣਾ ਹੋ ਗਈਆਂ, ਜਾਮਣਾ ਦੇ ਵੀ ਦਰਖਤ ਲੱਗੇ ਹੁੰਦੇ ਸੀ, ਉਹ ਵੀ ਐਂ ਚੁੱਕ ਚੁੱਕ ਕੇ ਖਾ ਲੈਣੀਆਂ। ਅਮਰੂਦ ਹਰ ਘਰ ਦੇ ਵਿੱਚ ਹੁੰਦਾ ਸੀ। ਸੋ ਬਾਕੀ ਕੁਝ ਕੁ ਜਿਹੜੇ ਫਰੂਟ ਆ ਜਿਹੜੇ ਮੈਂ ਇੱਥੇ ਮਿਸ ਕਰਦੀ ਹਾਂ, ਉਹ ਹੈਗੇ ਇੱਕ ਚੀਕੂ ਜੀ, ਬਿਲਕੁਲ ਨੀ ਮੈਨੂੰ ਚੀਕੂ ਦੇਖਣ ਨੂੰ ਵੀ ਨੀ ਮਿਲੇ ਐਡੀਲੇਡ ਚ ਕਦੀ। ਬੇਰ ਨੀ ਮਿਲਦੇ, ਆਏ ਬੇਰ ਬੜੇ ਖਾਈਦੇ ਹੁੰਦੇ ਸੀ, ਪੇਂਦੀ ਬੇਰ ਬੇਰ ਹੁੰਦੇ ਸੀ ਤੇ ਮਲਿਆਂ ਦੇ ਬੇਰ ਹੁੰਦੇ ਸੀਗੇ, ਉਹਨਾਂ ਦਾ ਆਪਣਾ ਹੀ ਸਵਾਦ ਹੁੰਦਾ ਸੀਗਾ, ਹੈ ਨਾ। ਸੋ ਲਓ ਜੀ, ਮੈਂ ਜਦੋਂ ਯਾਦਾਂ ਚ ਦੇ ਪਿੱਛੇ ਹੁੰਦੀ ਹਾਂ ਤੇ ਬਸ ਫਿਰ ਮੈਂ ਸਾਰਾ ਕੁਛ ਭੁੱਲ ਜਾਂਦੀ ਹਾਂ। ਸੋ ਮੈਸੇਜ ਆਏ ਹੋਏ ਆ ਜੀ ਕੁਝ, ਔਰ ਘੁੰਮਣ ਅੰਕਲ ਨੇ ਕਿਹਾ ਹੋਇਆ ਜੀ ਕਿ ਕਹਿੰਦੇ ਮਾਂ ਦੀ ਗੋਦੀ ਵਰਗਾ ਨਿੱਘ ਕਿਤੇ ਨਹੀਂ ਮਿਲ ਸਕਦਾ, ਤੇ ਮਾਂ ਕਹਿੰਦੇ ਲਫ਼ਜ਼ ਛੋਟਾ ਹੈ ਪਰ ਇਹਦੇ ਇਹਨੂੰ ਦੱਸਣ ਦੇ ਲਈ ਲਫ਼ਜ਼ ਜਿਹੜੇ ਛੋਟੇ ਪੈ ਜਾਂਦੇ ਆ, ਇਹਨਾਂ ਦੀ ਅਹਿਮੀਅਤ ਬਹੁਤ ਹੁੰਦੀ ਆ। ਬਿਲਕੁਲ ਠੀਕ ਆ ਜੀ, ਮਾਂ ਦੀ ਤਾਂ ਗੱਲ ਹੀ ਕੀ ਹੈ, ਬਿਲਕੁਲ ਛੋਟਾ ਜਿਹਾ ਇੱਕ ਸ਼ਬਦ ਜਿਹਦੇ ਵਿੱਚ ਦੁਨੀਆਂ ਸਮਾਈ ਹੁੰਦੀ ਹੈ। ਤੇ ਉਸ ਤੋਂ ਬਾਅਦ ਆਕਾਸ਼ ਕੰਬੋਜ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਬਣਾਈ ਹੈ, ਹੈਲੋ ਕਰ ਰਹੇ ਜੀ, ਕਹਿੰਦੇ ਹੈਲੋ ਆਕਾਸ਼ ਯਾਰ, ਗੁੱਡ ਮਾਰਨਿੰਗ ਫਰੋਮ ਸਿਡਨੀ, ਜਸਟ ਗੋਟ ਅਪ, ਸਿਟਿੰਗ ਇਨ ਸਨਲਾਈਟ, ਫੀਲਿੰਗ ਰਿਲੈਕਸਡ, ਹਰਮਨ ਰੇਡੀਓ ਇਜ਼ ਦਾ ਬੈਸਟ ਪੰਜਾਬੀ ਰੇਡੀਓ, ਹੈਵ ਅ ਗੁੱਡ ਡੇ। ਬਹੁਤ ਬਹੁਤ ਸ਼ੁਕਰੀਆ ਜੀ ਇਸ ਜ਼ਰਾ ਨਵਾਜ਼ੀ ਦਾ। ਸੋ ਬਿਲਕੁਲ ਸੁਣਦੇ ਰਹੋ ਹਰਮਨ ਰੇਡੀਓ ਤੇ, ਧੁੱਪ ਸੇਕਦੇ ਰਹੋ, ਸਾਡੇ ਤੇ ਹਜੇ ਧੁੱਪ ਨਿਕਲੀ ਨੀ ਜੀ, ਬੱਦਲ ਹੀ ਹੋਏ ਹੋਏ ਆ। ਸੋ ਧੁੱਪ ਦਾ ਵੀ ਅੱਜ ਕੱਲ ਲਾਹਾ ਹੀ ਹੁੰਦਾ, ਜਿੰਨੀ ਦੇਰ ਬੈਠ ਹੁੰਦਾ ਧੁੱਪ ਦੇ ਵਿੱਚ ਬੈਠ ਲਓ ਤੇ ਨਾਲ ਸੁਣਦੇ ਰਹੋ ਹਰਮਨ ਰੇਡੀਓ। ਉਸ ਤੋਂ ਬਾਅਦ ਜੀ ਗੁਰਿੰਦਰ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਔਰ ਉਹ ਮੈਸੇਜ ਪੜਨ ਤੋਂ ਪਹਿਲਾਂ ਮੈਂ ਗੀਤ ਇੱਕ ਭਾਜੀ ਨੂੰ ਕਹਿੰਦੀ ਹਾਂ ਵੀ ਚਲਾ ਦਿਓ, ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਦੁਆਬਾ। ਸੋ ਅੰਬਾਂ ਦੀ ਗੱਲ ਹੋਈ ਹੈ, ਅੰਬ ਯਾਦ ਆ ਗਏ ਤੇ ਉਹਦੇ ਨਾਲ ਸੁਣਦੇ ਆਏ ਗੀਤ ਅੰਬੀਆਂ ਨੂੰ ਤਰਸੇਗੀ। ਸੋ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ ਹੋਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ, ਸਾਡੇ ਵੱਲੋਂ ਵੀ ਕੀ ਹਾਲ ਚਾਲ ਹੈ ਤੁਹਾਡਾ। ਤੇ ਕਹਿੰਦੇ ਲੰਘਿਆ ਹੋਇਆ ਸਮਾਂ ਕਦੀ ਵਾਪਸ ਨਹੀਂ ਆਉਂਦਾ, ਪਰ ਉਹ ਵੀ ਵਧੀਆ ਸੀ, ਪਰ ਹੁਣ ਵਾਲੇ ਸਮੇਂ ਦੀ ਤਾਂ ਕਦੀ ਸੁਪਨੇ ਵਿੱਚ ਸੋਚਿਆ ਹੀ ਨਹੀਂ ਸੀ। ਮਿਹਨਤ ਅਸੀਂ ਆਪ ਕੀਤੀ ਹੈ, ਪਰ ਰੰਗ ਉਸ ਪਰਮਾਤਮਾ ਦੇ ਲਾਇਆ ਹੈ। ਬਹੁਤ ਕੁਝ ਖੋਇਆ, ਬਹੁਤ ਕੁਝ ਪਾਇਆ। ਬਿਲਕੁਲ ਠੀਕ ਕਿਹਾ ਤੁਸੀਂ ਗੁਰਿੰਦਰ ਜੀ। ਸੋ ਉਹੀ ਗੱਲ ਮੈਂ ਕਰਦੀ ਸੀ ਕਿ ਜੋ ਚੀਜ਼ਾਂ ਅੱਜ ਜਿੱਥੇ ਅਸੀਂ ਜਿਸ ਜ਼ਿੰਦਗੀ ਦੇ ਮੁਕਾਮ ਤੇ ਅੱਜ ਪਹੁੰਚੇ ਹੋਏ ਹਾਂ, ਕਦੀ ਸੋਚਿਆ ਵੀ ਨਹੀਂ ਸੀ ਵੀ ਇੱਥੇ ਹੋਵਾਂਗੇ। ਔਰ ਬਿਲਕੁਲ ਮਿਹਨਤ ਵੀ ਹੈ ਕੁਝ ਆਪਣੀ, ਉਹਦੇ ਤੋਂ ਵੀ ਨਹੀਂ ਇਨਕਾਰ ਕਰ ਸਕਦੇ, ਪਰ ਉਸ ਪਰਮਾਤਮਾ ਦੀ ਮਿਹਰ ਜਿਹੜੀ ਹੁੰਦੀ ਹੈ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਬਿਲਕੁਲ ਜੀ, ਬਹੁਤ ਕੁਝ ਖੋਇਆ ਤੇ ਬਹੁਤ ਕੁਝ ਪਾਇਆ ਹੈ। ਔਰ ਉਸ ਤੋਂ ਬਾਅਦ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ। ਕਹਿੰਦੇ ਆਈ ਐਮ ਡੂਇੰਗ ਯੋਗਾ ਟੂ ਐਂਡ ਇੰਜੋਇੰਗ ਯੋਰ ਪ੍ਰੋਗਰਾਮ। ਵਾਹ ਜੀ ਵਾਹ, ਅੱਛਾ ਜੀ, ਠੀਕ ਹੈ। ਸੋ ਸਿਹਤ ਹੁਣ ਹੈਲਥ ਕੌਨਸ਼ੀਅਸ ਹੋ ਰਹੇ ਹਾਂ ਤੁਸੀਂ, ਵਧੀਆ ਜੀ, ਕਰਨਾ ਵੀ ਚਾਹੀਦਾ, ਸਿਹਤ ਜ਼ਰੂਰੀ ਹੈ, ਬਾਕੀ ਦੀਆਂ ਗੱਲਾਂ ਛੱਡੋ, ਪਹਿਲਾਂ ਸਿਹਤ ਜ਼ਰੂਰੀ ਹੈ। ਤੇ ਨਾਲ ਇਹਨਾਂ ਨੇ ਲਿਖਿਆ ਕਿ ਆਪਣੀ ਮਾਂ ਦੀ ਬਣਾਈ ਰੋਟੀ ਦੀ ਕਦਰ ਕਰਿਆ ਕਰੋ, ਕਿਉਂਕਿ ਕਈਆਂ ਕੋਲ ਰੋਟੀ ਨਹੀਂ ਤੇ ਕਈਆਂ ਕੋਲ ਮਾਂ ਨਹੀਂ। ਓਹੋ ਵਾਹ ਜੀ ਵਾਹ, ਕੀ ਗੱਲ ਕਹਿ ਗਏ ਤੁਸੀਂ, ਸਹੀ ਗੱਲ ਹੈ। ਮਾਂ ਦੀ ਵੀ ਕਦਰ ਕਰਿਆ ਕਰੋ ਤੇ ਉਹਦੀ ਬਣਾਈ ਰੋਟੀ ਦੀ ਵੀ ਕਰਿਆ ਕਰੋ, ਬਿਲਕੁਲ ਜੀ। ਸੋ ਚਲੋ ਜੀ, ਯਾਦ ਕਰਵਾਇਆ ਸੀਗਾ ਗੁਰਿੰਦਰ ਸਿੰਘ ਹੁਣਾਂ ਨੇ ਕਿ ਅਸੀਂ ਬਹੁਤ ਕੁਝ ਖੋਇਆ ਤੇ ਬਹੁਤ ਕੁਝ ਪਾਇਆ। ਸੋ ਜੋ ਮੈਂ ਖੋਇਆ ਉਹ ਤਾਂ ਉਹਦੇ ਵਿੱਚ ਇੱਕ ਅੰਬ ਵੀ ਹੈ ਦੁਆਬੇ ਦੇ। ਸੋ ਚਲੋ ਜੀ, ਸੁਣਦੇ ਹਾਂ ਗੀਤ ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਦੁਆਬਾ, ਤੇ ਤੁਸੀਂ ਸੋਚੋ ਤੁਸੀਂ ਕੀ ਖੋਇਆ ਹੈ ਤੇ ਕੀ ਪਾਇਆ ਹੈ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ, ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ। ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਜਾਣੇ सुपने दे बन तू विसार गई सारे कोई तोड़ ना निभाया वादा ओ सुपने दे बन तू विसार गई सारे कोई तोड़ ना निभाया वादा नियंबिया नू नियंबिया नू नियंबिया नू तरसेंगी छड़ के दे सिद्धवा बा नियंबिया नू तरसेंगी छड़ के दे सिद्धवा बा हो खड़ौने वांग तोड़ गई दिल साटा कोला दी एक कच्ची एन कच दे खड़ौने वांग तोड़ गई दिल साटा नियंबिया नू नियंबिया नू नियंबिया नू तरसेंगी छड़ के दे सिद्धवा बा नियंबिया नू तरसेंगी छड़ के दे सिद्धवा बा हो नियंबिया नू तरसेंगी छड़ के दे सिद्धवा बा नियंबिया नू तरसेंगी छड़ के दे सिद्धवा बा हो तेरी मेरी मेरी तेरी इक जिंदड़ी सी हुन भुल गई प्यारी साडा हो तेरी मेरी मेरी तेरी इक जिंदड़ी सी हुन भुल गई प्यारी साडा नियंबिया नू नियंबिया नू नियंबिया नू तरसेंगी छड़ के दे सिद्धवा बा नियंबिया नू तरसेंगी छड़ के दे सिद्धवा बा हो
ਬਿਲਕੁਲ ਜੀ ਤਰਸਦੇ ਪਏ ਅੰਬੀਆਂ ਨੂੰ ਤੇ ਅਸੀਂ ਹੋਰ ਵੀ ਬਹੁਤ ਚੀਜ਼ਾਂ ਨੂੰ ਤਰਸਦੇ ਪਏ ਆ ਪਰ ਚਲੋ ਜੀ ਜੋ ਜ਼ਿੰਦਗੀ ਇਸੇ ਦਾ ਨਾਮ ਹੈ ਕੁਝ ਪਾਉਣਾ ਤੇ ਕੁਝ ਖੋਣਾ ਸੋ ਬਿਲਕੁਲ ਜੋ ਖੋ ਗਿਆ ਉਹਨੂੰ ਯਾਦ ਕਰਦੇ ਰਹਿੰਦੇ ਆ ਔਰ ਜੋ ਕੋਲ ਹੈ ਉਹ ਤਾਂ ਸਾਡੇ ਕੋਲ ਹੀ ਹੈ ਸਾਰਿਆਂ ਦੇ ਸੋ ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕੀ ਕੀ ਮਿਸ ਕਰਦੇ ਹੋ ਕੀ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਖੋ ਦਿੱਤਾ ਔਰ ਕਿਵੇਂ ਉਹਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਬਿਲਕੁਲ ਅਸੀਂ ਸਾਰੇ ਕੁਛ ਨਾ ਕੁਛ ਉਹਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਦੇ ਉਹਦੇ ਬਾਰੇ ਵੀ ਮੈਂ ਗੱਲ ਕਰਦੀ ਹਾਂ ਪਰ ਉਸ ਤੋਂ ਪਹਿਲਾਂ ਮੈਂ ਮੈਸੇਜਿਸ ਲੈ ਲਵਾਂ ਤੁਹਾਡੇ ਸਾਰਿਆਂ ਦੇ। ਸੋ ਰਿੰਪੀ ਬੈਂਸ ਹੋਣਾ ਨੇ ਮੈਸੇਜ ਕੀਤਾ ਜੀ ਕੈਨੇਡਾ ਤੋਂ। ਹੈਲੋ ਸੁਪ੍ਰੀਤ ਦੀ, ਕਹਿੰਦੇ ਲਵ ਫਰੋਮ ਕੈਨੇਡਾ। ਲਓ ਜੀ, ਬਹੁਤ ਬਹੁਤ ਸ਼ੁਕਰੀਆ ਰਿੰਪੀ ਹੋਣਾ ਦਾ। ਮੈਨੂੰ ਲੱਗਦਾ ਪਹਿਲਾ ਮੈਸੇਜ ਅੱਜ ਆਇਆ ਪ੍ਰੋਗਰਾਮ ਦੇ ਵਿੱਚ। ਸੋ ਸਵਾਗਤ ਹੈ ਤੁਹਾਡਾ ਰਿੰਪੀ। ਔਰ ਕਹਿੰਦੇ ਸਾਡੀ ਅੱਜ ਦੀ ਰਹਿਣੀ ਬਹਿਣੀ ਚ ਅਸੀਂ ਜ਼ਿਆਦਾ ਐਕਸਪੈਕਟ ਕਰਨ ਲੱਗ ਗਏ ਹਾਂ, ਪਰ ਜੋ ਸਾਡੇ ਕੋਲ ਹੈ ਉਸ ਨੂੰ ਇੰਜੋਏ ਕਰਨਾ ਉਹਨੂੰ ਭੁੱਲ ਜਾਂਦੇ ਹਾਂ। ਬਿਲਕੁਲ ਸਹੀ ਕਿਹਾ, ਕਹਿੰਦੇ ਹੁੰਦੇ ਆ ਨਾ ਅੱਗਾ ਦੌੜ ਤੇ ਪਿੱਛਾ ਚੌੜ, ਉਹ ਹਿਸਾਬ ਹੋ ਗਿਆ। ਐਕਸਪੈਕਟੇਸ਼ਨ ਜ਼ਿਆਦਾ ਹੋ ਗਈਆਂ, ਔਰ ਜਿਹੜੀ ਐਕਸਪੈਕਟੇਸ਼ਨ ਅਸੀਂ ਜਿਸ ਚੀਜ਼ ਦੀ ਕਰਦੇ ਹਾਂ, ਜਦੋਂ ਅਸੀਂ ਉਹਨੂੰ ਲੈਂਦੇ ਨਹੀਂ ਆ ਤੇ ਉਹਨੂੰ ਲੈ ਕੇ ਕੋਈ ਬਹੁਤੀ ਖੁਸ਼ੀ ਨਹੀਂ ਹੁੰਦੀ, ਸਾਨੂੰ ਖੁਸ਼ ਘੱਟ ਹੁੰਦੇ ਆ, ਔਰ ਉਹਨੂੰ ਰੱਖ ਕੇ ਫਿਰ ਅਗਲੀ ਉਸ ਚੀਜ਼ ਵੱਲ ਦੌੜ ਜਾਂਦੇ ਆ। ਸੋ ਉਹੀ ਗੱਲ ਕਿ ਉਸ ਚੀਜ਼ ਨੂੰ ਇੰਜੋਏ ਕਰਨਾ ਭੁੱਲ ਜਾਂਦੇ ਆ। ਇਸੇ ਕਰਕੇ ਆਪਣੇ ਬਚਪਨ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੁੰਦਾ। ਕਿੱਦਾਂ ਅਸੀਂ ਉਹ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਖੁਸ਼ ਰਹਿਣਾ ਸਿੱਖਦੇ ਹੁੰਦੇ ਸੀ, ਕੋਈ ਚੀਜ਼ ਹਾਸਿਲ ਹੋ ਵੀ ਜਾਂਦੀ ਸੀ ਤੇ ਉਹਨੂੰ ਇੰਜੋਏ ਕਰਦੇ ਹੁੰਦੇ ਸੀ। ਜੇ ਕਿਸੇ ਨੂੰ ਯਾਦ ਹੋਵੇ ਕਿ ਜਦੋਂ ਤੁਹਾਡੇ ਘਰ ਪਹਿਲੀ ਵਾਰੀ ਕਲਰ ਟੀਵੀ ਆਇਆ ਹੋਣਾ, ਜਿਹੜੇ ਕੋਈ ਮੇਰੇ ਇੱਕ ਸਮੇਂ ਦੇ ਹੋਣੇ ਆ, ਤੇ ਉਸ ਵੇਲੇ ਕਿੰਨੀ ਖੁਸ਼ੀ ਹੋਈ ਸੀਗੀ, ਕਿੰਨੀ ਖੁਸ਼ੀ ਹੋਈ ਸੀ, ਔਰ ਅਸੀਂ ਔਰ ਕਿੰਨਾ ਐਡਮਾਇਰ ਕਰਦੇ ਰਹੇ ਸੀ ਉਸ ਚੀਜ਼ ਨੂੰ। ਇੱਕ ਬਲੈਕ ਐਂਡ ਵਾਈਟ ਚੀਜ਼ ਦੇ ਵਿੱਚ ਜਦੋਂ ਰੰਗ ਭਰਦੇ ਆ ਤੇ ਕਿੰਨਾ ਸੋਹਣਾ ਲੱਗਦਾ ਹੈ, ਯਾਦ ਕਰੋ, ਹੈ ਨਾ। ਔਰ ਯਾਦ ਕਰੋ ਜੇ ਕਿਸੇ ਦੇ ਘਰ ਨਲਕੇ ਹੁੰਦੇ ਸੀ ਸਾਰਿਆਂ ਦੇ ਘਰ, ਜਦੋਂ ਪਹਿਲੀ ਵਾਰੀ ਟੂਟੀਆਂ ਲੱਗੀਆਂ ਹੋਣੀਆਂ ਤੇ ਕਿਆ ਮਜ਼ਾ ਆਇਆ ਹੋਣਾ, ਹੈ ਨਾ। ਔਰ ਮੰਜਿਆਂ ਤੇ ਸੌਂਦੇ ਹੁੰਦੇ ਸੀਗੇ, ਉਦੋਂ ਵੀ ਬੜੇ ਖੁਸ਼ ਹੁੰਦੇ ਸੀ, ਪਰ ਜਦੋਂ ਤੁਹਾਡੇ ਕੋਲ ਗੱਦਾ ਆਇਆ ਸੀ, ਪਹਿਲੀ ਵਾਰੀ ਬੈੱਡ ਲਿਆ ਸੀ ਉਹਦੇ ਤੇ ਸੁੱਤੇ ਸੀਗੇ, ਤੇ ਕਿੱਦਾਂ ਲੱਗਾ ਸੀਗਾ। ਮੈਨੂੰ ਯਾਦ ਆ ਜਦੋਂ ਅਸੀਂ ਬੈੱਡ ਲਿਆ ਸੀਗਾ ਨਾ ਰਿੰਪੀ, ਮੈਂ ਗੱਲ ਸੁਣਾਉਂਦੀ ਹਾਂ, ਤੇ ਜੂਨ ਦਾ ਮਹੀਨਾ, ਜੂਨ ਦੇ ਮਹੀਨੇ ਦੇ ਵਿੱਚ ਬੈੱਡ ਬਣਵਾਏ, ਬੈੱਡ ਬਾਕਸ ਜਿਹੜੇ ਹੁੰਦੇ ਆ, ਤੇ ਉਹ ਜਦੋਂ ਸਾਨੂੰ ਬੜਾ ਹੀ ਚਾਅ ਪਏ, ਉਹ ਤਰਖਾਣ ਹੁਣ ਬਣਾ ਕੇ ਕਦੋਂ ਘਰ ਦੇ ਕੇ ਜਾਊਗਾ। ਅਸੀਂ ਬਸ ਕੋਈ ਵੀ ਚੀਜ਼ ਆਉਣੀ ਹੁੰਦੀ ਸੀ ਦਰਵਾਜ਼ੇ 'ਚ ਹੀ ਖੜੇ ਹੋ ਜਾਈਦਾ ਸੀਗਾ ਵੀ ਕਦੋਂ ਆਊਗੀ, ਚਾਹੇ ਉਹ ਡੈਡੀ ਨੇ ਲੈ ਕੇ ਆਉਣੀ ਹੋਵੇ ਜਾਂ ਕਿਸੇ ਨੇ ਡਿਲੀਵਰੀ ਕਰਨੀ ਹੋਵੇ, ਹੈ ਨਾ, ਤੇ ਦਰਵਾਜ਼ੇ 'ਚ ਖੜੇ। ਜੂਨ ਦਾ ਮਹੀਨਾ, ਗਰਮੀਆਂ ਦੇ, ਤੇ ਧੁੱਪ ਸਾਨੂੰ ਕੁਛ ਨਾ ਕਵੇ, ਸਾਨੂੰ ਤੇ ਚਾਹ ਆਪਣੇ ਬੈੱਡ ਦਾ ਵੀ ਸਾਡੇ ਬੈੱਡ ਆਉਣਾ ਆ। ਅੱਛਾ ਜੀ, ਚਲੋ ਬੈੱਡ ਆ ਗਿਆ ਤੇ ਅਸੀਂ ਸਾਰੇ ਅੱਗੇ ਪਿੱਛੇ ਬੈੱਡ ਦੇ, ਪਤਾ ਨੀ ਕਿਹੜੀ ਚੀਜ਼ ਮਿਲ ਗਈ ਆ ਉਹ ਬੈੱਡ ਬਾਕਸ ਦੀ। ਔਰ ਰਾਤ ਨੂੰ ਅਸੀਂ ਕਹੀਏ ਵੀ ਅਸੀਂ ਤਾਂ ਅੰਦਰ ਹੀ ਸੋਣਾ ਆ, ਘਰ ਦੇ ਕਹਿਣ ਵੀ ਗਰਮੀ ਇੰਨੀ ਆ, ਰਾਤ ਨੂੰ ਕੱਟ ਲੱਗਦਾ ਬਿਜਲੀ ਦਾ, ਅਸੀਂ ਕਿਹਾ ਵੀ ਜੋ ਮਰਜ਼ੀ ਹੋ ਜਾਏ ਅੱਜ ਤੇ ਅਸੀਂ ਬੈੱਡ ਤੇ ਹੀ ਸੋਣਾ ਆ। ਸੋ ਉਹ ਭੁੱਲ ਗਈਆਂ ਚੀਜ਼ਾਂ, ਜਿਹੜੀਆਂ ਖੁਸ਼ੀਆਂ ਅਸੀਂ ਪਹਿਲਾਂ ਲੁੱਟੀਆਂ ਹੋਈਆਂ ਨਾ, ਉਹ ਖੁਸ਼ੀਆਂ ਹੁਣ ਕਿਤੇ ਘੱਟ ਗਈਆਂ। ਹਾਂ, ਸਮਾਨ ਸਾਡੇ ਕੋਲ ਬਹੁਤ ਜ਼ਿਆਦਾ ਹੋ ਗਿਆ। ਸੋ ਆਓ ਕਿਤੇ ਨਾ ਕਿਤੇ ਛੋਟੀਆਂ ਛੋਟੀਆਂ ਖੁਸ਼ੀਆਂ ਨਾਲ ਬਹੁਤਾ ਖੁਸ਼ ਰਹਿਣਾ ਸਿੱਖੀਏ, ਜ਼ਿਆਦਾ ਖੁਸ਼ ਰਹਿਣਾ ਸਿੱਖੀਏ, ਕਿਉਂਕਿ ਜੋ ਅਸੀਂ ਕਰਾਂਗੇ ਉਹੀ ਅੱਗੇ ਬੱਚਿਆਂ ਨੇ ਕਰਨਾ। ਉਹਨਾਂ ਨੂੰ ਪਤਾ ਲੱਗੇ ਕਿ ਸਿਰਫ ਚੀਜ਼ਾਂ ਬਟੋਰਦੇ ਨਹੀਂ ਅਸੀਂ, ਜਿਹੜੀਆਂ ਚੀਜ਼ਾਂ ਕਮਾਉਂਦੇ ਆ ਉਹਨਾਂ ਨਾਲ ਖੁਸ਼ੀਆਂ ਵੀ ਹਾਸਿਲ ਕਰਦੇ ਆ। ਉਹ ਚੀਜ਼ਾਂ ਸਿਰਫ ਸਾਡੇ ਆਪਣੇ ਲਈ ਹੋਣੀਆਂ ਚਾਹੀਦੀਆਂ, ਸਾਡੀਆਂ ਆਪਣੀਆਂ ਜ਼ਰੂਰਤਾਂ ਲਈ ਹੋਣੀਆਂ ਚਾਹੀਦੀਆਂ, ਉਹ ਚੀਜ਼ਾਂ ਕਿਸੇ ਨੂੰ ਦਿਖਾਉਣ ਦੇ ਲਈ ਨਹੀਂ ਹੋਣੀਆਂ ਚਾਹੀਦੀਆਂ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਚੀਜ਼ ਤੁਸੀਂ ਚਾਹੇ ਬੱਚਿਆਂ ਦੇ ਸਾਹਮਣੇ ਕਹੋ ਨਾ ਕਹੋ, ਉਹ ਇਹ ਚੀਜ਼ਾਂ ਮਹਿਸੂਸ ਕਰ ਜਾਂਦੇ ਆ ਕਿ ਤੁਸੀਂ ਜਿਹੜੀ ਕਮਾਈ ਕਰ ਰਹੇ ਹੋ ਜਾਂ ਜੋ ਚੀਜ਼ਾਂ ਆ ਰਹੀਆਂ ਆ ਉਹ ਕਿਉਂ ਆ ਰਹੀਆਂ, ਉਹਨਾਂ ਦਾ ਕੀ ਵਜ੍ਹਾ ਆ। ਔਰ ਉਹੀ ਚੀਜ਼ ਬੱਚਿਆਂ ਦੇ ਨਾਲ ਜਿੰਨੀ ਜ਼ਰੂਰਤ ਹੈ ਉਨੀ ਚੀਜ਼ ਮੈਨੂੰ ਲੱਗਦਾ ਲੈ ਕੇ ਦੇਣੀ ਚਾਹੀਦੀ ਹੈ। ਔਰ ਜ਼ਰੂਰਤਾਂ ਸਾਡੀਆਂ ਆਪਣੇ ਆਪਣੇ ਜਿੰਨੇ ਸਾਡੇ ਕੋਲ ਹੁੰਦੇ ਆ ਨਾ, ਉਹਦੇ ਅਕੋਰਡਿੰਗਲੀ ਵੱਧ ਘੱਟ ਹੁੰਦੀਆਂ ਹੀ ਹੁੰਦੀਆਂ। ਸੋ ਜਿੰਨੀ ਆਪਣੀ ਚਾਦਰ ਹੈ ਉਹਦੇ ਅਕੋਰਡਿੰਗਲੀ ਪੈਰ ਪਸਾਰੀਏ ਤੇ ਖੁਸ਼ ਰਹੀਏ। ਖੁਸ਼ੀ ਦੀ ਇਹਨਾਂ ਚੀਜ਼ਾਂ ਨਾਲ ਵੈਸੇ ਤਾਂ ਕੋਈ ਲਗਾਵ ਨਹੀਂ ਹੁੰਦਾ। ਸੋ ਅੱਗੇ ਰਿੰਪੀ ਕਹਿ ਰਹੇ ਆ ਕਿ ਰਾਤ ਨੂੰ ਅੰਬ ਘਰ ਲਿਆ ਕੇ ਬਾਲਟੀ ਚ ਪਾਣੀ ਪਾ ਕੇ ਉਸ ਚ ਡਬੋ ਕੇ ਰੱਖਦੇ ਸੀ ਕਿ ਉਹ ਠੰਡੇ ਹੋ ਜਾਣ। ਹਾਂ, ਹੈ ਨਾ, ਸਹੀ ਗੱਲ ਆ। ਸੋ ਬਾਲਟੀ ਦੇ ਵਿੱਚ ਪਾਣੀ ਪਾ ਲੈਣਾ ਠੰਡਾ ਜਿਹਾ ਕੱਢ ਕੇ, ਤੇ ਉਹਦੇ ਵਿੱਚ ਫਿਰ ਅੰਬ ਡਬੋ ਦੇਣੇ। ਅੱਛਾ, ਖਰਬੂਜਾ ਤੇ ਹਦਵਾਣਾ ਵੀ ਐਂ ਰੱਖਦੇ ਹੁੰਦੇ ਸੀ ਠੰਡਾ ਹੋਣ ਦੇ ਲਈ। ਸੋ ਔਰ ਬਾਲਟੀਆਂ ਭਰ ਕੇ ਅੰਬ ਸੱਚੀ ਚੁੱਪੇ ਹੋਏ ਆ। ਹੁਣ ਜੇ ਨਿਆਣਿਆਂ ਨੂੰ ਦੱਸੀਏ ਤਾਂ ਉਹਨਾਂ ਨੇ ਕਹਿਣਾ ਲੈ ਐਵੀਂ ਸ਼ੇਖੀਆਂ ਗੱਪਾਂ ਜਿਹੀਆਂ ਮਾਰਦੇ ਰਹਿੰਦੇ, ਪਰ ਸੱਚੀ ਗੱਲ ਆ, ਬਾਲਟੀ ਅੰਬਾਂ ਦੀ ਭਰੀ ਹੁੰਦੀ ਸੀ ਪੂਰੀ, ਔਰ ਥੋੜਾ ਜਿਹਾ ਖੱਟਾ ਹੋਣਾ ਸੁੱਟ ਦੇਣਾ ਔਰ ਅੰਬ ਤਾਂ ਫਿਰ ਵਾਹ। ਅੱਛਾ ਜੀ, ਚਲੋ ਉਸ ਤੋਂ ਬਾਅਦ ਅੱਗੇ ਵੱਧਦੇ ਆ। ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਵਤਾਰ ਮਾਨ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ। ਔਰ ਉਸ ਤੋਂ ਬਾਅਦ ਸੁਖਵਿੰਦਰ ਸੌਨ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ। ਸਤਿ ਸ਼੍ਰੀ ਅਕਾਲ ਸੌਨ ਸਾਹਿਬ, ਕੀ ਹਾਲ ਚਾਲ। ਔਰ ਹਰਜਿੰਦਰ ਘੁੰਮਣ ਅੰਕਲ ਨੂੰ ਯਾਦ ਆਇਆ ਜੀ ਕੁਛ, ਕਹਿੰਦੇ ਸ਼ਕਰਗੰਦੀ ਤੇ ਮੂੰਗਫਲੀ ਮੱਕੀ ਦੀਆਂ ਛੱਲੀਆਂ ਦੇ, ਕਹਿੰਦੇ ਛੱਲੀਆਂ ਚੱਪਣੀਆਂ, ਮੱਕੀ ਦੇ ਦਾਣੇ ਚੱਪਣੇ ਤੇ ਗੰਨੇ ਚੂਪਣੇ। ਬਿਲਕੁਲ ਸਹੀ ਗੱਲ ਆ, ਬਹੁਤ ਕੁਛ ਯਾਦ ਕਰਾਇਆ। ਸੋ ਇੱਥੇ ਤੱਕ ਵੀ ਪਹੁੰਚਣਾ ਸੀ, ਇਹ ਜਿਹੜੇ ਸਾਡੇ ਕਹਿ ਲਓ ਵੀ ਸਨੈਕਸ ਹੁੰਦੇ ਸੀ, ਜਿਹਨਾਂ ਨੂੰ ਅੱਜ ਕੱਲ ਬੱਚੇ ਸਨੈਕਸ ਕਹਿੰਦੇ ਆ, ਸਾਡੇ ਸਨੈਕਸ ਕੀ ਹੁੰਦੇ ਸੀਗੇ, ਉਹਨਾਂ ਤੇ ਵੀ ਗੱਲ ਕਰਾਂਗੇ। ਸੋ ਚਲੋ ਜੀ, ਅਸੀਂ ਆਪਣੇ ਫਲਾਂ ਦੀ ਗੱਲ ਕਰ ਲਈ, ਆਪਣੀ ਸਬਜ਼ੀਆਂ ਦੀ ਗੱਲ ਕਰ ਲਈ ਕਿਹੋ ਜਿਹੀ ਹੁੰਦੀ ਸੀ। ਅੱਛਾ, ਹੋਰ ਤੁਸੀਂ ਦੱਸਿਓ ਤੁਹਾਡੀ ਫੇਵਰੇਟ ਸਬਜ਼ੀ ਕਿਹੜੀ ਹੁੰਦੀ ਸੀ ਬਚਪਨ ਚ? ਮੇਰੀ ਤਾਂ ਹੁੰਦੀ ਸੀ ਜੀ ਭਿੰਡੀਆਂ। ਆਏ ਹਾਏ, ਮੈਨੂੰ ਭਾਵੇਂ ਕੋਈ ਰੋਜ਼ ਦੇ ਦੇਵੇ, ਔਰ ਇੱਥੇ ਭਿੰਡੀਆਂ ਇੰਨੀਆਂ ਮਿਲਦੀਆਂ ਹੀ ਨਹੀਂ, ਵੈਸੇ ਤਾਂ ਜੇ ਮਿਲਦੀਆਂ ਵੀ ਤਾਂ ਇੰਨੀਆਂ ਮਹਿੰਗੀਆਂ ਹੁੰਦੀਆਂ, ਬੰਦਾ ਕੀ ਹਫ਼ਤੇ ਚ ਦੋ ਦਿਨ ਬਣਾ ਲਵੇ? ਨਾ ਜੀ ਨਾ। ਤੇ ਅੱਛਾ, ਟਿੰਡੇ ਵੀ ਇੱਕ ਬੜੇ ਵਧੀਆ ਹੁੰਦੇ ਸੀ, ਬੜੇ ਲਹਿਰੇ ਲਹਿਰੇ ਟਿੰਡੇ ਇੱਥੇ ਸਾਡੇ ਐਡੀਲੇਡ ਮਿਲਣ ਲੱਗ ਗਏ ਆ ਹੁਣ, ਪਰ ਉਹਨੇ ਵਧੀਆ ਨਹੀਂ ਹੁੰਦੇ। ਚਲੋ ਜੀ, ਸ਼ਿਕਾਇਤਾਂ ਘੱਟ ਕਰਨੀਆਂ, ਅੱਗੇ ਚੱਲਦੀਆਂ ਹਨਾ, ਕਹਿਣਾ ਆਪ ਹੀ ਸ਼ਿਕਾਇਤਾਂ ਕਰਦੀ ਰਹਿੰਦੀ, ਆਹ ਨਹੀਂ ਮਿਲਦਾ, ਉਹ ਨਹੀਂ ਮਿਲਦਾ। ਸੋ ਉਸ ਤੋਂ ਬਾਅਦ ਗੱਲ ਕਰਦੇ ਆ ਡਰਿੰਕਸ ਦੀ। ਖਾਣ ਦੀ ਤੇ ਗੱਲ ਹੋ ਗਈ, ਹੁਣ ਪੀਂਦੇ ਕੀ ਕੀ ਹੁੰਦੇ ਸੀ ਉਹਦੀ ਗੱਲ ਕਰਦੇ ਆ, ਵੀ ਕੀ ਕੀ ਚੀਜ਼ਾਂ ਪੀਂਦੇ ਹੁੰਦੇ ਸੀਗੇ ਅਸੀਂ। ਅੱਛਾ, ਪੀਣ ਨੂੰ ਕੀ ਹੁੰਦਾ ਸੀ ਜੀ ਸਾਡੇ ਕੋਲ? ਬਹੁਤ ਜ਼ਿਆਦਾ ਆਪਸ਼ਨਸ ਸੋਫਟ ਡਰਿੰਕਸ ਤੇ ਨਹੀਂ ਹੁੰਦੇ ਸੀ, ਜਿੱਦਾਂ ਕਹਿ ਲਓ ਅੱਜ ਕੱਲ੍ਹ ਤੇ ਭਰੀਆਂ ਹੁੰਦੀਆਂ ਮਾਰਕੀਟ ਸੋਫਟ ਡਰਿੰਕਸ ਨਾਲ ਹੀ, ਉਹ ਇੰਨਾ ਕੁਛ ਨਹੀਂ ਹੁੰਦਾ ਸੀਗਾ। ਸੋ ਸ਼ਿਕੰਜਵੀ ਹੁੰਦੀ ਸੀ ਜੀ, ਜੋ ਹਰ ਗਰਮੀਆਂ ਦੇ ਮੌਸਮ ਦੇ ਵਿੱਚ ਸ਼ਾਮ ਨੂੰ ਬਣਨੀ ਲਾਜ਼ਮੀ ਹੁੰਦੀ ਸੀ। ਬਾਲਟੀ ਭਰ ਕੇ, ਟੱਬਰ ਸੁੱਖ ਨਾਲ ਵੱਡੇ ਹੁੰਦੇ ਸੀ, ਸੋ ਬਾਲਟੀ ਭਰ ਕੇ ਸ਼ਿਕੰਜਵੀ ਬਣਦੀ ਹੁੰਦੀ ਸੀ। ਸੋ ਸ਼ਿਕੰਜਵੀ ਹੁੰਦੀ ਸੀਗੀ ਜੀ, ਬੰਟੇ ਵਾਲੀਆਂ ਬੋਤਲਾਂ ਹੁੰਦੀਆਂ ਸੀ ਸਾਡੇ ਬਚਪਨ ਦੇ ਵਿੱਚ, ਔਰ ਬੰਟੇ ਵਾਲੀਆਂ ਬੋਤਲਾਂ ਵੀ ਕਈ ਤਾਂ ਸੋਡੇ ਵਾਲੀਆਂ ਹੁੰਦੀਆਂ ਸੀ, ਔਰ ਕਈ ਹੁੰਦੀਆਂ ਸੀਗੀਆਂ ਜਿਹੜੀਆਂ ਦੁੱਧ ਸੋਡੇ ਵਾਲੀਆਂ ਲਾਲ ਰੰਗ ਦੀਆਂ, ਉਹਦੇ ਨਾਲ ਦੁੱਧ ਸੋਡਾ ਬਣਾ ਕੇ ਪੀਦਾ ਸੀ। ਅੱਛਾ, ਇੱਕ ਹੁੰਦਾ ਸੀ ਮੈਂਗੋ ਸ਼ੇਕ, ਉਹ ਵੀ ਪੀਦਾ ਹੁੰਦਾ ਸੀਗਾ, ਉਹ ਇੱਕ ਸਾਡੇ ਕਹਿ ਲਓ ਵੀ ਸੋਫਟ ਡਰਿੰਕਸ ਦਾ ਹਿੱਸਾ ਸੀਗਾ। ਉਸ ਤੋਂ ਬਾਅਦ ਹੁੰਦੀ ਸੀ ਜੀ, ਅੱਛਾ ਲੱਸੀ। ਆਏ ਹਾਏ ਹਾਏ, ਕਿੱਥੇ ਯਾਦ ਕਰਾ ਦਿੱਤੀ ਲੱਸੀ ਮੈਂ ਤੁਹਾਨੂੰ, ਹੈ ਨਾ, ਉਹ ਵੀ ਚਾਟੀ ਵਾਲੀ। ਅੱਛਾ, ਪਸ਼ੂ ਲਵੇਰਾ ਕੋਈ ਨਾ ਕੋਈ ਘਰ ਹੁੰਦਾ ਹੀ ਸੀਗਾ ਹਨਾ, ਪਿੰਡਾਂ ਦੇ ਵਿੱਚ ਜ਼ਿਆਦਾਤਰ ਵੈਸੇ ਤੇ ਮੱਝ ਸੂਈ ਹੁੰਦੀ ਸੀਗੀ ਤੇ ਲੱਸੀ ਘਰ ਦੀ ਹੁੰਦੀ ਸੀਗੀ। ਅੱਛਾ, ਜੇ ਲੱਸੀ ਘਰ ਦੀ ਨਹੀਂ ਵੀ ਹੁੰਦੀ ਸੀ ਤੇ ਜੇ ਦੁੱਧ ਲੈਣ ਜਾਈਦਾ ਹੁੰਦਾ ਸੀ ਤੇ ਇੱਕ ਡੋਲੂ ਲੱਸੀ ਦਾ ਵੀ ਜ਼ਰੂਰ ਭਰਵਾਈਦਾ ਹੁੰਦਾ ਸੀਗਾ। ਜਿਹਦੇ ਘਰੋਂ ਦੁੱਧ ਲੈਣ ਜਾਣਾ ਉਹਨੂੰ ਕਹਿਣਾ ਵੀ ਲੱਸੀ ਵੀ ਪਾ ਦਿਓ। ਓਹੋ, ਔਰ ਸਾਗ ਹੋਣਾ, ਚਾਹੇ ਮੇਥੀ ਦੀਆਂ ਮੱਕੀ ਵਾਲੀਆਂ ਰੋਟੀਆਂ ਹੋਣੀਆਂ, ਪਰੌਂਠੇ ਹੋਣੇ, ਇਹ ਚੀਜ਼ਾਂ ਲੱਸੀ ਤੋਂ ਬਿਨਾਂ ਤਾਂ ਜੱਚਦੀਆਂ ਹੀ ਨਹੀਂ ਹੁੰਦੀਆਂ ਸੀ। ਸੋ ਇਹਦੇ ਲਈ ਲੱਸੀ ਜਿਹੜੀ ਉਹ ਬੜੀ ਜ਼ਰੂਰੀ ਹੁੰਦੀ ਸੀ, ਹੈ ਨਾ। ਔਰ ਚਾਟੀ ਵਾਲੀ ਲੱਸੀ ਦੀ ਤੇ ਗੱਲ ਹੀ ਕੀ, ਮੈਨੂੰ ਯਾਦ ਆ ਜਦੋਂ ਦਾਦੀ ਜੀ ਦੁੱਧ ਰਿੜਕਦੇ ਹੁੰਦੇ ਸੀ ਤੇ ਉਹ ਜਿਹੜਾ ਅੱਧ ਰਿੜਕਾ ਜਿਹਾ ਆਇਆ ਹੁੰਦਾ ਸੀ ਉਹਦੇ ਉੱਤੇ ਉਹ ਮੱਖਣ ਤੈਰਦਾ ਹੁੰਦਾ ਸੀ। ਹਾਏ ਹਾਏ, ਉਹ ਖਾਣ ਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ। ਸੋ ਲਓ ਜੀ, ਮੈਂ ਤਾਂ ਗੱਲਾਂ ਕਰ ਰਹੀ ਹਾਂ, ਸੋ ਤੁਸੀਂ ਵੀ ਆਪਣੇ ਆਪਣੇ ਸਵਾਦ ਲੈਂਦੇ ਰਹੋ ਨਾਲ ਨਾਲ, ਤੇ ਮੈਨੂੰ ਮੈਸੇਜ ਭੇਜਦੇ ਰਹੋ ਵੀ ਕਿਹੋ ਜਿਹੇ ਸਵਾਦ ਹੁੰਦੇ ਸੀ ਉਹ ਜਿਹੜੇ ਤੁਹਾਨੂੰ ਯਾਦ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਣੀਆਂ ਜੋ ਮੈਨੂੰ ਭੁੱਲ ਗਈਆਂ ਜਾਂ ਮੈਂ ਕਹਿਣਾ ਭੁੱਲ ਜਾਂਦੀ ਹਾਂ, ਇਸ ਕਰਕੇ ਤੁਸੀਂ ਜ਼ਰੂਰ ਯਾਦ ਕਰਵਾ ਦਿਆ ਕਰੋ। ਜਿੱਦਾਂ ਘੁੰਮਣ ਅੰਕਲ ਨੇ ਬਹੁਤ ਕੁਝ ਯਾਦ ਕਰਵਾਇਆ, ਸੋ ਇਹਨਾਂ ਦੀਆਂ ਗੱਲਾਂ ਵੀ ਅੱਗੇ ਜ਼ਰੂਰ ਕਰਾਂਗੇ। ਅੱਛਾ, ਗੁਰਿੰਦਰ ਸਿੰਘ ਹੁਣੀ ਲਿਖਦੇ ਆ ਕਿ ਇਹ ਅੰਬ ਵੀ ਐਸੀ ਚੀਜ਼ ਹੈ ਜਿਸ ਨੂੰ ਖਾਣ ਨਾਲ ਮੇਰੇ ਬਾਬੇ ਹੁਣੀ ਖੈਰੜ ਅੱਛਰਵਾਲ ਬਾਬਾ ਲੱਖੋ ਵੱਲ ਹਫ਼ਤਾ ਹਫ਼ਤਾ ਰਹਿ ਆਉਂਦੇ ਸੀ। ਠੀਕ ਆ, ਉਹਨਾਂ ਤੋਂ ਸੁਣਦੇ ਸੀ ਕਹਿੰਦੇ, ਤੇ ਕਈ ਵਾਰ ਰਿਸ਼ਤੇ ਵੀ ਪੱਕੇ ਕਰਾਉਂਦੇ ਸਨ ਜੇਕਰ ਘਰ ਵਿੱਚ ਕੋਈ ਵਿਆਹਣ ਯੋਗ ਹੁੰਦਾ ਸੀ। ਠੀਕ ਆ ਜੀ, ਸੋ ਇਹਦਾ ਮਤਲਬ ਅੰਬ ਵਿਚੋਲਗਿਰੀਆਂ ਵੀ ਕਰ ਜਾਂਦੇ ਸੀ, ਦੇਖ ਲਓ ਹੈ ਨਾ, ਕਿਆ ਚੀਜ਼ ਆ ਅੰਬ ਵੀ ਵੈਸੇ। ਸੋ ਜਗਤਾਰ ਗਿੱਲ ਭਾਜੀ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਔਰ ਹਮੇਸ਼ਾ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੇ ਅੱਜ ਜਿਹੜੀ ਸਾਨੂੰ ਸ਼ੁਭ ਸਵੇਰ ਕਹੀ ਆ, ਬਹੁਤ ਪਿਆਰੀਆਂ ਹਾਂਗਕਾਂਗ ਦੀਆਂ ਵਾਦੀਆਂ ਔਰ ਬੱਦਲਾਂ ਨਾਲ ਪੂਰੀਆਂ ਘਿਰੀਆਂ ਹੋਈਆਂ, ਔਰ ਇਹਨਾਂ ਨੇ ਮੈਸੇਜ ਜਿਹੜਾ ਲਿਖਿਆ ਉਹ ਹੈ ਕਿ ਜਿੱਥੇ ਵੀ ਹੋ ਤੁਸੀਂ, ਜੈਸੇ ਵੀ ਹੋ ਤੁਸੀਂ, ਉੱਥੇ ਹੀ ਰਹੋ ਤੁਸੀਂ, ਤੁਹਾਡਾ ਮਿਲਣਾ ਜ਼ਰੂਰੀ ਨਹੀਂ ਪਰ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ, ਸ਼ੁਭ ਸਵੇਰ। ਸੋ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਇਸ ਸੁਨੇਹੇ ਦੇ ਵਿੱਚ ਉਹਨਾਂ ਨੇ ਕੋਰੋਨਾ ਵਾਇਰਸ ਦੀ ਵੀ ਗੱਲ ਕਰ ਦਿੱਤੀ ਵੀ ਜਿੱਥੇ ਤੁਸੀਂ ਉੱਥੇ ਰਹੋ, ਆਪਣੀ ਸੈਲਫ ਆਈਸੋਲੇਸ਼ਨ ਜਿਹੜੀ ਆ ਉਹ ਬਣਾਈ ਰੱਖੋ, ਜ਼ਿਆਦਾ ਬਾਹਰ ਨਾ ਨਿਕਲੋ, ਔਰ ਕਿਉਂਕਿ ਘਰ ਹੀ ਇੱਕ ਸੇਫ ਜਗ੍ਹਾ ਜਿੱਥੇ ਤੁਸੀਂ ਸੇਫ ਰਹਿ ਸਕਦੇ ਹੋ। ਸੋ ਬਾਕੀ ਬਿਲਕੁਲ ਆਪਣਾ ਧਿਆਨ ਜ਼ਰੂਰ ਰੱਖੋ ਜੀ, ਤੇ ਅਸੀਂ ਤਾਂ ਵੈਸੇ ਹਰਮਨ ਰੇਡੀਓ ਲਗਾ ਲਿਆ ਕਰੋ ਔਰ ਮਿਲਦੇ ਬਣਾਉਂਦੇ ਰਿਹਾ ਕਰੋ, ਜਿੱਥੇ ਅਸੀਂ ਇੱਕ ਦੂਜੇ ਨੂੰ ਸੁਨੇਹੇ ਭਜਾ ਸਕਦੇ ਹਾਂ, ਉੱਥੇ ਆਪਣੇ ਦਿਲ ਦੀ ਗੱਲ ਵੀ ਜਿਹੜੀ ਕਰ ਸਕਦੇ ਹਾਂ। ਅੱਜ ਕੱਲ੍ਹ ਬਹੁਤ ਕੁਝ ਇਹੋ ਜਿਹਾ ਜੋ ਅਸੀਂ ਘਰ ਰਹਿ ਕੇ ਵੀ ਮਾਣ ਸਕਦੇ ਹਾਂ। ਵੈਸੇ ਵੀ ਸੋਲੀਟਿਊਡ ਬੜੀ ਸੋਹਣੀ ਚੀਜ਼ ਹੁੰਦੀ ਹੈ, ਇਹਨੂੰ ਵੀ ਇੰਜੋਏ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ। ਸੋ ਚਲੋ ਜੀ, ਗੱਲ ਹੋ ਰਹੀ ਸੀਗੀ ਸਾਡੇ ਸੋਫਟ ਡਰਿੰਕਸ ਦੀ, ਹੋਰ ਕਿਹੜੇ ਕਿਹੜੇ ਸੋਫਟ ਡਰਿੰਕਸ ਹੁੰਦੇ ਸੀ ਤੁਹਾਨੂੰ ਯਾਦ ਹੈ ਕੁਛ ਹੋਰ ਸੋਫਟ ਡਰਿੰਕਸ? ਨਹੀਂ ਤੇ ਚਲੋ ਡਰਿੰਕਸ ਦੀ ਗੱਲ ਕਰਦੇ ਹਾਂ। ਦੁੱਧ ਪੀਣਾ ਬੜਾ ਜ਼ਰੂਰੀ ਹੁੰਦਾ ਸੀਗਾ, ਸਵੇਰੇ ਸਵੇਰੇ ਉੱਠ ਕੇ ਸਾਨੂੰ ਸੌਂਫ ਜਵਾਉਣ ਵਾਲੇ ਦੁੱਧ ਜ਼ਰੂਰ ਮਿਲਦਾ ਹੁੰਦਾ ਸੀ, ਮੰਮੀ ਨੇ ਉਹ ਬਣਾਉਣਾ ਜਾਂ ਰਾਤ ਨੂੰ ਵੀ ਦੁੱਧ ਪੀਣਾ। ਉਸ ਤੋਂ ਬਾਅਦ ਚਾਹ ਨੂੰ ਕਿੰਨਾ ਭੁੱਲ ਸਕਦੇ ਆ ਜੀ, ਚਾਹ ਤੇ ਪ੍ਰਧਾਨ ਹੈ ਫਿਰ, ਹੈ ਨਾ। ਅੱਛਾ, ਚਾਹ ਦੀ ਗੱਲ ਕਰਾਂ ਉਸ ਤੋਂ ਪਹਿਲਾਂ ਸੋਫਟ ਡਰਿੰਕਸ ਦੇ ਵਿੱਚ ਮੈਂ ਦੱਸਾਂ, ਜਦੋਂ ਅਸੀਂ ਬਚਪਨ ਚ ਸੀ ਤੇ ਰਸਨਾ ਆਉਣਾ ਸ਼ੁਰੂ ਹੋ ਗਿਆ ਸੀ, ਇੱਕ ਰਸਨਾ ਜਿਹੜਾ ਸੋਫਟ ਡਰਿੰਕ ਹੁੰਦਾ ਸੀਗਾ, ਉਹਦੇ ਕਈ ਫਲੇਵਰ ਆ ਗਏ ਸੀਗੇ, ਉਹ ਵੀ ਬਣਾ ਕੇ ਬੋਤਲਾਂ ਭਰ ਕੇ ਫਰਿੱਜ ਚ ਰੱਖ ਲਈਆਂ ਹੁੰਦੀਆਂ ਸੀਗੀਆਂ। ਇਸ ਤੋਂ ਇਲਾਵਾ ਰੂਹ ਅਫਜ਼ਾ ਹੁੰਦਾ ਸੀ ਜਾਂ ਸ਼ਰਬਤ ਏ ਆਜ਼ਮ ਹੁੰਦਾ ਸੀ, ਉਹ ਵੀ ਕੁਛ ਸ਼ਰਬਤ ਹੁੰਦੇ ਸੀ ਜਿਹੜੇ ਗਰਮੀਆਂ ਚ ਅਸੀਂ ਪੀਦੇ ਹੁੰਦੇ ਸੀਗੇ। ਔਰ ਲਿਮਕਾ ਕੋਕ ਉਦੋਂ ਹੁੰਦੇ ਸੀਗੇ, ਥਮਸ ਅਪ ਹੁੰਦਾ ਸੀ, ਗੋਲਡ ਸਪੋਟ ਹੁੰਦਾ ਸੀਗਾ, ਪਰ ਇੰਨਾ ਨੀ ਹੁੰਦਾ ਸੀ ਜੀ ਬਈ ਕੋਈ ਬਹੁਤਾ ਹੀ ਘਰ ਚ ਖਾਸ ਮਹਿਮਾਨ ਨੇ ਆਉਣਾ ਹੁੰਦਾ ਸੀ ਤੇ ਉਦੋਂ ਜਾ ਕੇ ਚਾਰ ਬੋਤਲਾਂ ਫੜ ਲਿਆਈਦੀਆਂ ਸੀ, ਤੇ ਜਾਂ ਫਿਰ ਜਦੋਂ ਅਸੀਂ ਬਿਮਾਰ ਹੁੰਦੇ ਸੀ ਉਦੋਂ ਲਿਮਕਾ ਪੀਣਾ ਨਸੀਬ ਹੁੰਦਾ ਸੀ, ਤੇ ਉਦੋਂ ਇਸੇ ਕਰਕੇ ਖੁਸ਼ ਹੋ ਜਾਈਦਾ ਸੀ ਵੀ ਚਲੋ ਬਿਮਾਰੀ ਕਿਸੇ ਲੇਖੇ ਤਾਂ ਲੱਗੀ, ਲਿਮਕਾ ਤਾਂ ਮਿਲਿਆ ਪੀਣ ਨੂੰ। ਸੋ ਉਸ ਤੋਂ ਬਾਅਦ ਗੱਲ ਬਿਲਕੁਲ ਜੀ ਚਾਹ ਤੇ ਆ ਕੇ ਰੁਕਦੀ ਹੈ, ਕਿਉਂਕਿ ਚਾਹ ਸਾਡੇ ਪੰਜਾਬੀਆਂ ਦੀ ਆਏ ਹਾਏ ਹਰ ਕਿਸੇ ਦੀ ਚਾਹ ਆ, ਹੈ ਨਾ। ਔਰ ਚਾਹ ਤੋਂ ਬਿਨਾਂ ਦੇਖ ਲਓ ਵੀ ਸਾਡੀ ਮਹਿਮਾਨ ਨਵਾਜ਼ੀ ਪੂਰੀ ਨਹੀਂ ਹੁੰਦੀ। ਇਹੋ ਜਿਹੀ ਚੀਜ਼ ਆ, ਇਹੋ ਜਿਹੀ ਸ਼ੈ ਬਣ ਗਈ ਆ ਇਹ ਸਾਡੇ ਵਿਰਸੇ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਦੀ ਸਾਡੀ ਰਹਿਣੀ ਬਹਿਣੀ ਦਾ ਹਿੱਸਾ ਜਿਹੜਾ ਉਹ ਚਾਹ ਬਣ ਗਈ ਹੈ। ਸੋ ਚਾਹ ਬੜੀ ਜ਼ਰੂਰੀ ਹੁੰਦੀ ਹੈ ਜੀ। ਸੋ ਮੈਂ ਹਜੇ ਪੀਤੀ ਨਹੀਂ ਸਵੇਰੇ ਸਵੇਰੇ, ਪਰ ਕੋਈ ਗੱਲ ਨਹੀਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਚਾਹ ਦੀ ਚਾਹ ਨਹੀਂ ਰਹਿੰਦੀ, ਤੁਹਾਡੇ ਦਰਸ਼ਨ ਹੀ ਬੜੇ ਹੁੰਦੇ ਆ। ਸੋ ਗੱਲ ਕਰਦੇ ਹਾਂ ਜੀ ਲੱਸੀ ਤੇ ਚਾਹ ਦੀ, ਜਿੱਥੇ ਲੱਸੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੀ ਹੋਈ ਹੈ, ਪਰ ਚਲੋ ਅੱਜ ਛੁੱਟਦੀ ਜਾ ਰਹੀ ਹੈ, ਉਹ ਵੀ ਸਾਡੀ ਆਪਣੀ ਰਹਿਣੀ ਬਹਿਣੀ ਦੀ ਵਜ੍ਹਾ ਕਰਕੇ, ਉੱਥੇ ਚਾਹ ਜਿਹੜੀ ਹੈ ਲੱਸੀ ਤੇ ਭਾਰੂ ਹੋ ਗਈ ਹੈ। ਚਲੋ ਸੁਣਦੇ ਹਾਂ ਜੀ ਇੱਕ ਗੱਲਬਾਤ ਅਨਵਰ ਮਨਸੂਰ ਦੇ ਅੰਦਾਜ਼ ਦੇ ਵਿੱਚ, ਜਿੱਥੇ ਚਾਹ ਤੇ ਲੱਸੀ ਆਪਸ ਚ ਗੱਲਾਂ ਕਰਦੀਆਂ, ਦੇਖਦੇ ਹਾਂ ਕੌਣ ਕਿਹਦੇ ਤੇ ਭਾਰੂ ਪੈਂਦੀ ਹੈ ਜੀ। ਸੁਣਦੇ ਆ ਅਨਵਰ ਮਨਸੂਰ ਦੀ ਆਵਾਜ਼ ਦੇ ਵਿੱਚ, ਔਰ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਵੀ ਲੈ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਮਿਲਦੀ ਹੈ ਜੀ ਤੁਹਾਨੂੰ।
ਮੇਰਾ ਖਿਆਲ ਹੈ ਜੀ ਅਗਰ ਤੁਸੀਂ ਦੋਸਤ ਟਾਈਪ ਕਰੋ ਕਿ ਲੱਸੀ ਔਰ ਚਾਹ, ਜਾਂ ਉਹ ਡਿਬੇਟ ਇੱਕ ਕਿਸਮ ਦੀ ਮੁਬਾਹਿਸਾ ਜਿਹਾ ਜਿਹਦੇ ਵਿੱਚ ਮੁਨਾਜ਼ਰਾ ਹੈ, ਜਿਹਦੇ ਵਿੱਚ ਲੱਸੀ ਕਾਇਦੇ ਐਵਾਨ ਨੇ, ਚਾਹ ਜਿਹੜੀ ਇਹ ਕਾਇਦੇ ਇਸ ਬੇ ਇਖਤਲਾਫ ਹੈ, ਦੁੱਧ ਸਾਹਿਬ ਜੱਜ ਹੈਗੇ ਨੇ ਉਹਦੇ ਚ, ਹੈ ਜੀ। ਤੇ ਉਹ ਆਪ ਲੱਸੀ ਡਿਬੇਟ ਨੂੰ ਓਪਨ ਕਰਦੀ, ਉਹ ਵਾਇੰਡ ਅਪ ਕਰਦੀ ਹੈ, ਤੇ ਉਹ ਚਾਹ ਨੂੰ ਕਹਿੰਦੀ ਹੈ ਕਿ ਮੈਂ ਸੋਹਣੀ ਮੈਂ ਗੋਰੀ ਗੋਰੀ ਤੂੰ ਕਾਲੀ ਕਲਵੱਟੀ, ਮੈਂ ਸੋਹਣੀ ਮੈਂ ਗੋਰੀ ਗੋਰੀ ਤੂੰ ਕਾਲੀ ਕਲਵੱਟੀ, ਮੈਂ ਨੀਂਦਰ ਦਾ ਸੁੱਖ ਸੰਹੋੜਾ ਤੂੰ ਜਗਰਾਤੇ ਪੱਟੀ, ਮੈਂ ਨੀਂਦਰ ਦਾ ਸੁੱਖ ਸੰਹੋੜਾ ਤੂੰ ਜਗਰਾਤੇ ਪੱਟੀ, ਤੇ ਜਿਸ ਵੇਲੇ ਮੈਂ ਚਾਈ ਚਾਈ ਛੰਨੇ ਅੰਦਰ ਛਲਕਾਂ, ਜਿਸ ਵੇਲੇ ਮੈਂ ਚਾਈ ਚਾਈ ਛੰਨੇ ਅੰਦਰ ਛਲਕਾਂ, ਕਿਹੜਾ ਸਾਂਭੇ ਮੇਰੀਆਂ ਲਿਸ਼ਕਾਂ ਕੌਣ ਸੰਭਾਲੇ ਡਲਕਾਂ, ਕਿਹੜਾ ਸਾਂਭੇ ਮੇਰੀਆਂ ਲਿਸ਼ਕਾਂ ਕੌਣ ਸੰਭਾਲੇ ਡਲਕਾਂ, ਰੰਗ ਮੇਰਾ ਵੀ ਮੱਖਣ ਵਰਗਾ ਰੂਪ ਵੀ ਮੇਰਾ ਸੁੱਚਾ, ਤੇ ਦੁੱਧ ਮਲਾਈ ਮਾਂ ਪਿਓ ਮੇਰੇ ਮੇਰਾ ਅਸਲਾ ਉੱਚਾ, ਦੁੱਧ ਮਲਾਈ ਮਾਂ ਪਿਓ ਮੇਰੇ ਮੇਰਾ ਅਸਲਾ ਉੱਚਾ, ਜਿਹੜਾ ਮੈਨੂੰ ਰਿੜਕਣ ਬੈਠੇ ਉਸਦੇ ਵਾਰੀ ਜਾਵਾਂ, ਜਿਹੜਾ ਮੈਨੂੰ ਰਿੜਕਣ ਬੈਠੇ ਉਸਦੇ ਵਾਰੀ ਜਾਵਾਂ, ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ, ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ, ਮੈਂ ਲੋਕਾਂ ਦੀ ਸਿਹਤ ਬਣਾਵਾਂ ਤੂੰ ਭਈ ਸਿਹਤ ਵਿਗਾੜੇ, ਉਹ ਮੈਂ ਭਈ ਠੰਡ ਕਲੇਜੇ ਪਾਵਾਂ ਤੂੰ ਭਈ ਸੀਨੇ ਸਾੜੇ। ਚਾਹ ਲਸਣ ਕਹਿੰਦੀ ਪੈ ਗਈ ਹੈ ਨੀ ਮਾਈ ਬੱਗੋ, ਪੈ ਗਈ ਹੈ ਨੀ ਮਾਈ ਬੱਗੋ ਮੇਰੇ ਮਗਰ ਤਗਾਣੇ, ਮੇਰੀਆਂ ਸੁਰਖੀਆਂ ਭਰਦੇ ਜਿਹੜੇ ਉਹ ਲੋਕ ਸਿਆਣੇ, ਤੇ ਮੇਰਾ ਹੁਸਨ ਪਛਾਣਨ ਜਿਹੜੇ ਦਿਲ ਮੈਂ ਉਹਨਾਂ ਦੇ ਠੱਗਾਂ, ਮੇਰਾ ਰੰਗ ਕਲਿਖਣ ਉੱਤੇ ਲੈਲਾ ਵਰਗੀ ਲੱਗਾ, ਮੇਰਾ ਰੰਗ ਕਲਿਖਣ ਉੱਤੇ ਲੈਲਾ ਵਰਗੀ ਲੱਗਾ, ਤੇ ਪਿੰਡੇ ਦੀ ਮੈਂ ਪੀੜ ਗਵਾਵਾਂ ਜੜੋਂ ਥਕੇਵੇਂ ਪੋਰਾਂ, ਤੇ ਠਰਿਆਂ ਹੋਇਆਂ ਜੁੱਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾਂ, ਠਰਿਆਂ ਹੋਇਆਂ ਜੁੱਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾਂ, ਤੂੰ ਇਹ ਖੰਘ ਜ਼ੁਕਾਮ ਤੇ ਨਜ਼ਲਾ ਕੀ ਮੈਂ ਗਿਣ ਗਿਣ ਦੱਸਾਂ, ਤੂੰ ਇਹ ਖੰਘ ਜ਼ੁਕਾਮ ਤੇ ਨਜ਼ਲਾ ਕੀ ਮੈਂ ਗਿਣ ਗਿਣ ਦੱਸਾਂ, ਮੇਰੇ ਨਿੱਘੇ ਕੋਟ ਉਤਾਰਨ ਚੜੀਆਂ ਹੋਈਆਂ ਕੱਸਾਂ, ਤੇ ਕੱਜੀ ਰਹੋ ਤੂੰ ਕੁਜੇ ਅੰਦਰ ਕੱਜੀ ਕਜੀ ਰਹੋ ਤੂੰ ਕੁਜੇ ਅੰਦਰ, ਤੈਨੂੰ ਕੀ ਤਕਲੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ, ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ। ਲੱਸੀ ਕਹਿੰਦੀ ਆਪਣੀ ਜ਼ਾਤ ਕੁੜਿੱਤਣ ਹੋਵੇ ਤੇ ਮਿਸ਼ਰੀ ਨਾਲ ਨਾ ਲੜੀਏ, ਆਪਣੀ ਰਾਤ ਕੁੜਿੱਤਣ ਹੋਵੇ ਮਿਸ਼ਰੀ ਨਾਲ ਨਾ ਲੜੀਏ, ਨਿਕਲ ਮੂਹੀਏ ਕੌੜੀਏ ਤੱਤੀਏ ਪੈੜੀਏ ਨਖਰੇ ਸੜੀਏ, ਤੇ ਨਾ ਕੋਈ ਸੀਰਤ ਨਾ ਕੋਈ ਸੂਰਤ ਮੂੰਹ ਕੋਈ ਨਾ ਮੱਥਾ, ਤੂੰ ਤੇ ਇੰਜੇ ਜਾਪੇ ਜਿਉਂ ਕਰ ਜੇ ਨ ਪਹਾੜ, ਤੂੰ ਤੇ ਇੰਜ ਜਾਪੇ ਜਿਉ ਕਰ ਗਿਲ ਪਹਾੜੋ ਲੱਥਾ ਮੈਨੂੰ ਪੁੱਛ ਹਕੀਕਤ ਤਪਣੀ ਬਣੀ ਫਿਰੇ ਤੂੰ ਰਾਣੀ ਛੂ ਛੂ ਕਰਦਾ ਹੌਕੇ ਪਾਲਦਾ ਕਾਉੜਾ ਤੱਤਾ ਪਾਣੀ ਤੇ ਭੁੱਖ ਤੇ ਦੀ ਦੁਸ਼ਮਣ ਵੈਰਨ ਕੀ ਤੇਰੀ ਪਲਿਆਈ ਬੰਦਿਆਂ ਦੀ ਤੂੰ ਚਰਬੀ ਖੋਰੇ ਉਹ ਨਾਲ ਕਰੇ ਵਡਿਆਈ ਉਹ ਤੇਰਾ ਚੋਇਆ ਟਹਿ ਕੇ ਜਿਹੜੇ ਕੱਪੜੇ ਨੂੰ ਤਰਕਾਵੇ ਤੇਰਾ ਚੋਇਆ ਟਹਿ ਕੇ ਜਿਹੜੇ ਕੱਪੜੇ ਨੂੰ ਤਰਕਾਵੇ ਸਾਲਮ ਗਾਚੀ ਸਾਬਣ ਖੁਰ ਜਾਏ ਦਾਗ ਨਾ ਉਸਦਾ ਜਾਵੇ ਚਾਹ ਕਹਿੰਦੀ ਚਾਹ ਜਵਾਬ ਦਿੰਦੀ ਏ ਆਪਣਾ ਮਨੋਹਰ ਸਾਹਿਬ ਕੇ ਮੇਰੇ ਸਿਰ ਤੂੰ ਭਾਂਡੇ ਪੰਨੇ ਲੈ ਹੁਣ ਮੇਰੀ ਵਾਰੀ ਮੇਰੇ ਸਿਰ ਤੂੰ ਭਾਂਡੇ ਪੰਨੇ ਲੈ ਹੁਣ ਮੇਰੀ ਵਾਰੀ ਤੇਰੀਆਂ ਵੀ ਕਰਤੂਤਾਂ ਜਾਣੇ ਵਸਦੀ ਦੁਨੀਆਂ ਸਾਰੀ ਤੇ ਤੈਨੂੰ ਪੀਣੇ ਲਈ ਜੇ ਕੋਈ ਭਾਂਡੇ ਦੇ ਵਿੱਚ ਪਾਵੇ ਥਿੰਦਾ ਹੋਇਆ ਭਾਂਡਾ ਨਾਲੇ ਮੁਸ਼ਕ ਨਾ ਉਸਦੀ ਜਾਵੇ ਤੈਨੂੰ ਮੁੱਢ ਕਦੀਮ ਦੀਆਂ ਵਗੀਆਂ ਤੈਨੂੰ ਮੁੱਢ ਕਦੀਮ ਤੋਂ ਵਗੀਆਂ ਰੱਬ ਦੀਆਂ ਮਾਰਾਂ ਤੇਰੇ ਕੋਲੋਂ ਖੱਟੀਆਂ ਲੋਕਾਂ ਖੱਟੀਆਂ ਜਿਹੀਆਂ ਡਕਾਰਾਂ ਖੱਟੀਆਂ ਲੋਕਾਂ ਖੱਟੀਆਂ ਜਿਹੀਆਂ ਡਕਾਰਾਂ ਤੇਰੇ ਕੋਲੋਂ ਖੱਟੀਆਂ ਲੋਕਾਂ ਖੱਟੀਆਂ ਜਿਹੀਆਂ ਡਕਾਰਾਂ ਤੇ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿੱਛੇ ਰਹਿ ਜਾਣ ਤਾਰੇ ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿੱਛੇ ਰਹਿ ਜਾਣ ਤਾਰੇ ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁੱਚੀਆਂ ਖਰੀਆਂ ਉਹ ਮੈਂ ਤੇ ਖਿਆਲ ਦੀ ਡੋਰੀ ਉੱਤੇ ਨਿੱਤ ਨਚਾਵਾਂ ਪਰੀਆਂ ਮੈਂ ਤੇ ਖਿਆਲ ਦੀ ਡੋਰੀ ਉੱਤੇ ਨਿੱਤ ਨਚਾਵਾਂ ਪਰੀਆਂ ਮੈਂ ਕੀ ਜਾਣਾ ਤੇਰੀਆਂ ਬੜਕਾਂ ਮੈਂ ਕੀ ਸਮਝਾਂ ਤੈਨੂੰ ਦੁੱਧ ਕਰੇ ਇਨਸਾਫ ਤੇ ਇਹ ਮਨਜ਼ੂਰ ਏ ਬੀਬੀ ਮੈਨੂੰ ਦੁੱਧ ਕਹਿੰਦਾ ਇੱਥੇ ਮੈਂ ਕੀ ਬੋਲਾਂ ਕੁੜੀਓ ਇੱਥੇ ਮੈਂ ਕੀ ਬੋਲਾਂ ਕੁੜੀਓ ਮਸਲਾ ਡਾਢਾ ਔਖਾ ਤੇ ਗੁੰਝਲ ਜਿਹੜਾ ਪਾਇਆ ਜੇ ਨਹੀਂ ਖੁੱਲਣਾ ਇਹਦਾ ਸੌਖਾ ਕਰਦਾ ਜੀ ਏ ਹੁਣ ਤੇ ਚਾਵੀ ਇਹ ਵੀ ਚੰਗੀ ਲੱਗੇ ਕਰਦਾ ਜੀ ਹੁਣ ਤੇ ਚਾਵੀ ਇਹ ਵੀ ਚੰਗੀ ਲੱਗੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ ਦੋਵੇਂ ਮੇਰੀ ਪੱਤ ਤੇ ਇੱਜ਼ਤ ਕਰਾਂ ਮੈਂ ਕਿੰਜ ਨਖੇੜਾ ਉਹ ਸੇੜ ਲਿਆ ਜੇ ਜੁਗੋਂ ਵੱਖਰਾ ਏ ਕੀ ਤੁਸਾਂ ਬਖੇੜਾ ਕਿਨੂੰ ਅੱਜ ਸਿਆਣੀ ਆਖਾਂ ਕਿਨੂੰ ਆਖਾਂ ਚੱਲੀਓ ਦੋਵਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦਵੱਲੀ ਦੋਵਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦਵੱਲੀ ਤੇ ਸੱਕੀ ਜਿਹੀ ਮਤਰਈ ਹੁੰਦੀ ਚੰਗੇ ਹੋਣ ਜੇ ਮਾਪੇ ਸੱਕੀ ਜਿਹੀ ਮਤਰਈ ਹੁੰਦੀ ਚੰਗੇ ਹੋਣ ਜੇ ਮਾਪੇ ਮੇਰਾ ਵੋਟੇ ਦੋਵਾਂ ਵੱਲੇ ਨਿਬੜ ਲਓ ਤੁਸੀਂ ਆਪੇ ਚਾਹ ਕਹਿੰਦੀ ਜੀ ਮੈਂ ਤੇ ਨਿਬੜ ਲਾਂਗੀ ਨੂੰ ਚਾਚਾ ਕਲਮ ਕੱਲੀ ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹਦੇ ਵਰਗੀ ਚੱਲੀ ਤੇ ਸ਼ਹਿਰਾਂ ਵਿੱਚ ਨਹੀਂ ਇਹਨੂੰ ਕੋਈ ਕਿਧਰੇ ਵੀ ਮੂੰਹ ਲਾਂਦਾ ਹਰ ਕੋਈ ਮੇਰੀਆਂ ਸਿਫਤਾਂ ਕਰਦਾ ਸਦਕੇ ਹੋ ਜਾਂਦਾ ਲਓ ਜੀ ਅਖੀਰ ਤੇ ਲੱਸੀ ਕਹਿੰਦੀ ਸਾਂਭੀ ਰੌਣੀ ਚੈਨਕ ਬੇਗਮ ਸਾਂਭੀ ਰੌਣੀ ਚੈਨਕ ਬੇਗਮ ਤੇ ਠੱਪੀ ਰੱਖ ਵੱਜਿਆ ਦੱਸਾਂ ਕਰ ਕਰ ਜੇ ਲਾਈਆਂ ਜਿਹਦੇ ਵਿੱਚ ਜਾਨ ਏ ਸਾਰੀ ਨਜ਼ਮ ਦੀ ਥੱਕਦੀ ਨਹੀਂ ਤੂੰ ਜੀਵ ਤਾਲਾ ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਵ ਨੂੰ ਲਾ ਨੀ ਤਾਲਾ ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਵ ਨੂੰ ਲਾ ਕੀਤੀ ਆ ਤੇ ਤੱਕਾ ਤੇਰੇ ਜੀ ਕੁਚੱਜੀ ਕੋਜੀ ਮੇਰੇ ਨਾਲ ਮੁਤੱਕਾ ਚੁਫੇਰੇ ਤੇਰੀ ਮੰਤਾ ਥੋੜੀ ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਣ ਛੋਰੀ ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਣ ਛੋਰੀ ਦੇਸ਼ ਪਰਾਏ ਦੇਸ਼ ਪਰਾਏ ਰਾਣੀ ਖਾਂ ਦੀ ਤੂੰ ਸਾਲੀ ਬਣ ਬੈਠੀ ਦੇਸ਼ ਪਰਾਏ ਰਾਣੀ ਖਾਂ ਦੀ ਤੂੰ ਸਾਲੀ ਬਣ ਬੈਠੀ ਮੰਗਣ ਆਈ ਅੱਗ ਤੇ ਆਪੂ ਘਰ ਵਾਲੀ ਬਣ ਬੈਠੀ ਰੱਬ ਕਰੇ ਨੀ ਮੰਗਣ ਆਈ ਅੱਗ ਤੇ ਆਪੂ ਘਰ ਵਾਲੀ ਬਣ ਬੈਠੀ ਰੱਬ ਕਰੇ ਨੀ ਇੱਕੋ ਵਾਰੀ ਘੁੱਟ ਭਰੇ ਕੋਈ ਰੱਬ ਕਰੇ ਨੀ ਇੱਕੋ ਵਾਰੀ ਘੁੱਟ ਭਰੇ ਕੋਈ ਤੇਰਾ ਤੇਰਾ ਵੀ ਅੰਗਰੇਜ਼ਾਂ ਵਾਂਗੂ ਪੱਟਿਆ ਜਾਏ ਡੇਰਾ
ਤੁਸੀਂ ਵੀ ਆਪਣਾ ਕੈਰੀਅਰ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ, ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ। ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ, ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134350, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ, ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 04300-44772, 0430-044-772 ਤੇ ਸੰਪਰਕ ਕਰੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਦੇ ਬੁੱਧਵਾਰ ਤਰੀਕ 27 ਮਈ 2020, ਔਰ ਸਮਾਂ ਇਸ ਵੇਲੇ ਹੋ ਗਿਆ ਜੀ 8:35 ਐਡੀਲੇਡ ਦੇ ਵਿੱਚ ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ 9:05 ਹੋ ਚੁੱਕੇ ਨੇ। ਸੋ ਯਾਦਾਂ ਦੀ ਝੜੀ ਲਾਈ ਹੋਈ ਹੈ ਜੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ, ਔਰ ਤੁਹਾਡਾ ਸਾਰਿਆਂ ਦਾ ਸਾਥ ਤੇ ਮੇਰੀਆਂ ਯਾਦਾਂ, ਓਹੋ ਹੋਰ ਕੀ ਚਾਹੀਦਾ। ਸੋ ਬੁੱਧਵਾਰ ਦੀ ਸਵੇਰ ਲਈ ਇੰਨਾ ਹੀ ਕਾਫੀ ਹੈ, ਹੈ ਨਾ। ਸੋ ਤੁਹਾਡੇ ਮੈਸੇਜਿਸ ਜਿਹੜੇ ਆ ਰਹੇ ਆ, ਔਰ ਜਿੱਥੋਂ ਪਤਾ ਲੱਗ ਰਿਹਾ ਜੀ ਬਿਲਕੁਲ ਤੁਸੀਂ ਵੀ ਆਪਣੀਆਂ ਯਾਦਾਂ ਦੇ ਵਿੱਚ ਗਹਿਰੇ ਉਤਰ ਜਾਂਦੇ ਹੋ ਮੇਰੇ ਵਾਂਗੂ, ਬਸ ਹਲਕੀ ਜਿਹੀ ਯਾਦ ਆਉਣ ਦੀ ਦੇਰ ਹੁੰਦੀ ਹੈ। ਸੋ ਹਰੀਸ਼ ਅਰੋੜਾ ਹੁਣਾਂ ਨੇ ਕਿਹਾ ਕਿ ਸੁਖਪ੍ਰੀਤ ਜਲਚੀਰਾ ਤੇ ਰਾਈ ਵਾਲੀ ਕਾਂਜੀ ਹੁੰਦੀ ਸੀ, ਬਿਲਕੁਲ ਇਹ ਦੋ ਚੀਜ਼ਾਂ ਮੈਂ ਭੁੱਲ ਗਈ ਸੀ। ਸੋ ਬਹੁਤ ਬਹੁਤ ਧੰਨਵਾਦ ਹਰੀਸ਼ ਜੀ ਤੁਹਾਡਾ, ਸਹੀ ਗੱਲ ਹੈ, ਜਲਚੀਰਾ ਹੁੰਦਾ ਸੀਗਾ, ਜਲਚੀਰਾ ਘਰ ਚ ਵੀ ਬਣਾ ਲਈਦਾ ਸੀ, ਔਰ ਜਲਚੀਰਾ ਯਾਦ ਹੈ ਉਹ ਰੇਹੜੀਆਂ ਜਿਹੀਆਂ ਤੇ ਰੱਖਿਆ ਹੁੰਦਾ ਸੀ, ਉਹਦੇ ਉੱਤੇ ਲਾਲ ਕੱਪੜਾ ਪਾਇਆ ਹੁੰਦਾ ਸੀਗਾ ਠੰਡਾ ਰੱਖਣ ਲਈ ਉਹਨੂੰ। ਅੱਛਾ ਜਦੋਂ ਬਰਫ਼, ਵੈਸੇ ਤੇ ਚਲੋ ਫਰਿੱਜ ਵਿੱਚ ਕਿੰਨੀ ਕੁ ਜੱਪਣੀ, ਛੋਟਾ ਜਿਹਾ ਫਰੀਜ਼ਰ ਹੁੰਦਾ ਸੀਗਾ, ਦੁਕਾਨਾਂ ਤੋਂ ਵੀ ਬਰਫ਼ ਲੈਣ ਚਾਹੀਦੀ ਹੁੰਦੀ ਸੀਗੀ, ਯਾਦ ਹੈ, ਦੁਕਾਨਾਂ ਤੋਂ ਵੀ ਬਰਫ਼ ਲੈ ਕੇ ਆਉਣੀ। ਤੇ ਰਾਈ ਵਾਲੀ ਕਾਂਜੀ, ਆਏ ਹਾਏ, ਉਹ ਤੇ ਹੁਣ ਪਤਾ ਨੀ ਪੀਤਿਆਂ ਨੂੰ ਵੀ ਕਿੰਨੀ ਦੇਰ ਹੋ ਗਈ ਹੈ। ਪਿਛਲੇ ਹਫ਼ਤੇ ਮੰਮੀ ਉਹਦੀ ਰੈਸਿਪੀ ਦੱਸ ਕੇ ਗਏ ਸੀਗੇ, ਹੈ ਨਾ, ਜਦੋਂ ਅਸੀਂ ਵਿਆਹ ਤੋਂ ਬਾਅਦ ਜਿਹੜੇ ਵੜੇ ਆ ਉਹਨਾਂ ਨਾਲ ਕਾਂਜੀ ਬਣਾਈ ਸੀ, ਉਹ ਵੀ ਬੜੀ ਸਵਾਦ ਹੁੰਦੀ ਸੀ। ਸੋ ਬਹੁਤ ਬਹੁਤ ਥੈਂਕ ਯੂ, ਇਹ ਵਾਲੇ ਸਵਾਦ ਤੁਸੀਂ ਯਾਦ ਕਰਵਾ ਦਿੱਤੇ ਸਾਨੂੰ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ, ਕਹਿੰਦੇ ਜੇਕਰ ਘਰ ਵਿੱਚ ਸਾਈਕਲ ਹੁੰਦਾ ਸੀ ਤਾਂ ਗੇੜੀ ਲਾਉਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀਗਾ। ਬਿਲਕੁਲ, ਸੋ ਬਿਲਕੁਲ ਉਹੀ ਨਜ਼ਾਰੇ ਮੈਂ ਤੁਹਾਨੂੰ ਯਾਦ ਕਰਵਾਉਂਦੀ ਹੁੰਦੀ ਹਾਂ, ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਵੱਡੇ ਵੱਡੇ ਨਜ਼ਾਰੇ ਅਸੀਂ ਲਏ ਹੋਏ ਆ। ਉਹ ਹੋਰ ਕਿਹੋ ਜਿਹੇ, ਕਿਹੜੇ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਦੇ ਨਾਲ ਤੁਹਾਨੂੰ ਲੱਗਦਾ ਤੇ ਵਾਹ, ਨਜ਼ਾਰਾ ਹੀ ਵੱਖਰਾ ਸੀਗਾ। ਜਿੱਦਾਂ ਗੁਰਿੰਦਰ ਸਿੰਘ ਹੁਣਾਂ ਨੂੰ ਸਾਈਕਲ ਤੇ ਗੇੜੀ ਲਾਉਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ, ਅੱਛਾ ਮੋਟਰ ਤੇ ਚੱਲਦੇ ਪਾਣੀ ਚ ਨਹਾਉਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ, ਸੁੱਕਣੇ ਪਏ ਅਚਾਰ ਜਿਹੜੇ ਅੰਬ ਦਾ, ਸੁੱਕਾ ਅੰਬ ਚੁੱਕ ਕੇ ਖਾਣ ਦਾ ਬੜਾ ਨਜ਼ਾਰਾ ਹੁੰਦਾ ਸੀਗਾ, ਹੈ ਨਾ, ਜਾਮਣਾ ਤੋੜ ਕੇ ਖਾਣ ਦਾ ਆਪਣਾ ਨਜ਼ਾਰਾ ਹੁੰਦਾ ਸੀ, ਉਹ ਆੜ ਚ ਭੱਜਦੇ ਪਾਣੀਆਂ ਦੇ ਵਿੱਚ ਪੱਤਿਆਂ ਦੀ ਜਿਹੜੀ ਦੌੜ ਲਵਾਈ ਦੀ ਸੀ ਉਹਨਾਂ ਦਾ ਆਪਣਾ ਨਜ਼ਾਰਾ ਹੁੰਦਾ ਸੀ, ਨਜ਼ਾਰੇ ਤਾਂ ਬਹੁਤ ਹੁੰਦੇ ਸੀ, ਹੈ ਨਾ। ਤੇ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਹੁਣਾਂ ਨੇ ਕਿਹਾ ਸੁਪ੍ਰੀਤ ਬਰਸਾਤ ਦੇ ਵਿੱਚ ਖੀਰ ਪੂੜੇ ਖਾਣੇ ਤੇ ਕੜਿਆ ਦੁੱਧ ਪੀਣਾ। ਬਿਲਕੁਲ, ਚਲੋ ਫਿਰ ਗੱਲ ਹੁਣ ਅਸੀਂ ਆਪਣੇ ਸਨੈਕਸ ਤੇ ਲੈ ਆਉਂਦੇ ਹਾਂ। ਇਹ ਖੀਰ ਪੂੜੇ ਹੋ ਗਏ, ਕੜਿਆ ਦੁੱਧ ਹੋ ਗਿਆ, ਇਹ ਤਾਂ ਸਾਡੇ ਸਨੈਕਸ ਹੀ ਹੁੰਦੇ ਸੀਗੇ, ਹੈ ਨਾ ਜੀ। ਸੋ ਬਾਕੀ ਇਹਨਾਂ ਨੇ ਪਹਿਲਾਂ ਜਿੱਦਾਂ ਯਾਦ ਕਰਵਾਇਆ ਵੀ ਸ਼ਕਰਗੰਦੀ ਹੁੰਦੀ ਸੀ, ਸ਼ਕਰਗੰਦੀਆਂ ਨੂੰ ਉਬਾਲ ਕੇ ਜਾਂ ਭੁੰਨ ਕੇ ਖਾਈਦਾ ਸੀ। ਬਿਲਕੁਲ, ਹੋਲਾਂ ਹੋ ਗਈਆਂ, ਹੋਲਾਂ ਵੀ ਭੁੰਨ ਕੇ ਮੈਂ ਘੱਟ ਖਾਧੀਆਂ, ਪਰ ਮੰਮੀ ਦੱਸਦੇ ਹੁੰਦੇ ਸੀਗੇ ਕਿ ਉਹ ਬੜੀਆਂ ਹੋਲਾਂ ਚੱਬਦੇ ਹੁੰਦੇ ਸੀ। ਜਿਹੜੇ ਕੱਚੇ ਛੋਲੇ ਹੁੰਦੇ ਆ ਉਹਨਾਂ ਨੂੰ ਭੁੰਨ ਕੇ, ਹੈ ਨਾ, ਉਹਨਾਂ ਨੂੰ ਹੋਲਾਂ ਕਹਿੰਦੇ ਆ। ਅੱਛਾ, ਮੂੰਗਫਲੀ ਜਿਹੜੀ ਹੁੰਦੀ ਸੀ, ਮੂੰਗਫਲੀ ਖਾਣੀ ਤਾਂ ਮੈਨੂੰ ਲੱਗਦਾ ਹਰ ਪੰਜਾਬੀ ਲਈ ਲਾਜ਼ਮੀ ਹੁੰਦੀ ਸੀ ਸਰਦੀਆਂ ਦੇ ਵਿੱਚ, ਕਿਉਂਕਿ ਮੂੰਗਫਲੀ ਨੂੰ ਅਸੀਂ ਟਾਈਮ ਪਾਸ ਹੀ ਕਹਿੰਦੇ ਹਾਂ ਸਨੈਕਸ ਦਾ ਖਾਦਾ, ਕਿਉਂਕਿ ਜਦੋਂ ਧੂਣੀ ਬਾਲ ਕੇ ਬਾਹਰ ਬੈਠ ਜਾਣਾ ਸਰਦੀਆਂ ਦੇ ਵਿੱਚ, ਤੇ ਫਿਰ ਮੂੰਗਫਲੀ ਹੁੰਦੀ ਸੀਗੀ ਜਿਨ੍ਹਾਂ ਦੇ ਨਾਲ ਨਾਲ ਬਸ ਉਹ ਭੰਨ ਭੰਨ ਚੱਬੀ ਜਾਣੀ ਤੇ ਨਾਲ ਗੱਲਾਂ ਬਾਤਾਂ ਦਾ ਦੌਰ ਜਿਹੜਾ ਚੱਲਦਾ ਰਹਿਣਾ, ਮੂੰਗਫਲੀ ਤੇ ਗੁੜ। ਉਸ ਤੋਂ ਬਾਅਦ ਛੱਲੀਆਂ ਚੱਬਣੀਆਂ ਜੀ, ਬਿਲਕੁਲ ਸਹੀ ਗੱਲ ਆ। ਸਾਉਣ ਦੇ ਮਹੀਨੇ ਦੇ ਵਿੱਚ ਛੱਲੀਆਂ ਪੂਰੇ ਜੋਵਨ ਤੇ ਹੁੰਦੀਆਂ ਸੀ, ਤਾਂ ਹਾਏ ਉਹ ਦੋਧੀ ਛੱਲੀਆਂ ਜਿਹੜੀਆਂ ਭੁੰਨ ਭੁੰਨ ਕੇ ਖਾਣੀਆਂ ਕੋਲਿਆਂ ਦੇ ਉੱਤੇ। ਦਾਣੇ ਚੱਬਣੇ, ਦਾਣੇ ਪਹਿਲਾਂ ਘੇਰਨੇ, ਹੈ ਨਾ, ਛੱਲੀਆਂ ਘੇਰਨੀਆਂ, ਘੇਰ ਕੇ ਫਿਰ ਉਹ ਲੈ ਕੇ ਜਾਣੇ ਦਾਣੇ ਬਣਾਉਣ। ਸੋ ਉਹ ਦਾਣੇ ਬਣਾਉਣ ਦੀ ਗੱਲ ਅਸੀਂ ਕੀਤੀ ਵੀ ਹੋਈ ਆ ਜਾਂ ਫਿਰ ਕਿਤੇ ਕਰਾਂਗੇ, ਉਹ ਵਾਲਾ ਜਿਹੜਾ ਸੀਨ ਹੁੰਦਾ ਸੀ। ਉਸ ਤੋਂ ਬਾਅਦ ਗੰਨੇ ਚੂਪਣੇ, ਬਿਲਕੁਲ ਜੀ, ਗੰਨੇ ਜਿਹੜੇ ਹੁੰਦੇ ਸੀ ਉਹ ਵੀ ਕਵਾਦ ਚੋਂ ਭੰਨ ਭੰਨ ਕੇ ਗੰਨੇ ਚੂਪਣੇ, ਗੰਨੇ ਦੀ ਰੋਹ ਬਣਾਉਣੀ, ਰੋਹ ਪੀਣੀ, ਗੰਨੇ ਦੀ ਰੋਹ ਦੀ ਖੀਰ ਖਾਣੀ। ਉਸ ਤੋਂ ਬਾਅਦ ਹੋਰ ਇਹੋ ਜਿਹੇ, ਅੱਛਾ ਜੀ, ਪਿੰਨੀਆਂ ਜਿਹੜੀਆਂ ਹੁੰਦੀਆਂ ਸੀ ਸਾਡਾ, ਉਹ ਵੀ ਸਨੈਕਸ ਹੀ ਹੁੰਦੇ ਸੀਗੇ, ਪਿੰਨੀਆਂ ਖਾਣੀਆਂ। ਔਰ ਉਸ ਤੋਂ ਬਾਅਦ ਗੱਲ ਕਰੀਏ ਕਸਟਰਡ ਜਮਾ ਕੇ ਘਰ ਦਾ ਬਣਾਈ, ਜਿਹੜੀ ਆਈਸ ਕ੍ਰੀਮ ਬਣਾਈ ਦੀ ਹੁੰਦੀ ਸੀਗੀ ਉਹ ਖਾਣੀ। ਆਈਸ ਕ੍ਰੀਮ ਉਦੋਂ ਕਿੱਥੇ ਘੱਟ ਹੁੰਦੀਆਂ ਸੀ, ਬਾਅਦ ਵਿੱਚ ਹੀ ਆਈਆਂ, ਹੈ ਨਾ, ਜਿਹੜੀਆਂ ਬ੍ਰਿਕਸ ਜਿਹੀਆਂ ਆਉਣ ਲੱਗੀਆਂ ਆਈਸ ਕ੍ਰੀਮ ਦੀਆਂ। ਤੇ ਸਾਡੇ ਲਈ ਤਾਂ ਜੀ ਘਰ ਚ ਜਿਹੜੀ ਉਹ ਦੁੱਧ ਦੀ ਆਈਸ ਕ੍ਰੀਮ ਬਣਾ ਲਈ ਦੀ ਸੀ, ਉਹਦੇ ਚ ਕਦੀ ਅੰਬ ਪਾ ਲੈਣਾ ਤੇ ਕਦੀ ਕਸਟਰਡ ਪਾ ਕੇ ਜਮਾ ਦੇਣੀ। ਤੇ ਉਸ ਤੋਂ ਇਲਾਵਾ ਫਿਰ ਸਾਡੇ ਰੇਸ਼ਮ ਕੁਲਫੀਆਂ ਵਾਲੇ ਨੂੰ ਤਾਂ ਤੁਸੀਂ ਜਾਣਦੇ ਹੀ ਆ, ਮੈਂ ਅਕਸਰ ਉਹਦਾ ਜ਼ਿਕਰ ਕਰਦੀ ਹੁੰਦੀ ਆ, ਉਹ ਜਿਹੜੀਆਂ ਤੀਖੇ ਵਾਲੀਆਂ ਕੁਲਫੀਆਂ ਹੁੰਦੀਆਂ ਉਹ ਮਿਲਦੀਆਂ ਹੁੰਦੀਆਂ ਸੀ, ਉਹ ਖਾ ਲਈਦੀਆਂ ਸੀਗੀਆਂ। ਸੋ ਹੋਰ ਸਨੈਕਸ ਕਿਹੜੇ ਕਿਹੜੇ ਹੁੰਦੇ ਸੀ ਤੁਸੀਂ ਮੈਨੂੰ ਯਾਦ ਕਰਵਾਇਓ, ਬਹੁਤ ਸਾਰੇ ਹੁੰਦੇ ਸੀ। ਏਦਾਂ ਤਾਂ ਸਾਡੇ ਲਈ ਤਾਂ ਬੇਹੀ ਰੋਟੀ ਦੇ ਉੱਤੇ ਮੱਖਣ ਤੇ ਗੁੜ ਰੱਖ ਕੇ ਖਾਣਾ, ਉਹ ਵੀ ਸਾਡਾ ਸਨੈਕ ਹੀ ਹੁੰਦਾ ਸੀ। ਚਲੋ, ਯਾਦਾਂ ਬਹੁਤ ਹੈ ਤੇ ਸਮਾਂ ਬਹੁਤ ਥੋੜਾ ਰਹਿ ਜਾਂਦਾ ਮੇਰੇ ਕੋਲ ਉਹਨਾਂ ਯਾਦਾਂ ਨੂੰ ਇਸ ਇੱਕ ਪ੍ਰੋਗਰਾਮ ਦੇ ਵਿੱਚ ਕਰਾਉਣ ਦੇ ਲਈ, ਜਿੰਨੀਆਂ ਕਿ ਯਾਦਾਂ ਛੇੜਦੀ ਹੁੰਦੀਆਂ, ਲੱਗਦਾ ਹੁੰਦਾ ਕਿ ਉਹਨਾਂ ਨੂੰ ਇਹਦੇ ਵਿੱਚ ਸਮੇਟ ਲਾ ਤਾਂ ਕਿ ਅਗਲੇ ਹਫ਼ਤੇ ਫਿਰ ਕੋਈ ਹੋਰ ਯਾਦਾਂ ਸ਼ੁਰੂ ਕਰ ਸਕੀਏ ਅਸੀਂ। ਉਸ ਤੋਂ ਬਾਅਦ ਚੱਲਦੇ ਹਾਂ ਜੀ, ਚਲੋ ਆਪਣੀ ਰਸੋਈ ਵੱਲ। ਰਸੋਈ ਕਿੱਦਾਂ ਦੀ ਸੀ, ਕਿਉਂਕਿ ਰਸੋਈ ਜਿਹੜੀ ਕਿਸੇ ਵੀ ਰਹਿਣੀ ਬਹਿਣੀ ਦਾ, ਉਹਦੇ ਲਾਈਫ ਸਟਾਈਲ ਦਾ ਇੱਕ ਬੜਾ ਮੇਨ ਜਿਹਾ ਹਿੱਸਾ ਹੁੰਦੀ ਹੈ, ਇੱਕ ਜ਼ਰੂਰੀ ਹਿੱਸਾ ਹੁੰਦੀ ਹੈ। ਸੋ ਰਸੋਈ ਤੋਂ ਹੀ ਤੁਹਾਨੂੰ ਉਸ ਘਰ ਦੀ ਰਹਿਣੀ ਬਹਿਣੀ ਦਾ ਪਤਾ ਲੱਗ ਸਕਦਾ ਕਿ ਉਹ ਅਸੀਂ ਕਿਹੋ ਜਿਹਾ ਖਾਂਦੇ ਹਾਂ, ਉਸ ਤੋਂ ਵੀ ਸਾਡੀ ਰਹਿਣੀ ਬਹਿਣੀ ਦਾ ਬਹੁਤ ਪਤਾ ਲੱਗਦਾ। ਸੋ ਰਸੋਈ ਕਿਹੋ ਜਿਹੀ ਹੁੰਦੀ ਸੀਗੀ ਸਾਡੇ ਪਿੰਡਾਂ ਦੀ, ਸਾਡੇ ਆਪਣੇ ਪੁਰਾਣੇ ਘਰਾਂ ਦੀ, ਸਾਡੇ ਬਚਪਨ ਦੀ। ਸੋ ਛੋਟਾ ਜਿਹਾ ਕਮਰਾ ਜਿਹਦੇ ਵਿੱਚ ਚੁੱਲ੍ਹਾ ਬੜਾ ਜ਼ਰੂਰੀ ਹੁੰਦਾ ਸੀ, ਚੁੱਲ੍ਹਾ ਹੁੰਦਾ ਸੀ, ਉਹਦੇ ਨਾਲ ਲੱਗੀ ਹੁੰਦੀ ਸੀ ਲੂੰਬੀ, ਕੁਝ ਸ਼ੈਲਫਾਂ ਪਈਆਂ ਹੁੰਦੀਆਂ ਸੀ, ਅੰਗੀਠੀਆਂ ਕਹਿੰਦੇ ਸੀ ਜਿਹਨਾਂ ਨੂੰ, ਉਹਦੇ ਉੱਤੇ ਅਖਬਾਰਾਂ ਵਿਛਾ ਕੇ ਜਾਂ ਅੰਗੀਠੀ ਪੋਸ਼ ਵਿਛਾ ਕੇ ਉਹਦੇ ਉੱਤੇ ਚਿਣੀਆਂ ਹੁੰਦੀਆਂ ਸੀਗੀਆਂ, ਕੌਲੀਆਂ, ਗਲਾਸ, ਤੇ ਉਹਦੇ ਪਿੱਛੇ ਜਿਹੜੇ ਬਰਤਨ ਥਾਲ ਹੁੰਦੇ ਸੀਗੇ ਉਹ ਸਜਾਏ ਹੁੰਦੇ ਸੀਗੇ, ਕੂੰਡੀ ਡੰਡਾ ਪਿਆ ਹੁੰਦਾ ਸੀ, ਚੱਠੂ ਹੁੰਦਾ ਸੀਗਾ, ਚਿਮਟਾ ਹੁੰਦਾ ਸੀ, ਭੂਕਣਾ ਹੁੰਦਾ ਸੀਗਾ, ਇੱਕ ਤੁੱਕਿਆਂ ਦੀ ਤੇ ਬਾਲਣ ਦੀ ਭਰੀ ਟੋਕਰੀ ਹੁੰਦੀ ਸੀਗੀ, ਹੈ ਨਾ, ਪੱਟੀ ਪਈ ਹੁੰਦੀ ਸੀ, ਇੱਕ ਜਾਲੀ ਹੁੰਦੀ ਸੀ ਜਿਹਦੇ ਵਿੱਚ ਦੁੱਧ ਜਾਂ ਮੱਖਣ ਰੱਖਿਆ ਹੁੰਦਾ ਸੀਗਾ, ਉਬਾਲਾ ਦਵਾ ਕੇ, ਹਾਰਾ ਪਿਆ ਹੁੰਦਾ ਸੀਗਾ ਜਿਹਦੇ ਵਿੱਚ ਕਾੜਨਾ ਜਿਹਨੂੰ ਕਹਿੰਦੇ ਆ, ਦੁੱਧ ਕੱਢਣ ਲਈ ਰੱਖਿਆ ਹੁੰਦਾ ਸੀ। ਅੱਛਾ, ਵੰਡ ਵਾਲਾ ਭਾਂਡਾ ਵੀ ਤਾਂ ਹੁੰਦਾ ਸੀ, ਵੰਡ ਵਾਲਾ ਭਾਂਡਾ ਵੀ ਹੁੰਦਾ ਸੀਗਾ ਜੀ, ਜੋ ਖਾਧਾ ਪੀਤਾ ਹੁੰਦਾ ਬਚਿਆ ਹੁੰਦਾ ਸੀ ਉਹਦੇ ਵਿੱਚ ਪਾ ਦੇਣਾ, ਤੇ ਜਿਹਦੇ ਵਿੱਚ ਫਿਰ ਜਿਹੜਾ ਪਸੂ ਲਵੇਰਾ ਕੋਈ ਹੁੰਦਾ ਸੀ ਉਹਦੇ ਲਈ ਕੁਛ ਖਾਦ ਬਣਾ ਕੇ ਜਾਂ ਕੁਛ ਬਣਾ ਕੇ ਉਹਦੇ ਵਿੱਚ ਪਾ ਕੇ ਸ਼ਾਮ ਨੂੰ ਜਦੋਂ ਹਵੇਲੀ ਜਾਣਾ ਤੇ ਲੈ ਜਾਣਾ। ਅੱਛਾ ਜੀ, ਹੋਰ ਕੀ ਹੁੰਦਾ ਸੀਗਾ, ਬਾਲਣ ਹੁੰਦਾ ਸੀ ਰੱਖਿਆ, ਸਰੋਂ ਦਾ ਜਿਹੜਾ ਹੁੰਦਾ ਸੀਗਾ, ਜਿਹੜਾ ਸਰੋਂ ਸਾਡੇ ਬਹੁਤ ਹੁੰਦੀ ਸੀ ਤੇ ਉਹਦਾ ਜਿਹੜਾ ਬਾਲਣ ਉਹ ਵੀ ਕਿਤੇ ਜ਼ਰੂਰ ਲੋਹ ਵਗੈਰਾ ਚ ਪਾਉਣ ਲਈ ਹੁੰਦਾ ਸੀਗਾ, ਗੋਟੇ ਪਏ ਹੁੰਦੇ ਸੀਗੇ। ਅੱਛਾ, ਤੰਦੂਰ ਵੀ ਹੁੰਦਾ ਸੀਗਾ ਕਈ ਘਰਾਂ ਦੇ ਵਿੱਚ, ਚਾਟੀ ਪਈ ਹੁੰਦੀ ਸੀਗੀ, ਮਧਾਣੀ ਹੁੰਦੀ ਸੀਗੀ, ਛਾਪਾ ਹੁੰਦਾ ਸੀਗਾ, ਪੀੜੀ ਹੁੰਦੀ ਸੀਗੀ, ਘੜਾ ਹੁੰਦਾ ਸੀਗਾ ਸਰਦੀਆਂ ਤੇ ਗਰਮੀਆਂ ਦੇ ਵਿੱਚ, ਕੜਵੰਜੀ ਹੁੰਦੀ ਸੀ, ਬਾਕੀ ਬਾਟੀ ਹੁੰਦੀ ਸੀ, ਛੱਲੇ ਹੁੰਦੇ ਸੀ, ਕੜਵੀ ਹੁੰਦੀ ਸੀਗੀ, ਬਹੁਤ ਕੁਝ ਇਹੋ ਜਿਹਾ ਹੁੰਦਾ ਸੀਗਾ ਜੋ ਅਜੇ ਤੱਕ ਯਾਦ ਹੈ, ਤੇ ਬਹੁਤ ਕੁਝ ਇਹੋ ਜਿਹਾ ਹੋਣਾ ਜੋ ਹੁਣ ਭੁੱਲ ਵੀ ਗਿਆ ਹੈ ਵੈਸੇ ਸਾਨੂੰ, ਹੈ ਨਾ। ਅੱਛਾ, ਇਹ ਤਾਂ ਹੋ ਗਈ ਜੀ ਸਾਡੀ ਰਸੋਈ, ਤੇ ਰਸੋਈ ਦੇ ਨਾਲ ਚੌਂਕਾ ਓਨਾ ਹੀ ਜ਼ਰੂਰੀ ਹੁੰਦਾ ਸੀਗਾ ਉਦੋਂ, ਜਿੱਦਾਂ ਘਰਾਂ ਦੇ ਵਿੱਚ ਵਿਹੜਾ ਹੋਣਾ ਬੜਾ ਜ਼ਰੂਰੀ ਹੁੰਦਾ ਸੀਗਾ। ਸੋ ਹਰ ਘਰ ਦੇ ਲਈ ਇੱਕ ਚੌਂਕਾ ਜਿਹੜਾ ਉਹ ਜ਼ਰੂਰ ਹੁੰਦਾ ਸੀ, ਰਸੋਈ ਦੇ ਨਾਲ ਹੀ ਕਿਤੇ ਹੁੰਦਾ ਸੀਗਾ, ਔਰ ਉਹ ਥੋੜਾ ਜਿਹਾ ਉਲਟਾ ਹੁੰਦਾ ਸੀ, ਵਗਲਿਆ ਹੁੰਦਾ ਸੀਗਾ, ਔਰ ਉਹਦੇ ਵਿੱਚ ਹੁੰਦਾ ਸੀਗਾ ਚੁੱਲ੍ਹਾ ਤੇ ਲੋਹ ਹੁੰਦੀ ਸੀਗੀ, ਤੇ ਰੋਟੀ ਵਗੈਰਾ ਉੱਥੇ ਬਣਦੀ ਹੁੰਦੀ ਸੀਗੀ ਤੇ ਦੁੱਧ ਦਾ ਕਾੜਨਾ ਵਗੈਰਾ ਵੀ ਵੈਸੇ ਜ਼ਿਆਦਾਤਰ ਉੱਥੇ ਹੀ ਪਿਆ ਹੁੰਦਾ ਸੀ। ਸੋ ਜਦੋਂ ਕਿਤੇ ਮੀਂਹ ਕਣੀ ਹੁੰਦੀ ਸੀ ਉਦੋਂ ਹੀ ਅੰਦਰ ਜਾਂਦੇ ਹੁੰਦੇ ਸੀਗੇ ਰੋਟੀ ਬਣਾਉਣ, ਨਹੀਂ ਤੇ ਬਾਹਰ ਹੀ ਰੋਟੀ ਬਣਦੀ ਹੁੰਦੀ ਸੀਗੀ, ਬਹੁਤਾ ਕੰਮ ਬਾਹਰ ਹੀ ਹੁੰਦਾ ਸੀ। ਸੋ ਇਹ ਸੀਗੀ ਰਸੋਈ ਜਿੱਥੇ ਬੈਠੀ ਮਾਂ ਯਾਦ ਹੈ ਮੈਨੂੰ ਅੱਜ ਵੀ ਰੋਟੀਆਂ ਬਣਾਉਂਦੀ ਦਿਸਦੀ ਹੈ, ਤੇ ਜਿੱਥੇ ਖਾਈ ਦੀ ਹੁੰਦੀ ਸੀ ਤੇ ਬਣਾਈ ਦੀ ਹੁੰਦੀ ਸੀ ਬੈਠ ਕੇ ਆਟੇ ਦੀ ਚਿੜੀ, ਉਹ ਚੁੱਲ੍ਹੇ ਦੇ ਉੱਤੇ ਜਦੋਂ ਮਾਂ ਨੇ ਰੋਟੀ ਬਣਾਉਣੀ ਪੇੜਾ ਸੀ ਵੀ ਥੋੜਾ ਜਿਹਾ ਤੋੜ ਕੇ ਕਹਿਣਾ ਵੀ ਹੁਣ ਸਾਨੂੰ ਵੀ ਆਟੇ ਦੀ ਚਿੜੀ ਬਣਾ ਕੇ ਦੇ, ਔਰ ਉਹ ਆਟੇ ਦੀ ਚਿੜੀ ਨੂੰ ਫਿਰ ਉਹ ਤੀਖੇ ਜਿਹੇ ਚ ਫਸਾ ਕੇ, ਉਹ ਨਜ਼ਾਰਾ ਵੀ ਵੱਖਰਾ ਹੀ ਹੁੰਦਾ ਸੀ, ਕੀ ਕਹਿੰਦੇ ਹੈ ਨਾ, ਉਹ ਵੀ ਇੱਕ ਨਜ਼ਾਰਾ ਸੀ। ਸੋ ਚਲੋ ਆਓ ਸੁਣਦੇ ਹਾਂ ਜੀ ਆਟੇ ਦੀ ਚਿੜੀ, ਤੇ ਯਾਦਾਂ ਚ ਕਿਤੇ ਹੋਰ ਦੂਰ ਉਤਰਦੇ ਹਾਂ ਇਸ ਗਾਣੇ ਦੇ ਜ਼ਰੀਏ ਜੀ।
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ, ਡੱਕੇ ਤੇ ਟੰਗੀ ਚਿੜੀ ਤੇਰੀ ਡੱਕੇ ਤੇ ਟੰਗੀ।
ਵਾਹ ਜੀ ਵਾਹ, ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਆਟੇ ਦੀ ਜਿਹੜੀ ਸੁਣ ਰਹੇ ਸੀਗੇ ਆਵਾਜ਼ ਸ਼ੈਰੀ ਮਾਨ ਦੀ ਸੀ, ਬੋਲ ਉਹਦੇ ਸੀਗੇ, ਪਰ ਯਾਦਾਂ ਸਾਡੇ ਸਾਰਿਆਂ ਦੀਆਂ ਸੀ, ਹੈ ਨਾ। ਅਸੀਂ ਸਾਰੇ ਆਪਣੀਆਂ ਆਪਣੀਆਂ ਚਿੜੀਆਂ ਉਡਾਈ ਫਿਰਦੇ ਸੀਗੇ ਜਦੋਂ ਗੀਤ ਸੁਣ ਰਹੇ ਸੀ ਤਾਂ, ਹੈ ਨਾ। ਸੋ ਚਲੋ ਜੀ, ਆਪਣੀਆਂ ਯਾਦਾਂ ਦੀਆਂ ਚਿੜੀਆਂ ਨੂੰ ਥੋੜੀ ਹੋਰ ਉਡਾਰੀ ਭਰਨ ਦਿੰਦੇ ਹਾਂ, ਕਿਉਂਕਿ ਸਮਾਂ ਸਾਡੇ ਕੋਲ ਹਜੇ ਹੈਗਾ ਅੱਧਾ ਪੌਣਾ ਘੰਟਾ ਹੋਰ, ਸੋ ਉਹਦੇ ਵਿੱਚ ਗੱਲਬਾਤ ਕਰਦੇ ਹਾਂ। ਹਰਜਿੰਦਰ ਘੁੰਮਣ ਅੰਕਲ ਦਾ ਮੈਸੇਜ ਆਇਆ ਜੀ, ਕਹਿੰਦੇ ਸੁਖਪ੍ਰੀਤ ਬੈਠਣ ਵਾਸਤੇ ਮੂਹਰੇ ਤੇ ਪੱਟੇ ਹੁੰਦੇ ਸੀ ਤੇ ਜਨਾਨੀਆਂ ਦਰੀਆਂ ਉਂਦੀਆਂ ਹੁੰਦੀਆਂ ਸੀ। ਬਿਲਕੁਲ ਜੀ, ਜਿਹੜੇ ਮੂਹਰੇ ਹੁੰਦੇ ਸੀ ਜਾਂ ਪੀੜੀਆਂ ਹੁੰਦੀਆਂ ਸੀਗੀਆਂ, ਫੱਟੀਆਂ ਹੁੰਦੀਆਂ ਸੀ, ਪੱਟੜੇ ਕਹਿੰਦੇ ਸੀਗੇ, ਉਹ ਵੀ ਹਰ ਘਰ ਦੇ ਵਿੱਚ ਜ਼ਰੂਰੀ ਹਿੱਸਾ ਹੁੰਦੀਆਂ ਸੀਗੀਆਂ, ਕਿਉਂਕਿ ਉੱਠਣ ਬੈਠਣ ਦੇ ਲਈ ਉਹ ਹੀ ਜ਼ਿਆਦਾ ਕੰਮ ਆਉਂਦੀਆਂ ਸੀਗੀਆਂ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਲਿਖਿਆ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖ, ਤੇ ਕਹਿੰਦੇ ਲੱਸੀ ਵਾਲਾ ਰਾਇਤਾ ਕਿੰਨੇ ਕਿੰਨੇ ਖਾਧਾ ਹੈ ਤੇ ਕਿਵੇਂ ਬਣਦਾ ਹੁੰਦਾ ਹੈ। ਰਾਤ ਨੂੰ ਕੱਚੀ ਲੱਸੀ ਬਣਦੀ ਸੀ ਬਾਲਟੀ, ਪਰਿਵਾਰ ਵੱਡਾ ਸੀ, ਰੋਟੀ ਤੋਂ ਬਾਅਦ ਰਾਤ ਨੂੰ ਦੁੱਧ ਦਾ ਪਤੀਲਾ ਚੜ੍ਹਦਾ ਸੀ। ਅਸੀਂ ਕੋਠੇ ਤੇ ਡੱਠੇ ਮੰਜਿਆਂ ਤੇ ਲੱਖ ਸੌਣ ਦੇ ਬਹਾਨੇ ਕਰਨੇ, ਪਰ ਬੀਜੀ ਨੇ ਉਠਾ ਉਠਾ ਗਲਾਸ ਦੁੱਧ ਦਾ ਪਲਾ ਹੀ ਦੇਣਾ। ਬਿਲਕੁਲ ਸਹੀ ਗੱਲ ਆ, ਕਿੰਨੇ ਘੇਸਲੇ ਜੇ ਹੋ ਕੇ ਮਚਲੇ ਜੇ ਹੋ ਕੇ ਸੌ ਜਾਈਦਾ ਹੁੰਦਾ ਸੀ ਨਾ, ਵੀ ਹਾਈ ਦੁੱਧ ਨਾ ਪੀਣਾ ਪਵੇ। ਤੇ ਸਵੇਰੇ ਉੱਠਦਿਆਂ ਚਾਹ ਗਲਾਸੀ ਪੀ ਅੱਖਾਂ ਪੱਟਣੀਆਂ, ਮੱਕੀ ਦੀ ਰੋਟੀ ਸਰੋਂ ਦਾ ਸਾਗ, ਵੀਹ ਪੱਚੀ ਮਹੀਨੇ ਚ ਚੱਲਦਾ ਸੀ। ਤੇ ਸਾਗ ਬਣਨੋਂ ਤਾਂ ਉਦੋਂ ਹਟਦਾ ਸੀ ਜਦੋਂ ਧੁੰਨੀ ਦਾ ਰੰਗ ਹਰਾ ਹੋ ਜਾਂਦਾ ਸੀ। ਬਿਲਕੁਲ ਸਹੀ ਕਿਹਾ, ਨੱਕ ਭੱਜ ਜਾਂਦੇ ਹੁੰਦੇ ਸੀ ਸਰਦੀਆਂ ਚ ਤੇ ਸਰੋਂ ਦਾ ਸਾਗ ਖਾ ਖਾ ਕੇ। ਸਾਗ ਚ ਬੀਜ ਨੇ ਮੱਖਣ ਪਾ ਕੇ ਦੇਣੀ, ਉੱਤੋਂ ਲਾ ਲਾ ਸੁੱਟਣੀ ਰੋਟੀ, ਹੈ ਨਾ। ਅੱਜ ਇਹਨਾਂ ਨੂੰ ਤਰਸ ਗਏ ਆ, ਵਾਕਿਆ ਹੀ ਅੱਜ ਅਹਿਸਾਸ ਹੁੰਦਾ ਕਿ ਇਹਨਾਂ ਅਵਸਥਾ ਦੀ ਗੈਰ ਮੌਜੂਦਗੀ ਚ। ਬਿਲਕੁਲ, ਨਿੱਕੀ ਜਿਹੀ ਪਿੱਤਲ ਦੀ ਗਲਾਸੀ ਤੇ ਛੋਟਾ ਜਿਹਾ ਫੌਜੀ ਕੱਪ ਮੇਰੀ ਵਿਰਾਸਤ ਅਜੇ ਵੀ ਸਾਂਭੇ ਹੋਏ ਨੇ। ਬਹੁਤ ਕਿਸਮਤ ਵਾਲੇ ਹੋ ਜੋ ਸਾਂਭ ਕੇ ਰੱਖਿਆ ਹੈ ਭਾਜੀ। ਜੇ ਹੋ ਸਕੇ ਤਾਂ ਬਲਧੀਰ ਮਾਲੇ ਦਾ ਗਾਣਾ ਸੁਣਾ ਦਿਓ, ਕੁੱਕੂ ਰਾਣਾ ਰੋਂਦਾ, ਜ਼ਰੂਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਹ ਗੀਤ ਜ਼ਰੂਰ ਚਲਾਵਾਂਗੇ ਅਸੀਂ। ਔਰ ਮੈਨੂੰ ਲੱਗਦਾ ਪਹਿਲਾਂ ਵੀ ਤੁਸੀਂ ਇੱਕ ਵਾਰੀ ਇਹ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਦੋਂ ਪਤਾ ਨਹੀਂ ਚਲਾਇਆ ਗਿਆ ਜਾਂ ਨਹੀਂ, ਪਰ ਅੱਜ ਜ਼ਰੂਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁੱਕੂ ਰਾਣਾ ਰੋਂਦਾ ਸੁਣਾਂਗੇ, ਕਿਉਂਕਿ ਇਸ ਗਾਣੇ ਨਾਲ ਵੀ ਯਾਦਾਂ ਜੁੜੀਆਂ ਹੋਈਆਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਜਿਹੜੀਆਂ ਇੰਨੀਆਂ ਸੋਹਣੀਆਂ ਯਾਦਾਂ ਆਪਣੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸਾਰਾ ਕੁਛ ਅਸੀਂ ਇੱਕ ਜਣਾ ਗੱਲ ਆਪਣੀ ਸੁਣਾਉਂਦਾ, ਆਪਣੀ ਯਾਦ ਕੋਈ ਵੀ ਸਾਂਝਾ ਕਰਦਾ, ਚਾਹੇ ਮੈਂ ਕਰਦੀ ਹਾਂ ਜਾਂ ਤੁਸੀਂ ਕਰਦੇ ਹਾਂ, ਪਰ ਉਹਦੇ ਨਾਲ ਬਾਕੀ ਸਾਰਿਆਂ ਨੂੰ ਵੀ ਉਹ ਸਮਾਂ ਜਿਹੜਾ ਯਾਦ ਆ ਜਾਂਦਾ ਹੈ। ਜਿੱਦਾਂ ਤੁਸੀਂ ਕਿਹਾ ਵੀ ਸਰੋਂ ਦੇ ਵਿੱਚ ਮੱਖਣ ਰੱਖ ਕੇ ਜਦੋਂ ਖਾਈਦਾ ਹੁੰਦਾ ਸੀ, ਸੋ ਇਹ ਚੀਜ਼ਾਂ ਸਾਡੀ ਹਰ ਕਿਸੇ ਦੇ ਬਚਪਨ ਦੇ ਨਾਲ ਇੰਨੀਆਂ ਜੁੜੀਆਂ ਹੋਈਆਂ ਵੀ ਜੇ ਸਾਗ ਦੀ ਗੱਲ ਹੁੰਦੀ ਹੈ ਤੇ ਉਹ ਚ ਮੱਖਣ ਪੈਣਾ ਹੀ ਹੈ ਤੇ ਨਾਲ ਮੱਕੀ ਦੀ ਰੋਟੀ ਆਉਣੀ ਆ। ਇਸ ਗੱਲ ਨੂੰ ਤੁਸੀਂ ਭਾਵੇਂ ਹਜ਼ਾਰ ਵਾਰੀ ਦਿਨ ਚ ਦੁਹਰਾ ਲਓ, ਪਰ ਜਿੰਨੀ ਵਾਰੀ ਵੀ ਇਸ ਚੀਜ਼ ਨੂੰ ਯਾਦ ਕਰੂੰਗੇ ਨਾ, ਕਦੀ ਅੱਕੂਗੇ ਨੀ, ਮੂੰਹ ਸਵਾਦ ਨਾਲ ਭਰ ਹੀ ਜਾਊਗਾ, ਹੈ ਨਾ। ਕੁਛ ਚੀਜ਼ਾਂ ਕੁਛ ਯਾਦਾਂ ਇਹੋ ਜਿਹੀਆਂ ਹੁੰਦੀਆਂ, ਉਹਨਾਂ ਨੂੰ ਤੁਸੀਂ ਜਿੰਨੀ ਵਾਰੀ ਮਰਜ਼ੀ ਯਾਦ ਕਰ ਲਓ, ਤੁਸੀਂ ਅੱਕਦੇ ਨੀ, ਹੈ ਨਾ। ਸਾਗ ਨੂੰ ਖਾ ਖਾ ਕੇ ਭਾਵੇਂ ਉਦੋਂ ਅੱਕ ਜਾਂਦੇ ਸੀ, ਪਰ ਉਹਦੀਆਂ ਯਾਦਾਂ ਨੂੰ ਯਾਦ ਕਰਕੇ ਅਜੇ ਤੱਕ ਅਸੀਂ ਅੱਕੇ ਨੀ, ਤੇ ਨਾ ਹੀ ਮੈਨੂੰ ਲੱਗਦਾ ਅੱਕਣਾ। ਤੇ ਅੱਛਾ, ਲੱਸੀ ਵਾਲਾ ਰਾਇਤਾ ਕਹਿੰਦੇ ਕਿੰਨੇ ਕਿੰਨੇ ਬਣਾ ਕੇ ਖਾਧਾ, ਯਾਦ ਆਵੇ ਕਿਸੇ ਨੂੰ ਤਾਂ ਦੱਸੋ, ਮੈਂ ਸੱਚੀ ਨੀ ਖਾਧਾ ਭਾਜੀ। ਪਰ ਮੈਨੂੰ ਇਹ ਲੱਗਦਾ ਭਾਈ, ਲੱਸੀ ਨੂੰ ਕਿਸੇ ਪੌਣੇ ਦੇ ਵਿੱਚ ਬੰਨ ਕੇ ਉਹਨੂੰ ਰੱਖ ਦਿੰਦੇ ਹੁੰਦੇ ਸੀ ਤੇ ਉਹ ਫਿਰ ਪਾਣੀ ਪਾਣੀ ਨਿਕਲ ਜਾਂਦਾ ਸੀ ਤੇ ਉੱਪਰ ਜਿਹੜੀ ਚੀਜ਼ ਹੁੰਦੀ ਸੀਗੀ ਉਹਨੂੰ ਉਹਦੇ ਵਿੱਚ ਫਿਰ ਜਿੱਦਾਂ ਪਾ ਕੇ ਬੂੰਦੀ ਵਗੈਰਾ ਜਾਂ ਪਿਆਜ਼ ਵਗੈਰਾ ਕੱਟ ਕੇ ਉਹ ਰਾਇਤਾ ਬਣਦਾ ਹੁੰਦਾ ਸੀਗਾ। ਬਾਕੀ ਪੂਰੀ ਰੈਸਪੀ ਹੁਣ ਤੁਸੀਂ ਦੱਸਿਓ ਸਾਨੂੰ ਵੀ ਕਿੱਦਾਂ ਬਣਦਾ ਹੁੰਦਾ ਸੀ, ਹੈ ਨਾ। ਸੋ ਚਲੋ ਜੀ, ਰਸੋਈ ਦੀ ਗੱਲ ਕਰ ਲਈ, ਕਿੱਦਾਂ ਦਾ ਹੁੰਦਾ ਸੀ ਮੂੰਹ ਮਹਾਂਦਰਾ ਸਾਡੀਆਂ ਰਸੋਈਆਂ ਦਾ। ਤੇ ਔਰ ਅੱਛਾ, ਰਸੋਈ ਤੋਂ ਬਾਅਦ ਗੱਲ ਕਰਦੇ ਅਸੀਂ ਆਪਣੇ ਗੁਸਲਖਾਨੇ ਦੀ, ਬਾਥਰੂਮ ਦੀ। ਗੁਸਲਖਾਨਾ ਹੀ ਕਹਿੰਦੇ ਹੁੰਦੇ ਸੀਗੇ ਨਾ, ਗੁਸਲਖਾਨਾ ਵੈਸੇ ਤੇ ਚਲੋ ਮੈਨੂੰ ਲੱਗਦਾ ਉਰਦੂ ਦਾ ਲਫ਼ਜ਼ ਆ। ਅੱਛਾ ਜਿਹੜਾ, ਔਰ ਇੱਕ ਹੁੰਦਾ ਸੀਗਾ ਖੁਰਾ, ਖੁਰਾ ਹੁੰਦਾ ਸੀ ਤੇ ਇੱਕ ਗੁਸਲਖਾਨਾ ਹੁੰਦਾ ਸੀ, ਠੀਕ ਉਸੇ ਤਰ੍ਹਾਂ ਜਿੱਦਾਂ ਰਸੋਈ ਤੇ ਚੌਂਕਾ ਹੁੰਦਾ ਸੀਗਾ, ਏਦਾਂ ਹੀ ਗੁਸਲਖਾਨਾ ਹੁੰਦਾ ਸੀ। ਇੱਕ ਯਾਨੀ ਜੇ ਮੈਂ ਬਹੁਤ ਪਿੱਛੇ ਜਾਵਾਂ ਤੇ ਇੱਕ ਕਮਰਾ ਜਿਹਾ ਹੁੰਦਾ ਸੀਗਾ ਜਿਹਦੇ ਵਿੱਚ ਜਾਂ ਤਾਂ ਨਲਕਾ ਲੱਗਾ ਹੁੰਦਾ ਸੀ, ਜੇ ਨਲਕਾ ਨਹੀਂ ਹੁੰਦਾ ਸੀ ਤੇ ਇੱਕ ਵੈਸੇ ਛੋਟਾ ਜਿਹਾ ਕਮਰਾ ਹੁੰਦਾ ਸੀ ਜਿਹਦੇ ਚ ਤੁਹਾਡਾ ਸ਼ੈਂਪੂ ਦਾ ਕਿਹੜੇ ਹੁੰਦੇ ਸੀ, ਜਿਹੜੇ ਸਾਬਣ ਇੱਕ ਦੋ ਪਏ ਹੁੰਦੇ ਸੀ ਉਹੀ ਪਏ ਹੁੰਦੇ ਸੀ, ਅੱਡੀਆਂ ਰਗੜਨ ਲਈ ਝਾਵਾਂ ਪਿਆ ਹੁੰਦਾ ਸੀਗਾ, ਇਹੋ ਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਸੀ। ਤੇ ਖੁਰਾ ਜਿਹੜਾ ਹੁੰਦਾ ਸੀਗਾ ਉਹਦੇ ਵਿੱਚ ਫਿਰ ਨਲਕਾ ਲੱਗਾ ਹੁੰਦਾ ਸੀਗਾ, ਉਹਦੇ ਵਿੱਚੋਂ ਫਿਰ ਨਲਕੇ ਚੋਂ ਪਾਣੀ ਗੇੜ ਕੇ ਬਾਲਟੀ ਦੇ ਵਿੱਚ ਉੱਥੇ ਗੁਸਲਖਾਨੇ ਤੇ ਚਲੇ ਜਾ ਕੇ, ਕਈਆਂ ਦਾ ਇਹ ਸਿਸਟਮ ਹੁੰਦਾ ਸੀ ਤੇ ਕਈਆਂ ਦਾ ਹੁੰਦਾ ਸੀ ਵੀ ਜਿਹੜਾ ਨਲਕਾ ਉਹ ਗੁਸਲਖਾਨੇ ਚ ਲੱਗਾ ਹੁੰਦਾ ਸੀ ਤੇ ਖੁਰਾ ਵੈਸੇ ਹੀ ਬਾਹਰ ਬਣਿਆ ਹੁੰਦਾ ਸੀ, ਪਰ ਇੱਕ ਖੁਰਾ ਜਿਹਾ ਹੋਣਾ ਜ਼ਰੂਰੀ ਹੁੰਦਾ ਸੀ ਹਰ ਘਰ ਦੇ ਵਿੱਚ, ਜਿੱਥੇ ਭਾਂਡੇ ਵੀ ਮਾਂਜੇ ਮਾਂਜ ਲੈਂਦੇ ਹੁੰਦੇ ਸੀਗੇ। ਵਿਆਹ ਦਾ ਭਾਂਡੇ ਹਾਂ ਏਦਾਂ ਹੀ ਮਾਂਜਦੇ ਹੁੰਦੇ ਸੀ, ਉੱਥੇ ਸਵਾਹ ਲੈ ਲੈਣੀ ਤੇ ਸਵਾਹ ਦੇ ਨਾਲ ਭਾਂਡੇ ਜਿਹੜੀਆਂ ਬਜ਼ੁਰਗ ਔਰਤਾਂ ਆ ਉਹ ਮਾਂਜਦੀਆਂ ਹੁੰਦੀਆਂ ਸੀ, ਔਰ ਕਿਆ ਲਿਸ਼ਕਦੇ ਹੁੰਦੇ ਸੀਗੇ ਭਾਂਡੇ, ਔਰ ਕਈ ਔਰਤਾਂ ਤਾਂ ਧੋਂਦੀਆਂ ਵੀ ਨਹੀਂ ਹੁੰਦੀਆਂ ਸੀ, ਸਵਾਹ ਨਾਲ ਸੁੱਕ ਮਾਂਜ ਕਰਦੀਆਂ ਹੁੰਦੀਆਂ ਸੀ, ਔਰ ਭਾਂਡੇ ਵਾਹ ਜੀ ਵਾਹ ਕਿਆ ਲਿਸ਼ਕ ਜਾਂਦੇ ਹੁੰਦੇ ਸੀ, ਜਿੱਦਾਂ ਹੁਣੇ ਕਲੀ ਕਰਾ ਕੇ ਰੱਖੇ ਹੁਣ ਇੰਨੇ ਸਾਫ਼ ਹੋ ਜਾਂਦੇ ਹੁੰਦੇ ਸੀਗੇ। ਸੋ ਗੁਸਲਖਾਨੇ ਦੀ ਗੱਲ ਹੋ ਗਈ ਤੇ ਖੁਰੇ ਦੀ ਗੱਲ ਹੋ ਗਈ ਹੈ ਨਾ, ਔਰ ਬਾਕੀ ਜੇ ਗੱਲ ਕਰੀਏ ਉਦੋਂ ਰਹਿਣੀ ਸਹਿਣੀ ਸਾਡੀ ਬੜੀ ਸਾਦੀ ਜਿਹੀ ਹੁੰਦੀ ਸੀ, ਕਿੰਨੇ ਕੁ ਸਾਬਣ ਹੁੰਦੇ ਸੀਗੇ, ਇੱਕ ਹੌਲੀ ਹੌਲੀ ਸਾਬਣ ਆਉਣੇ ਸ਼ੁਰੂ ਹੋ ਗਏ ਸੀ ਰੰਗ ਬਿਰੰਗੇ, ਹਮਾਮ ਤੋਂ ਬਾਅਦ ਰਕਸੋਨਾ ਤੇ ਫਿਰ ਲਕਸ ਤੇ ਫਿਰ ਲਿਰਲ ਤੇ ਫਿਰ ਸਿੰਥੋਲ ਤੇ ਫਿਰ ਕੈਮੇ, ਪਤਾ ਨੀ ਕਿਹੜੇ ਕਿਹੜੇ ਅੱਗੇ ਆਉਣੇ ਸ਼ੁਰੂ ਹੋ ਗਏ ਸੀਗੇ। ਔਰ ਜਿੱਦਾਂ ਜਿੱਦਾਂ ਉਮਰ ਵੱਧਦੀ ਗਈ ਫਿਰ ਸਾਡੀਆਂ ਖਾਹਿਸ਼ਾਂ ਵੀ ਵੱਧ ਗਈਆਂ, ਭਾਵੇਂ ਸਾਬਣਾਂ ਤੋਂ ਸ਼ੁਰੂ ਹੋਈਆਂ ਅਸੀਂ ਸਾਰੀਆਂ ਨੇ, ਸਾਰਿਆਂ ਦੀ ਆਪਣੀ ਆਪਣੀ, ਡੈਡੀ ਨੇ ਜਿੱਦਣ ਕਰਿਆਨਾ ਲੈਣ ਜਾਣਾ ਤੇ ਕਿਸੇ ਨੇ ਕਹਿਣਾ ਭਾਈ ਹਮਾਮ ਲੈ ਕੇ ਆਇਓ, ਕਿਸੇ ਨੇ ਕਹਿਣਾ ਮੇਰੇ ਲਈ ਮੈਡੀਮਿਕਸ ਲੈ ਕੇ ਆਇਓ ਤੇ ਕਿਸੇ ਨੇ ਕਹਿਣਾ ਭਾਈ ਮੈਂ ਤਾਂ ਲਿਰਲ ਤੋਂ ਬਿਨਾਂ ਨਹੀਂ ਨਹਾਉਂਦਾ। ਸੋ ਛੋਟੀਆਂ ਛੋਟੀਆਂ ਖਾਹਿਸ਼ਾਂ ਜਿਹੜੀਆਂ ਉਦੋਂ ਸਾਬਣ ਸ਼ੈਂਪੂਆਂ ਤੋਂ ਸ਼ੁਰੂ ਹੋਈਆਂ ਸੀ, ਦਾਦੀ ਨੇ ਬਾਥਰੂਮ ਚ ਉੱਥੇ ਹੀ ਖੁਰੇ ਦੇ ਵਿੱਚ ਬਿਠਾ ਕੇ ਸਾਡੇ ਸਿਰ ਜਿਹੜੇ ਨੜਾ ਦੇਣੇ, ਮੈਨੂੰ ਯਾਦ ਆ ਦੇਸੀ ਸਾਬਣ ਦੇ ਨਾਲ, ਜਿਹੜਾ ਉਹ ਚਿੱਟਾ ਦੇਸੀ ਸਾਬਣ ਕੱਪੜੇ ਧੋਣ ਵਾਲਾ ਹੁੰਦਾ ਸੀ ਉਹਦੇ ਨਾਲ ਸਿਰ ਨਲਾ ਦੇਣੇ ਤੇ ਵਾਹ, ਉਸ ਤੋਂ ਬਾਅਦ ਜਦੋਂ ਸੁੱਕ ਜਾਣੇ ਤੇ ਬਸ ਜਿਹੜਾ ਨਾਰੀਅਲ ਦਾ ਤੇਲ ਝੱਸ ਕੇ ਸਿਰਾਂ ਚ ਦੋ ਗੁੱਟਾਂ ਕਰ ਦੇਣੀਆਂ ਕੱਸ ਕੱਸ ਕੇ, ਔਰ ਉਸ ਤੋਂ ਬਾਅਦ ਦਹੀਂ ਤੇ ਦਹੀਂ ਨਾਲ ਵੀ ਕਈ ਸਿਰ ਨਹਾਉਂਦੇ ਹੁੰਦੇ ਸੀਗੇ ਹਨਾ, ਦਹੀਂ ਜਾਂ ਲੱਸੀ ਨਾਲ ਵੀ ਸਿਰ ਨਹਾਉਂਦੇ ਹੁੰਦੇ ਸੀਗੇ, ਜਾਂ ਕਈਆਂ ਨੇ ਔਲਿਆਂ ਦੇ ਨਾਲ, ਔਲਿਆਂ ਦੇ ਨਾਲ ਸਿਰ ਨਹਾਤਾ ਹੋਇਆ ਮੰਮੀ ਸਾਡੇ ਨਹਾਉਂਦੇ ਹੁੰਦੇ ਸੀ, ਔਲੇ ਛਿੱਕਾ ਕਾਈ ਭਿਉਂ ਕੇ ਰੱਖ ਦੇਣੇ ਤੇ ਉਹਦੇ ਪਾਣੀ ਦੇ ਨਾਲ ਹੀ ਸਿਰ ਨਹਾਉਣਾ। ਸੋ ਬੜੇ ਉਹੀ ਗੱਲ ਕੀ ਗੱਲ ਜਿਹੜੀ ਮੈਂ ਕਰਦੀ ਸੀ ਕਿ ਬੜਾ ਔਰਗੈਨਿਕ ਚਾਈਲਡਹੁੱਡ ਸੀ ਸਾਡੀ ਹਨਾ, ਸੋ ਉਹੋ ਚੀਜ਼ਾਂ, ਸੋ ਘਰ ਦੇ ਵਿੱਚੋਂ ਜਿਹੜਾ ਸਮਾਨ ਹੁੰਦਾ ਸੀ ਉਹਦੇ ਨਾਲ ਹੀ ਕਈ ਵਾਰੀ, ਔਰ ਅੱਜ ਕੱਲ੍ਹ ਤਾਂ ਦੇਖੋ ਸ਼ੈਂਪੂ ਹੀ ਕਿੰਨੇ ਤਰ੍ਹਾਂ ਦੇ ਯਾਰ, ਸਮਝ ਨਹੀਂ ਲੱਗਦਾ ਬੰਦਾ ਕਿਹੜਾ ਚੱਕੇ ਕਿਹੜਾ ਨਾ ਚੱਕੇ। ਸਾਡੇ ਬਚਪਨ ਚ ਤਾਂ ਇੱਕ ਕੇਸ਼ ਨਿਖਾਰ ਆਇਆ ਸੀਗਾ ਹਨਾ, ਕੇਸ਼ ਨਿਖਾਰ ਦੇ ਨਾਲ ਹੀ ਕ੍ਰਾਂਤੀ ਆ ਗਈ ਸੀਗੀ, ਜਦੋਂ ਕੇਸ਼ ਨਿਖਾਰ ਆਇਆ ਤੇ ਵਾਹ ਜੀ ਵਾਹ, ਫਿਰ ਕੇਸ਼ ਨਿਖਾਰ ਨਾਲ ਸਿਰ ਨਹਾਉਣਾ ਸ਼ੁਰੂ ਕਰ ਦਿੱਤਾ। ਚਲੋ ਅੱਛਾ, ਜਗਤਾਰ ਭਾਜੀ ਨੇ ਮੈਸੇਜ ਕੀਤਾ, ਕਹਿੰਦੇ ਟੋਕਰਾ ਲਾ ਕੇ ਚਿੜੀਆਂ ਵੀ ਬਹੁਤ ਫੜੀਆਂ ਭਾਜੀ, ਚਿੜੀਆਂ ਮੈਂ ਵੀ ਬਹੁਤ ਫੜੀਆਂ ਟੋਕਰਾ ਲਾ ਕੇ, ਉਹਦਾ ਵੀ ਨਜ਼ਾਰਾ ਹੀ ਵੱਖਰਾ ਹੁੰਦਾ ਸੀਗਾ। ਕੀ ਕਹਿੰਦੇ ਗੁਰਿੰਦਰ ਜੀ, ਜਿੱਦਾਂ ਉਹਨਾਂ ਨੇ ਕਿਹਾ ਨਾ ਭਾਈ ਸਾਈਕਲ ਚਲਾਉਣ ਦਾ ਨਜ਼ਾਰਾ ਵੱਖਰਾ ਸੀ, ਸੋ ਉਹ ਨਜ਼ਾਰੇ ਇਹੋ ਜਿਹੇ ਜ਼ਿੰਦਗੀ ਚ ਬਹੁਤ ਆ, ਸੋ ਟੋਕਰਾ ਲਾ ਕੇ ਚਿੜੀਆਂ ਫੜਨ ਦਾ ਵੀ ਕੁਝ ਇਹੋ ਜਿਹਾ ਹੀ ਨਜ਼ਾਰਾ ਹੁੰਦਾ ਸੀਗਾ। ਸੋ ਇਹਦੇ ਤੇ ਵੀ ਜ਼ਰੂਰ ਗੱਲ ਕਰਾਂਗੇ ਕਦੀ, ਕਿੱਦਾਂ ਟੋਕਰਾ ਲਾ ਕੇ ਚਿੜੀਆਂ ਫੜੀਆਂ ਸੀ ਹਨਾ। ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਆ ਭਾਈ ਗੁਆਂਢੀਆਂ ਦੀ ਫਰਿੱਜ ਚ ਬਰਫ਼ ਬਣਾਉਣ ਲਈ ਪਾਣੀ ਦਾ ਡੋਂਗਾ ਰੱਖ ਹੋਣਾ, ਬਿਲਕੁਲ ਸਹੀ ਗੱਲ ਆ, ਔਰ ਕਸਟਰਡ ਵੀ ਰੱਖ ਕੇ ਆਉਂਦੇ ਹੁੰਦੇ ਸੀ ਜਮਾਉਣ ਲਈ, ਤਾਂ ਫਿਰ ਜਾ ਕੇ ਉਹਨਾਂ ਨੂੰ ਬਾਰ ਬਾਰ ਪੁੱਛੀ ਜਾਣਾ ਭਾਈ ਜੰਮ ਗਈ ਕਿ ਨਹੀਂ ਆਂਟੀ, ਅਜੇ ਜੰਮ ਗਈ ਸਾਡੀ ਕਿ ਨਹੀਂ। ਤੇ ਉਸ ਤੋਂ ਬਾਅਦ ਇੱਕ ਲੱਕੜ ਦੀ ਡੋਲੀ ਕਹਿੰਦੇ ਹੁੰਦੀ ਸੀਗੀ, ਬਿਲਕੁਲ ਉਹ ਵੀ ਹੁੰਦੀ ਸੀ, ਅਸੀਂ ਉਹਨੂੰ ਜਾਲੀ ਕਹਿੰਦੇ ਸੀ ਹਨਾ, ਜਾਲੀ ਲੱਗੀ ਹੁੰਦੀ ਸੀ ਉਹ ਵੀ ਰਸੋਈ ਦੇ ਵਿੱਚ ਪਈ ਹੁੰਦੀ ਸੀ ਡੋਲੀ, ਸਹੀ ਗੱਲ ਆ। ਤਘਾਰ ਵਾਲਾ ਖੱਟਾ ਪੂਤਨੇ ਦੀ ਚਟਨੀ ਭੁੱਲ ਗਏ ਤੁਸੀਂ, ਆਏ ਹਾਏ ਹਾਏ, ਸਹੀ ਗੱਲ ਆ, ਇਹ ਮੈਂ ਕਿੱਦਾਂ ਭੁੱਲ ਸਕਦੀ ਹਾਂ, ਤਘਾਰ ਵਾਲਾ ਜਿਹੜਾ ਖੱਟਾ ਖਾਈਦਾ ਹੁੰਦਾ ਸੀਗਾ, ਮੈਂ ਅੱਜ ਵੀ ਲਗਾਉਂਦੀ ਹੁੰਦੀ ਹਾਂ ਪਰ ਓਦਾਂ ਦਾ ਸਵਾਦ ਨਹੀਂ ਆਉਂਦਾ ਜਿੱਦਾਂ ਦਾ ਚੁੱਲ੍ਹੇ ਦੀ ਗਿਆਰੀ ਚੋਂ ਕੱਢ ਕੇ ਜਿੱਤੇ ਤੇਲ ਪਾ ਕੇ ਤਾਂ ਫਿਰ ਉਹਦੇ ਉੱਤੇ ਉਹ ਬਰਤਨ ਰੱਖ ਦੇਦਾ ਸੀ ਤੇ ਉਹਨੂੰ ਤਘਾਰ ਲੱਗ ਜਾਂਦਾ ਸੀ, ਫਿਰ ਉਹਦੇ ਚ ਪਾਈਦਾ ਸੀ ਦਹੀਂ ਤੇ ਫਿਰ ਉਹਦਾ ਖੱਟਾ ਬਣਾਈਦਾ ਸੀ। ਅੱਛਾ, ਇੱਕ ਮੈਨੂੰ ਜਿਹੜਾ ਤੁਹਾਨੂੰ ਉਹ ਵੀ ਮੈਂ ਰੈਸਪੀ ਦੱਸਦੀ ਹਾਂ ਜਿਹੜਾ ਮੇਰਾ ਫੇਵਰੇਟ ਹੁੰਦਾ ਸੀਗਾ ਉਹ ਤਘਾਰ, ਉਹ ਮੰਮੀ ਖੱਟਾ ਬਣਾਉਂਦੇ ਹੁੰਦੇ ਸੀ ਜਿਹੜੇ ਬੇਸਣ ਹੁੰਦਾ ਸੀ ਉਹਨੂੰ ਘੋਲ ਲੈਣਾ ਤੇ ਜਿੱਦਣ ਕੁਛ ਨੀ ਹੁੰਦਾ ਸੀਗਾ ਨਾ, ਸਬਜ਼ੀ ਸੁਬਜ਼ੀ ਨੀ ਹੁੰਦੀ ਸੀ ਘਰ, ਚਲੋ ਤੇ ਤਘਾਰ ਲਾ ਕੇ ਘੋਲ ਲੈਣਾ ਤੇ ਉਹਦੀਆਂ ਛੋਟੀਆਂ ਛੋਟੀਆਂ ਟਿੱਕੀਆਂ ਤਵੇ ਦੇ ਉੱਤੇ ਬਣਾ ਲੈਣੀ ਤੇ ਫਿਰ ਬੂੰਦੀ ਦੀ ਕਿਸੇ ਹੋਰ ਜਗ੍ਹਾ ਤੇ ਉਹ ਵਾਲੀਆਂ ਜਿਹੜੀਆਂ ਟਿੱਕੀਆਂ ਉਹ ਤਘਾਰ ਵਾਲੇ ਦਹੀਂ ਦੇ ਵਿੱਚ ਪਾ ਕੇ ਖਾਣੀਆਂ, ਬਹੁਤ ਵਧੀਆ ਹੁੰਦਾ ਸੀ। ਤੇ ਕਹਿੰਦੇ ਇੱਕ ਜੱਗ ਮਾਰਕਾ ਸਾਬਣ ਹੁੰਦਾ ਸੀ, ਇਹਦੇ ਬਾਰੇ ਮੈਨੂੰ ਨੀ ਪਤਾ, ਮੈਨੂੰ ਓਕੇ ਦਾ ਪਤਾ, ਲਾਈਫ ਬੋਏ ਦਾ ਵੀ ਪਤਾ, ਪਰ ਜੱਗ ਮਾਰਕਾ ਸਾਬਣ ਸ਼ਾਇਦ ਦੇਸੀ ਸਾਬਣਾ ਚ ਹੋਵੇ। ਤੇ ਉਸ ਤੋਂ ਬਾਅਦ ਘੁੰਮਣ ਅੰਕਲ ਕਹਿ ਰਹੇ ਆ ਜੀ ਕਿ ਰਸ ਦੀ ਖੀਰ ਤੇ ਦਹੀਂ ਭੱਲੇ ਪੋਹ ਵਿੱਚ ਜ਼ਰੂਰ ਬਣਾਉਂਦੇ ਹੁੰਦੇ ਸੀ, ਬਿਲਕੁਲ ਜੀ, ਕਹਿੰਦੇ ਅਸੀਂ ਲੱਸੀ ਦਾ ਪਨੀਰ ਬਣਾਉਂਦੇ ਸੀ। ਅੱਛਾ, ਲੱਸੀ ਦਾ ਪਨੀਰ ਵੀ ਬਣਾ ਲੈਂਦੇ ਸੀ, ਲੱਸੀ ਦਾ ਪਨੀਰ ਬਾਰੇ ਮੈਨੂੰ ਕੋਈ ਮੇਰੀਆਂ ਯਾਦਾਂ ਦੇ ਵਿੱਚ ਨਹੀਂ ਹੈਗਾ, ਪਰ ਹੋ ਸਕਦਾ ਜੀ। ਔਰ ਬਿਲਕੁਲ ਦਹੀਂ ਭੱਲੇ ਤੇ ਰੋਹ ਦੀ ਖੀਰ ਤਾਂ ਜਿਹੜੀ ਜ਼ਰੂਰ ਪੋਹ ਮਾਘ ਦੇ ਮਹੀਨਿਆਂ ਚ ਪਾਉਂਦੀ ਹੁੰਦੀ ਸੀਗੀ। ਹਰੀਸ਼ ਅਰੋੜਾ ਕਹਿ ਰਹੇ ਨੇ ਕਿ ਸੁਖਪ੍ਰੀਤ ਮੇਰੀ ਵੱਡੀ ਭੈਣ ਕੇਸ਼ ਨਿਖਾਰ ਸੋਪ ਲਾ ਲੈ ਕੇ ਆ ਰੱਖਦੀ ਸੀ, ਅਸੀਂ ਚੋਰੀ ਚੋਰੀ ਕਹਿੰਦੇ ਅਸੀਂ ਚੋਰੀ ਚੋਰੀ ਕਰਕੇ ਉਸ ਨਾਲ ਨਹਾ ਕੇ ਨਹਾਉਣਾ, ਕਿਆ ਬਾਤ ਸੀ ਬਿਲਕੁਲ ਹਨਾ, ਜਿਹੜਾ ਭੈਣ ਦੇ ਸੋਪ ਲਿਆ ਕੇ ਰੱਖਿਆ ਹੁੰਦਾ ਸੀ ਕੇਸ਼ ਰਿਖਾਰ, ਉਹਦੇ ਨਾਲ ਚੋਰੀ ਚੋਰੀ ਨਹਾਉਣਾ। ਅੱਛਾ ਇੱਕ ਫੇਅਰ ਲਵਲੀ, ਫੇਅਰ ਐਂਡ ਲਵਲੀ ਕਰੀਮ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ, ਉਹ ਹੀ ਇੱਕ ਕਰੀਮ ਹੁੰਦੀ ਸੀ ਮੈਨੂੰ ਲੱਗਦਾ ਹਨਾ, ਉਹ ਵੀ ਕਦੀ ਕਿਸੇ ਨੇ ਲਾਈ ਹੋਣੀ ਆ ਆਪਣੀ ਭੈਣ ਦੀ ਚੋਰੀ ਚੋਰੀ। ਸੋ ਚਲੋ ਜੀ, ਗੱਲਾਂ ਬਾਤਾਂ ਬਹੁਤ ਹੈ ਤੇ ਗੀਤ ਨਾ ਸੁਣ ਲਈਏ ਇੱਕ, ਮੈਨੂੰ ਲੱਗਦਾ ਇੱਕ ਗੀਤ ਸੁਣਦੇ ਆ। ਚਲੋ ਗੀਤ ਇੱਕ ਮੈਂ ਤੁਹਾਨੂੰ ਸੁਣਾਉਂਦੀ ਹਾਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ, ਅੰਬੀਆਂ ਨੂੰ ਬੋਲ ਪਿਆ। ਬਹੁਤ ਹੀ ਸੋਹਣਾ ਜਿਹਾ ਗੀਤ ਸਾਡੀਆਂ ਯਾਦਾਂ ਦੇ ਵਿੱਚ ਵਸਿਆ ਹੋਣਾ ਹੈ, ਔਰ ਬਹੁਤ ਕੁਲਦੀਪ ਮਾਣਕ ਦੀ ਆਵਾਜ਼ ਔਰ ਇਹ ਜਿਹੜੇ ਬੋਲ ਹੈ ਉਹ ਅਸੀਂ ਸਾਰਿਆਂ ਨੇ ਆਪਣੇ ਬਚਪਨ 'ਚ ਜ਼ਰੂਰ ਸੁਣੇ ਹੋਣੇ ਆ। ਸੋ ਸੁਣਦੇ ਹਾਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਚਾਦਰ।
ਨਗਰ ਅੜਿਓ ਉਸ ਦਾ ਸਿਰਨਾਵਾ ਪ੍ਰੀਤ ਨਗਰ ਅੜਿਓ ਉਸ ਦਾ ਸਿਰਨਾਵਾ
ਬਹੁਤ ਵਧੀਆ ਗੀਤ ਚਾਦਰ। ਸੋ ਜਿੱਥੇ ਬਾਪ ਦੀ ਚਿੱਟੀ ਪੱਗ ਦੀ ਗੱਲ ਹੋਈ ਉਹਨੂੰ ਕਦੇ ਦਾਗ ਨਾ ਲਾਵਾਂ ਉੱਥੇ ਹਿੰਦ ਦੀ ਚਾਦਰ ਨੀ ਮੈਂ ਸੀਸ ਚੁਕਾਵਾਂ। ਸੋ ਬਿਲਕੁਲ ਕੁਝ ਸੰਸਕਾਰ ਜਿਹੜੇ ਸਾਡੇ ਅੰਦਰ ਕੁੱਟ ਕੁੱਟ ਕੇ ਭਰੇ ਹੋਏ ਆ, ਕੁਝ ਉਹ ਕਦਰਾਂ ਕੀਮਤਾਂ ਜੋ ਬਚਪਨ ਚ ਸੁਣੀਆਂ ਹੋਈਆਂ ਉਹ ਅੰਦਰੋਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਿਕਲਦੀਆਂ ਨੀ। ਕਈ ਵਾਰੀ ਭੁੱਲ ਜਾਂਦੇ ਆ ਪਰ ਫਿਰ ਵੀ ਯਾਦ ਆਉਂਦੀਆਂ ਰਹਿੰਦੀਆਂ ਉਹ ਸਾਨੂੰ ਉਹ ਸਿੱਖਾਂ ਜੋ ਮਾਂ ਪਿਓ ਨੇ ਦਿੱਤੀਆਂ ਹੋਈਆਂ। ਸੋ ਬਿਲਕੁਲ ਬਾਪ ਦੀ ਚਿੱਟੀ ਪੱਗ ਨੂੰ ਮੈਂ ਦਾਗ ਨਾ ਲਾਵਾਂ, ਇਹ ਜਦੋਂ ਮੈਂ ਸੁਣ ਰਹੀ ਸੀਗੀ ਤੇ ਬਿਲਕੁਲ ਯਾਦ ਆਇਆ ਕਿ ਕਿਵੇਂ ਉਹ ਚੀਜ਼ ਨੂੰ ਸਾਡੇ ਬਚਪਨ ਚ ਦਿਮਾਗ ਚ ਫੀਡ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਬਾਪ ਦੀ ਪੱਗ ਨੂੰ ਦਾਗ ਨੀ ਲਾਉਣਾ। ਸੋ ਬਾਪ ਦੀ ਪੱਗ ਦੀ ਅਹਿਮੀਅਤ ਬਹੁਤ ਵੱਡੀ ਬਣਾਈ ਹੋਈ ਸੀਗੀ ਔਰ ਬਹੁਤ ਵਧੀਆ ਅੱਜ ਵੀ ਹੈ ਉਹ ਓਦਾਂ ਵੀ ਓਦਾਂ ਹੀ। ਇਹ ਗੱਲਾਂ ਇਹ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਈਆਂ ਹੋਈਆਂ ਸੀਗੀਆਂ ਕਈ ਵਾਰੀ ਸਾਨੂੰ ਉਹੀ ਲੱਗਦੀਆਂ ਸੀ ਵੀ ਕੀ ਕਹੀ ਜਾਂਦੇ ਆ, ਸਮਝ ਨਹੀਂ ਆਉਂਦੀਆਂ ਸੀ ਪਰ ਫਿਰ ਵੀ ਉਹ ਸਾਨੂੰ ਕਹਿੰਦੇ ਰਹਿੰਦੇ ਸੀ। ਠੀਕ ਉਸੇ ਤਰ੍ਹਾਂ ਜਿੱਦਾਂ ਪਹਾੜੇ ਨੀ ਰੱਟ ਲਈਦੇ ਸੀਗੇ ਵੀ ਪਹਾੜੇ ਰੱਟਣੇ ਆ, ਸਾਨੂੰ ਲੱਗਦਾ ਸੀ ਕੀ ਆਏ ਸਾਨੂੰ ਰੱਟੂ ਤੋਤਾ ਬਣਾਇਆ, ਕਿਉਂ ਪਹਾੜੇ ਯਾਦ ਕਰਾਈ ਜਾਂਦੇ ਆ, ਉਦਾਂ ਹੀ ਤੁਸੀਂ ਗੁਣਾ ਮਾਰ ਲਓ। ਪਰ ਜਦੋਂ ਬਾਅਦ ਵਿੱਚ ਅੱਗੇ ਜਾਂਦੇ ਸੀ ਤੇ ਫਿਰ ਦਿਲ ਚ ਆਉਂਦਾ ਸੀ ਵੀ ਹਾਂ ਦੇਖਿਆ ਪਹਾੜੇ ਯਾਦ ਕੀਤੇ ਸੀ ਉਹਨਾਂ ਦਾ ਇਹ ਮੁੱਲ ਪਿਆ। ਸੋ ਇਸੇ ਤਰ੍ਹਾਂ ਉਹ ਚੀਜ਼ਾਂ ਉਹ ਗੱਲਾਂ ਜਿਹੜੀਆਂ ਸਾਨੂੰ ਉਦੋਂ ਸਮਝ ਨਹੀਂ ਆਉਂਦੀਆਂ ਸੀ ਪਰ ਰਟਾਈਆਂ ਜਾਂਦੀਆਂ ਸੀ ਜ਼ਿੰਦਗੀ ਦੇ ਵਿੱਚ ਵੀ ਅੱਗੇ ਆ ਕੇ ਕਿਤੇ ਜਦੋਂ ਉਹ ਕੰਮ ਆਉਂਦੀਆਂ ਤਾਂ ਫਿਰ ਸੋਚਿਆ ਕਿ ਹਾਂ ਉਹ ਚੰਗੀਆਂ ਗੱਲਾਂ ਰਟਾਈਆਂ ਸੀਗੀਆਂ। ਸੋ ਇਹੋ ਜਿਹੀਆਂ ਬਹੁਤ ਗੱਲਾਂ ਜ਼ਿੰਦਗੀ ਚ, ਇਹੋ ਜਿਹੇ ਬਹੁਤ ਸੰਸਕਾਰ, ਇਹੋ ਜਿਹੇ ਬਹੁਤ ਕਦਰਾਂ ਕੀਮਤਾਂ ਜ਼ਿੰਦਗੀ ਚ ਜਿਹੜੀਆਂ ਮਾਂ ਪਿਓ ਨੇ ਸਾਡੇ ਗ੍ਰੈਂਡ ਪੇਰੈਂਟਸ ਨੇ ਸਿਖਾਈਆਂ ਹੋਈਆਂ ਸੀ ਉਸ ਵੇਲੇ ਔਖੀਆਂ ਲੱਗਦੀਆਂ ਸੀਗੀਆਂ ਪਰ ਜਦੋਂ ਜ਼ਿੰਦਗੀ ਚ ਉਹ ਦੌਰ ਲੰਘਾ ਲਿਆ ਤੇ ਫਿਰ ਯਾਦ ਆਉਂਦੀਆਂ ਤੇ ਹਾਂ ਵਧੀਆ ਹੀ ਕਹਿੰਦੇ ਸੀਗੇ। ਸੋ ਚਲੋ ਜੀ, ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਵੀ ਜੱਗ ਮਾਰਕਾ ਜਿਹੜਾ ਸਾਬਣ ਆ ਉਹ ਕੱਪੜੇ ਧੋਣ ਵਾਲੇ ਸਾਬਣ ਦਾ ਬ੍ਰਾਂਡ ਹੁੰਦਾ ਸੀ। ਹਾਂ ਮੈਨੂੰ ਵੀ ਲੱਗ ਰਿਹਾ ਸੀ ਵੀ ਇਹ ਦੇਸੀ ਸਾਬਣ ਜਿਹੜਾ ਹੁੰਦਾ ਨਾ ਉਹਦਾ ਹੀ ਕੋਈ ਬ੍ਰਾਂਡ ਹੋਣਾ ਆ। ਅੱਛਾ ਇੱਕ ਜੇ ਤੁਸੀਂ ਸਾਬਣ ਦੇਸੀ ਸਾਬਣ ਦੀ ਗੱਲ ਆਈ ਤੇ ਮੈਨੂੰ ਜੋ ਯਾਦ ਆਉਂਦਾ ਮੈਂ ਤੇ ਨਾਲ ਦੀ ਨਾਲ ਦੱਸ ਦਿੰਦੀ ਹੁੰਦੀ ਹਾਂ, ਦਿਲ ਚ ਕੁਛ ਨੀ ਰੱਖਦੀ। ਮੈਨੂੰ ਯਾਦ ਆਇਆ ਵੀ ਜਦੋਂ ਕੱਪੜੇ ਧੋਂਦੇ ਹੁੰਦੇ ਸੀਗੇ ਨਾ ਐਤਵਾਰ ਨੂੰ, ਮੈਨੂੰ ਯਾਦ ਆ ਸਵੇਰੇ ਸਵੇਰੇ ਚੁੱਲ੍ਹੇ ਤੇ ਗਰਮ ਪਾਣੀ ਦਾ ਵੱਡਾ ਸਾਰਾ ਪਤੀਲਾ ਮੇਰੇ ਦਾਦੀ ਜੀ ਨੇ ਚੜਾ ਦੇਣਾ ਤੇ ਉਹਦੇ ਵਿੱਚ ਫਿਰ ਨਾ ਇਹ ਜਿਹੜਾ ਸਾਬਣ ਹੁੰਦਾ ਸੀ ਕੱਪੜੇ ਧੋਣ ਵਾਲਾ ਇਹਨੂੰ ਕੱਟ ਕੱਟ ਕੇ ਨਾ ਇਹਨੂੰ ਕੱਟ ਕੱਟ ਕੇ ਉਹਨਾਂ ਨੇ ਉਸ ਪਾਣੀ ਦੇ ਵਿੱਚ ਪਹਿਲਾਂ ਪਾ ਕੇ ਉਸ ਪਾਣੀ ਨੂੰ ਉਬਾਲਣਾ ਤੇ ਉਹ ਜਿਹੜਾ ਕੱਟਿਆ ਸਾਬਣ ਹੁੰਦਾ ਸੀਗਾ ਨਾ ਮੈਨੂੰ ਬੜਾ ਵਧੀਆ ਬਰਫੀ ਵਰਗਾ ਲੱਗਦਾ ਹੁੰਦਾ ਸੀਗਾ ਉਹ, ਭਈ ਮੈਨੂੰ ਅੱਜ ਵੀ ਯਾਦ ਆ। ਫਿਰ ਉਹ ਜਿਹੜਾ ਸਾਬਣ ਹੁੰਦਾ ਸੀ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਗਰਮ ਪਾਣੀ ਦੇ ਵਿੱਚ ਘੋਲ ਲੈਣਾ ਤੇ ਫਿਰ ਜਿਹੜਾ ਨਿਰਮਾ ਸਰਫ ਉਦੋਂ ਹੁੰਦੇ ਸੀ ਥੋੜਾ ਜਿਹਾ ਇਹ ਪਾਉਣਾ ਫਿਰ ਵੱਡੇ ਸਾਰੇ ਉਹਦੇ ਵਿੱਚ ਟੱਬ ਦੇ ਵਿੱਚ ਉਹਨੂੰ ਉਲਟਾ ਕੇ ਉਹਦੇ ਵਿੱਚ ਕੱਪੜੇ ਡੁੱਬਣੇ ਔਰ ਸੇਫਟੀ ਆ ਜੀ ਉਹਨਾਂ ਬਜ਼ੁਰਗਾਂ ਦੀ। ਸੱਚੀ ਗੱਲ ਆ, ਅਸੀਂ ਤਾਂ ਵਾਸ਼ਿੰਗ ਮਸ਼ੀਨ ਚ ਕੱਪੜੇ ਧੋਂਦੇ ਥੱਕ ਜਾਈਦਾ ਆ, ਉਹ ਜਿਹੜਾ ਹੱਥਾਂ ਨਾਲ ਕੱਪੜੇ ਦਰੀਆਂ ਖੇਸੀਆਂ ਸਭ ਧੋ ਲੈਂਦੇ ਹੁੰਦੇ ਸੀ ਔਰ ਅਸੀਂ ਕੱਪੜੇ ਪਾਉਂਦੇ ਥੱਕ ਜਾਈਦਾ ਸੀ ਮੈਨੂੰ ਯਾਦ ਆ ਬਚਪਨ ਦੇ ਵਿੱਚ। ਪਰ ਦਾਦੀ ਸਾਡੀ ਕੱਪੜੇ ਧੋਂਦੀ ਨੀ ਥੱਕਦੀ ਹੁੰਦੀ ਸੀ, ਉਹਨੇ ਕਹਿਣਾ ਹੋਰ ਲੈ ਆਓ ਆਹ ਵਾਲੀ ਖੇਸੀ ਵੀ ਗੰਦੀ ਹੋਣੀ ਆ ਉਹ ਵੀ ਲੈ ਆਓ ਆਹ ਵੀ ਕਰ ਲਓ। ਫਿਰ ਅਸੀਂ ਕਹਿਣਾ ਵੀ ਬੱਸ ਕਰ ਹੁਣ ਬਨੇਰੇ ਤੇ ਤਾਂ ਉੱਪਰ ਜਗ੍ਹਾ ਨੀ ਬਚੀ ਕੋਈ ਵੀ। ਸੋ ਬਹੁਤ ਹੀ ਹੁੰਦਰ ਹੇਰ ਕਹਿ ਲਓ, ਬੜੇ ਹੀ ਹੌਸਲੇ ਵਾਲੇ ਬਜ਼ੁਰਗ ਸਾਡੇ ਹੁੰਦੇ ਸੀਗੇ। ਸੋ ਯਾਦਾਂ ਨੂੰ ਯਾਦ ਕਰਨ ਦਾ ਮਤਲਬ ਇਹ ਹੀ ਹੁੰਦਾ ਹੈ, ਜੋ ਅਸੀਂ ਕਿਤੇ ਲੱਗਦਾ ਨਾ ਅਸੀਂ ਖੋਂਦੇ ਜਾਂਦੇ ਹਾਂ ਅਸੀਂ ਚੁੱਕ ਕੇ ਫਿਰ ਵਾਪਸ ਲੈ ਆਈਏ, ਆਪਣੀਆਂ ਯਾਦਾਂ ਤੋਂ ਚੁੱਕ ਕੇ ਉਹ ਚੀਜ਼ਾਂ ਲੈ ਆਈਏ, ਕਿਵੇਂ ਜ਼ਿੰਦਗੀ ਦਾ ਜ਼ਿੰਦਗੀ ਨੂੰ ਉਹ ਇੰਨੇ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਜੀਦੇ ਹੁੰਦੇ ਸੀਗੇ ਔਰ ਕਿੰਨੀਆਂ ਥੋੜੀਆਂ ਚੀਜ਼ਾਂ 'ਚ ਵੀ ਕਿੰਨੇ ਖੁਸ਼ ਰਹੀਦਾ ਹੁੰਦਾ ਸੀ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਵਾਪਸ ਮੁੜਿਆ ਕਰੀਏ, ਜਦੋਂ ਵੀ ਅਸੀਂ ਆਪਣੀ ਯਾਦਾਂ ਦੀ ਗੇੜੀ ਲਾ ਕੇ ਵਾਪਸ ਆਉਂਦੇ ਹਾਂ ਫਿਰ ਆ ਕੇ ਆਪਣਾ ਆਲਾ ਦੁਆਲਾ ਦੇਖੀਏ ਵੀ ਵਾਹ ਲਹਿਰਾਂ ਵਹਿਰਾਂ ਆ ਜੀ, ਸੋ ਹਰ ਹੀਲੇ ਖੁਸ਼ ਰਹਿਣਾ ਜ਼ਰੂਰੀ ਹੁੰਦਾ। ਸੋ ਚਲੋ ਉਸ ਤੋਂ ਬਾਅਦ ਰਾਜਨਦੀਪ ਸਿੰਘ ਹੁਣੀ ਕੈਨਰਾ ਤੋਂ ਉਹਨਾਂ ਨੇ ਵੀ ਹਾਜ਼ਰੀ ਲਵਾ ਦਿੱਤੀ ਹੈ, ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਤੇ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਤੁਹਾਡਾ। ਤੇ ਜਸਵਿੰਦਰ ਪਾਲ ਕੌਰ ਹੁਣਾਂ ਨੇ ਮੈਲਬਰਨ ਤੋਂ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਸੁਪਰੀ, ਪ੍ਰੋਗਰਾਮ ਗੋਇੰਗ ਗੁੱਡ, ਥੈਂਕ ਯੂ ਜੀ। ਤੇ ਕਹਿੰਦੇ ਪਲੀਜ਼ ਲੈਟ ਮੀ ਨੋ ਹਾਓ ਟੂ ਮੇਕ ਤਖਾਰ ਵਾਲਾ ਖੱਟਾ ਇਨ ਆਸਟ੍ਰੇਲੀਆ। ਠੀਕ ਹੈ ਜੀ, ਲਓ ਮੈਂ ਤੁਹਾਨੂੰ ਦੱਸਦੀ ਹਾਂ ਜੀ। ਤਖਾਰ ਵਾਲਾ ਖੱਟਾ ਤੁਸੀਂ ਅੱਜ ਕੱਲ ਤੇ ਸਰਦੀਆਂ ਨਾ ਤੇ ਅੱਗ ਉੱਗ ਜੇ ਘਰ ਦੇ ਵਿੱਚ ਬਾਲ ਲੈਂਦੇ ਤੇ ਉਹ ਕੋਲਾ ਜਿਹੜਾ ਉਹ ਜਦੋਂ ਕੋਲੇ ਬਣ ਜਾਂਦੇ ਨਾ ਲੱਕੜ ਦੇ, ਜਾਂ ਵੈਸੇ ਵੀ ਜੇ ਤੁਹਾਡੇ ਕੋਈ ਕੋਲਾ ਵੀ ਵੈਸੇ ਵੀ ਪਿਆ ਤੇ ਉਹ ਕੋਲਾ ਰੱਖ ਲਓ, ਤੇ ਜਦੋਂ ਤਖਾਰ ਵਾਲਾ ਖੱਟਾ ਬਣਾਉਣਾ ਹੋਵੇ ਨਾ ਉਹ ਕੋਲੇ ਨੂੰ ਗੈਸ ਤੇ ਰੱਖ ਕੇ ਚੰਗੀ ਤਰ੍ਹਾਂ ਗਰਮ ਕਰ ਲਓ। ਉਹ ਕੋਲਿਆ ਜਦੋਂ ਲਾਲ ਜਿਹਾ ਹੋ ਜਾਵੇ ਫੇਰ ਉਹਨੂੰ ਕਿਸੇ ਕੌਲੀ ਚ ਪਾ ਕੇ ਉਹਦੇ ਤੇ ਪਾ ਦੋ ਸਰੋਂ ਦਾ ਤੇਲ ਤੇ ਉਹਦੇ ਉੱਤੇ ਰੱਖ ਦੋ ਇੱਕ ਜਿਸ ਭਾਂਡੇ ਦੇ ਵਿੱਚ ਤੁਸੀਂ ਦਹੀਂ ਪਾਉਣਾ ਜਾਂ ਖੱਟਾ ਬਣਾਉਣਾ ਉਹ ਵਾਲਾ ਭਾਂਡਾ ਉਹਦੇ ਤੇ ਰੱਖ ਦੋ, ਉਹਦੇ ਵਿੱਚ ਚੰਗੀ ਤਰ੍ਹਾਂ ਉਹ ਸਮੋਕੀ ਕਹਿ ਲਓ ਹਨਾ, ਉਹ ਫਲੇਵਰ ਉਹ ਧੂੰਆਂ ਜਿਹੜਾ ਆ ਜਾਊਗਾ ਤਖਾਰ ਨੂੰ ਅੱਜ ਕੱਲ ਜੇ ਸਮੋਕੀ ਕਹਿ ਦੋ ਫਲੇਵਰ ਤੇ ਉਹ ਵੀ ਆ। ਫਿਰ ਉਹ ਭਾਂਡੇ ਚ ਜਦੋਂ ਚੰਗੀ ਤਰ੍ਹਾਂ ਧੂੰਆਂ ਆ ਗਿਆ ਤੇ ਉਹਨੂੰ ਇੱਕਦਮ ਚੁੱਕ ਕੇ ਉਹਦੇ ਉੱਤੇ ਪਲੇਟ ਰੱਖ ਦੋ ਤਾਂ ਕਿ ਉਸ ਭਾਂਡੇ ਦੇ ਵਿੱਚ ਉਹ ਧੂੰਆਂ ਚੰਗੀ ਤਰ੍ਹਾਂ ਆ ਜਾਵੇ, ਉਹ ਫਲੇਵਰ ਆ ਜਾਵੇ। ਫਿਰ ਉਹਦੇ ਵਿੱਚ ਤੁਸੀਂ ਮਾੜਾ ਜਿਹਾ ਢੱਕਣ ਚੱਕ ਕੇ ਪੂਰਾ ਦਹੀਂ ਪਾ ਦੇਣਾ ਤੇ ਜਦੋਂ ਖੱਟਾ ਬਣ ਗਿਆ ਤੇ ਫਿਰ ਜਿਹੜੀ ਉਹ ਕੌਲੀ ਆ ਉਹਦੇ ਵਿੱਚ ਕੋਲਾ ਗਰਮ ਕਰਕੇ ਤੇ ਉਹ ਕੌਲੀ ਦੇ ਵਿੱਚ ਫਿਰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਹ ਕੌਲੀ ਨੂੰ ਉਸ ਭਾਂਡੇ ਦੇ ਵਿੱਚ ਰੱਖ ਦੇਣਾ ਤੇ ਉੱਪਰੋਂ ਉਹਨੂੰ ਕਰ ਦੇਣਾ ਬੰਦ, ਫਿਰ ਉਹ ਜਿਹੜਾ ਤਖਾਰ ਹੈ ਉਹ ਖੱਟੇ ਨੂੰ ਲੱਗ ਜਾਣਾ। ਸੋ ਜੇ ਕੋਲਾ ਵੀ ਨਹੀਂ ਹੈਗਾ ਕਿਸੇ ਕੋਲ ਤੇ ਫਿਰ ਤੁਸੀਂ ਤਵੇ ਦੇ ਉੱਤੇ ਮਾੜਾ ਜਿਹਾ ਜਿਹੜਾ ਤੇਲ ਆ ਸਰੋਂ ਦਾ ਉਹ ਵੀ ਪਾ ਸਕਦੇ ਹੋ, ਉਹਦੇ ਨਾਲ ਵੀ ਜਿਹੜਾ ਧੂੰਆਂ ਉੱਠਦਾ ਉਹਦੇ ਨਾਲ ਵੀ ਤਖਾਰ ਦੇ ਸਕਦੇ ਆ, ਪਰ ਕੋਲੇ ਦੀ ਗੱਲ ਹੀ ਕੁਝ ਹੋਰ ਹੁੰਦੀ ਆ। ਸੋ ਬਣਾਇਓ ਅੱਜ ਤੇ ਦੱਸਿਓ ਕਿੱਦਾਂ ਦਾ ਬਣਿਆ ਸੀ। ਠੀਕ ਆ, ਹੁਣੇ ਕਹਿੰਦੇ ਆ ਕਿ ਇੱਕ ਪ੍ਰੋਗਰਾਮ ਸਕੂਲ ਦੀਆਂ ਖੇਡਾਂ ਤੇ ਕਰ ਦਿਓ, ਬਹੁਤ ਯਾਦਾਂ ਜੁੜੀਆਂ ਹੋਈਆਂ। ਲੈ ਗੱਲ ਕਿ ਮੈਂ ਤੇ ਅੱਗੇ ਸੋਚਦੀ ਹੁੰਦੀ ਵੀ ਤੁਸੀਂ ਕਹੋ ਸਹੀ, ਅਸੀਂ ਅਗਲੀ ਵਾਰ ਨੂੰ ਖੇਡਾਂ ਦਾ ਪ੍ਰੋਗਰਾਮ ਕਰ ਦੇਣਾ ਫਿਰ। ਠੀਕ ਆ, ਚਲੋ ਅਗਲੇ ਬੁੱਧਵਾਰ ਨੂੰ ਅਸੀਂ ਖੇਡਾਂ ਖੇਡਾਂਗੇ। ਕਿਹੜੀਆਂ ਖੇਡਾਂ ਸਕੂਲ ਚ ਖੇਡਦੇ ਹੁੰਦੇ ਸੀ ਉਹ ਸਾਰੀਆਂ ਖੇਡਾਂ ਇੱਕ ਵਾਰ ਫਿਰ ਤੋਂ ਖੇਡਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੁਰਿੰਦਰ ਜੀ, ਮੈਨੂੰ ਇੱਕ ਯਾਦ ਕਰਵਾਉਣ ਦੇ ਲਈ ਕਿ ਕਿਹਦੇ ਤੇ ਪ੍ਰੋਗਰਾਮ ਕਰ ਲਈਏ। ਤੇ ਨਾਲ ਹੀ ਕਹਿ ਰਹੇ ਲਓ ਜੀ ਲੱਗ ਗਿਆ ਤਿਖਾਰ, ਬਿਲਕੁਲ ਹੈ ਨਾ, ਤਿਖਾਰ ਲਾਉਣਾ ਕਿਹੜਾ ਔਖਾ। ਚਲੋ ਜੀ ਅੱਜ ਜਿੰਨੇ ਪ੍ਰੋਗਰਾਮ ਸੁਣ ਰਹੇ ਕੋਸ਼ਿਸ਼ ਕਰਿਓ ਅੱਜ ਤਿਖਾਰ ਵਾਲਾ ਖੱਟਾ ਖਾਵਾਂਗੇ ਰਾਤ ਨੂੰ। ਠੀਕ ਹੈ, ਮੈਂ ਵੀ ਬਣਾਉਂਗੀ। ਚਲੋ ਜੀ ਅੱਗੇ ਗੱਲਾਂ ਚ ਵਧੀਆ, ਕਿਉਂਕਿ ਪ੍ਰੋਗਰਾਮ ਚ ਸਮਾਂ ਥੋੜਾ ਰਹਿ ਗਿਆ ਤੇ ਯਾਦਾਂ ਮੇਰੀਆਂ ਬਹੁਤ ਸਾਰੀਆਂ ਪਈਆਂ ਹੋਈਆਂ। ਅੱਛਾ, ਉਸ ਤੋਂ ਬਾਅਦ ਗੱਲ ਕਰਦੇ ਆ, ਗੱਲ ਹੋਈ ਸੀ ਜੀ ਜਾਮਣ ਦੀ ਛਾਂ ਹੇਠਾਂ ਮੈਂ ਪੀੜੀ ਰਹਾਂਗਾ, ਉਹਦੇ ਵਿੱਚ ਵੀ ਸੁਣਿਆ। ਹੁਣ ਗੱਲ ਕਰਦੇ ਆ ਵੀ ਕਿਹੜੇ ਕਿਹੜੇ ਇਹੋ ਜਿਹੜੇ ਦਰਖਤ ਹੁੰਦੇ ਸੀ ਉਹ ਘਰ ਦੇ ਵਿੱਚ ਲੱਗੇ ਹੁੰਦੇ ਸੀਗੇ, ਆਲੇ ਦੁਆਲੇ ਲੱਗੇ ਹੁੰਦੇ ਸੀਗੇ। ਜਾਮਣ ਹੋ ਗਈ ਹਨਾ, ਅੰਬ ਲੱਗੇ ਹੁੰਦੇ ਸੀ, ਡੇਕਾਂ ਹਰ ਮੋਸਟਲੀ ਘਰਾਂ ਦੇ ਵਿੱਚ ਬੜੀਆਂ ਜ਼ਰੂਰੀ ਹੁੰਦੀਆਂ ਸੀ, ਕਿਉਂਕਿ ਡੇਕਾਂ ਦੀ ਛਾਂ ਬੜੀ ਸੰਘਣੀ ਹੁੰਦੀ ਸੀ ਤੇ ਉਹਦੀ ਲੱਕੜ ਵੀ ਬੜੀ ਵਧੀਆ ਮੰਨੀ ਜਾਂਦੀ ਹੁੰਦੀ ਸੀਗੀ, ਔਰ ਉਹਦੇ ਥੱਲੇ ਫਿਰ ਸੰਘਣੀ ਛਾਂ ਦੇ ਵਿੱਚ ਮੈਨੂੰ ਯਾਦ ਆ ਵੀ ਗਰਮੀਆਂ ਦੇ ਵਿੱਚ ਵਿਹੜਿਆਂ ਦੇ ਵਿੱਚ ਕਿੱਲੇ ਕੱਢ ਕੇ ਉੱਥੇ ਮੱਝ ਗਾਂ ਬੰਨੀ ਹੋਣੀ ਤੇ ਨਾਲ ਹੀ ਆਪ ਮੰਜਾ ਡਾਹ ਕੇ ਬੈਠੇ ਹੋਣਾ ਉੱਥੇ ਜਦੋਂ ਬਿਜਲੀ ਚਲੀ ਜਾਣੀ ਤੇ। ਸੋ ਡੇਕਾਂ ਮੇਰੀ ਜ਼ਿੰਦਗੀ ਚ ਮੇਰੀਆਂ ਯਾਦਾਂ ਦਾ ਇੱਕ ਅਹਿਮ ਹਿੱਸਾ ਆ, ਔਰ ਉਹਨਾਂ ਨੂੰ ਜਿਹੜੇ ਚਿੱਟੇ ਫੁੱਲ ਲੱਗਦੇ ਹੁੰਦੇ ਸੀ ਡੇਕਾਂ ਨੂੰ, ਹਾਏ ਉਹ ਵੀ ਕਿੰਨੇ ਸੋਹਣੇ ਹੁੰਦੇ ਸੀ, ਤੇ ਉਹਨਾਂ ਦੇ ਡਕਾਨੂਆਂ ਨਾਲ ਵੀ ਖੇਡੀਦਾ ਹੁੰਦਾ ਸੀਗਾ। ਅੱਛਾ, ਉਸ ਤੋਂ ਇਲਾਵਾ ਅਮਰੂਦ ਹੁੰਦਾ ਸੀਗਾ ਜੀ, ਔਰ ਨਿੰਮ ਵੀ ਲੱਗੀ ਹੁੰਦੀ ਸੀ ਕਈ ਘਰਾਂ ਦੇ ਵਿੱਚ, ਤੇ ਤੂਤ ਹੁੰਦੇ ਸੀਗੇ ਲੱਗੇ, ਹਾਏ ਤੂਤ ਨੂੰ ਜਿਹੜੀਆਂ ਗੋਲਾਂ ਲੱਗਦੀਆਂ ਸੀਗੀਆਂ ਉਹ ਖਾ ਕੇ ਨਜ਼ਾਰਾ ਹੀ ਆ ਜਾਂਦਾ ਹੁੰਦਾ ਸੀ, ਹੈਨਾ। ਤੇ ਹੋਰ ਤੁਹਾਡੇ ਘਰ ਕਿਹੜਾ ਬੂਟਾ ਲੱਗਾ ਹੁੰਦਾ ਸੀ ਮੈਨੂੰ ਜ਼ਰੂਰ ਦੱਸਿਓ। ਮੈਨੂੰ ਯਾਦ ਆ ਸਾਡੇ ਬਚਪਨ ਦੇ ਵਿੱਚ ਉਹ ਡੇਕ ਦਾ ਬਹੁਤ ਵੱਡਾ ਇੱਕ ਦਰਖਤ ਹੁੰਦਾ ਸੀ ਜਿਹਦੇ ਚ ਦੋ ਤੋਤੇ ਰਹਿੰਦੇ ਹੁੰਦੇ ਸੀਗੇ, ਉਹਦੇ ਚ ਖੋੜ ਹੁੰਦਾ ਸੀ ਔਰ ਉਹਦੇ ਚ ਤੋਤੇ ਰਹਿੰਦੇ ਹੁੰਦੇ ਸੀ। ਬਾਅਦ ਵਿੱਚ ਫਿਰ ਉਹ ਡੇਕ ਵੱਢ ਦਿੱਤੀ ਗਈ, ਪਰ ਉਹ ਮੇਰੀਆਂ ਯਾਦਾਂ ਵਿੱਚ ਅਜੇ ਵੀ ਜਿਉਂ ਦੀ ਤਿਉਂ ਖੜੀ ਖੜੀ ਹੈ। ਸੋ ਚਲੋ ਜੀ, ਦਰਖਤਾਂ ਤੋਂ ਬਾਅਦ, ਅੱਛਾ ਟਾਲੀਆਂ ਨੂੰ ਕਿੱਦਾਂ ਭੁੱਲ ਸਕਦੀ ਹਾਂ ਮੈਂ, ਟਾਲੀਆਂ ਵੀ ਤਾਂ ਹੁੰਦੀਆਂ ਸੀਗੀਆਂ, ਟਾਲੀਆਂ ਘਰਾਂ ਦੇ ਵਿੱਚ ਨਹੀਂ ਹੁੰਦੀਆਂ ਸੀ ਪਰ ਖੇਤਾਂ ਦੇ ਵਿੱਚ ਬੰਨੇ ਬੰਨੇ ਬੜੀਆਂ ਜਿਹੜੀਆਂ ਟਾਲੀਆਂ ਲੱਗੀਆਂ ਹੁੰਦੀਆਂ ਸੀਗੀਆਂ, ਸਫੇਦੇ ਹੁੰਦੇ ਸੀਗੇ ਸਾਡੇ ਆਲੇ ਦੁਆਲੇ, ਉਸ ਤੋਂ ਇਲਾਵਾ ਕਿੱਕਰ ਹੁੰਦੇ ਸੀਗੇ, ਤੇ ਹੋਰ ਕੀ ਹੁੰਦਾ ਸੀ ਜੀ, ਪਾਪੂਲਰ ਲਾਉਣੇ ਸ਼ੁਰੂ ਕਰ ਦਿੱਤੇ ਸੀ ਬਾਅਦ ਚ ਲੋਕਾਂ ਨੇ ਖੇਤਾਂ ਦੇ ਵਿੱਚ ਵੀ। ਚਲੋ ਹੁਣ ਚੱਲਦੇ ਹਾਂ ਜੀ, ਸਾਡੀ ਰਸੋਈ ਵੀ ਹੋ ਗਈ ਤੇ ਹਵੇਲੀ, ਹਵੇਲੀ ਵੀ ਬੜਾ ਇੱਕ ਪਿਆਰਾ ਜਿਹਾ ਹਿੱਸਾ ਸਾਡੀ ਜ਼ਿੰਦਗੀ ਦਾ, ਹੈ ਨਾ। ਹਵੇਲੀ ਕਹਿੰਦੇ ਸੀ, ਕਈ ਬਾੜਾ ਕਹਿੰਦੇ ਸੀਗੇ, ਉਹ ਜਗ੍ਹਾ ਜਿੱਥੇ ਆਪਣੇ ਪਸ਼ੂ ਜਾਂ ਡੰਗਰ ਵਗੈਰਾ ਬੰਨੇ ਜਾਂਦੇ ਹੁੰਦੇ ਸੀ। ਕਈਆਂ ਦੇ ਘਰ ਦੇ ਵਿੱਚ ਵੀ ਜਿਨ੍ਹਾਂ ਦੀ ਇੱਕ ਅੱਧੀ ਕੋਈ ਗਾਂ ਵੱਛੀ ਹੁੰਦੀ ਸੀ ਉਹ ਤੇ ਘਰਾਂ ਦੇ ਵਿੱਚ ਵੀ ਕਈ ਬੰਨ ਲੈਂਦੇ ਹੁੰਦੇ ਸੀ, ਪਰ ਕਈਆਂ ਦੇ ਜਿਨ੍ਹਾਂ ਦੇ ਦੋ ਤਿੰਨ ਡੰਗਰ ਹੁੰਦੇ ਸੀਗੇ ਉਹਨਾਂ ਨੇ ਵੱਖਰਾ ਥਾਂ ਬਣਾਇਆ ਹੁੰਦਾ ਸੀ ਜਿਹਨੂੰ ਹਵੇਲੀ ਕਹਿੰਦੇ ਹੁੰਦੇ ਸੀਗੇ। ਉਹ ਹਵੇਲੀ ਦੇ ਵਿੱਚ ਡੰਗਰ ਹੀ ਰਹਿੰਦੇ ਹੁੰਦੇ ਸੀ ਜੀ। ਸੋ ਉਹਨਾਂ ਦਾ ਘਰ ਹੁੰਦਾ ਸੀਗਾ ਪੂਰਾ, ਉੱਥੇ ਇੱਕ ਕਮਰਾ ਹੁੰਦਾ ਸੀਗਾ ਜਿਹਦੇ ਵਿੱਚ ਡੰਗਰ ਵੱਜੇ ਹੁੰਦੇ ਸੀਗੇ, ਖੁਰਲੀ ਹੁੰਦੀ ਸੀਗੀ, ਨਾਲ ਤੂੜੀ ਦਾ ਕੁੱਪ ਵੀ ਹੁੰਦਾ ਸੀ ਕਈ ਹਵੇਲੀਆਂ ਦੇ ਵਿੱਚ। ਉਹ ਉੱਥੇ ਇੱਕ ਜਗ੍ਹਾ ਸਾਈਡ ਤੇ ਹੁੰਦੀ ਸੀ ਜਿੱਥੇ ਗੋਹਾ ਸੁੱਟਣਾ ਤੇ ਫਿਰ ਪਾਥੀਆਂ ਪਥਦੀਆਂ ਹੁੰਦੀਆਂ ਸੀਗੀਆਂ ਔਰਤਾਂ, ਫਿਰ ਉਹ ਪਾਥੀਆਂ ਦੇ ਨਾਲ ਭਰੀਆਂ ਕੰਧਾਂ ਹੁੰਦੀਆਂ ਸੀਗੀਆਂ ਤੇ ਉਹ ਪਾਥੀਆਂ ਦੇ ਨਾਲ ਭਰੀ ਜਗ੍ਹਾ ਹੁੰਦੀ ਸੀਗੀ, ਜਿਹਨਾਂ ਨੇ ਸੁੱਕ ਜਾਣਾ ਤਾਂ ਫਿਰ ਉਹਨਾਂ ਨੂੰ ਉਲਟਾ ਦਿੰਦੀਆਂ ਹੁੰਦੀਆਂ ਸੀਗੀਆਂ ਉਹ। ਉਸ ਤੋਂ ਬਾਅਦ ਫਿਰ ਉਹਨਾਂ ਪਾਥੀਆਂ ਦੀ ਸਰਾੜੀ ਬਣਾਉਂਦੀਆਂ ਹੁੰਦੀਆਂ ਸੀਗੀਆਂ ਉੱਥੇ, ਹੈਨਾ, ਸਰਾੜੀ ਯਾਦ ਆ ਸਾਰਿਆਂ ਨੂੰ। ਔਰ ਫਿਰ ਉਹਦੇ ਵਿੱਚ ਸੁੱਕੀਆਂ ਪਾਥੀਆਂ ਰੱਖ ਦੇਣੀਆਂ ਤੇ ਜਦੋਂ ਸਰਦੀਆਂ ਦੇ ਵਿੱਚ ਉੱਥੋਂ ਪਾਥੀਆਂ ਕੱਢ ਕੱਢ ਕੇ ਫਿਰ ਘਰ ਲੈ ਜਾਣੀਆਂ। ਹੋਰ ਹੁੰਦਾ ਸੀ ਜੀ ਹਵੇਲੀ ਦੇ ਵਿੱਚ, ਖੁਰਲੀ ਹੋ ਗਈ, ਕਿੱਲੇ ਹੁੰਦੇ ਸੀਗੇ, ਫਿਰ ਕੋਈ ਦਰਖਤ ਜਿਹੜਾ ਜ਼ਰੂਰ ਲੱਗਾ ਹੁੰਦਾ ਸੀਗਾ ਹਵੇਲੀ ਦੇ ਵਿੱਚ, ਤੂੜੀ ਵਾਲਾ ਇੱਕ ਕਮਰਾ ਹੁੰਦਾ ਸੀਗਾ, ਨਲਕਾ ਲੱਗਾ ਹੁੰਦਾ ਸੀਗਾ ਉੱਥੇ ਜ਼ਰੂਰ, ਹਵੇਲੀ ਦੇ ਵਿੱਚ ਖੁਰਾ ਜਿਹਾ ਬਣਿਆ ਹੁੰਦਾ ਸੀਗਾ, ਇੱਕ ਚੜਾ ਜਿਹਾ ਵੀ ਹੁੰਦਾ ਸੀ ਕਈ ਹਵੇਲੀਆਂ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਪਾਣੀ ਪਿਲਾਇਆ ਜਾਂਦਾ ਹੁੰਦਾ ਸੀ, ਹੈਨਾ, ਇੱਕ ਬੱਚਾ ਜਿਹਾ ਹੁੰਦਾ ਸੀਗਾ, ਟੰਗਲੀ ਪਈ ਹੁੰਦੀ ਸੀ ਉੱਥੇ, ਫੋੜਾ ਹੁੰਦਾ ਸੀਗਾ ਜਿਹਦੇ ਨਾਲ ਗੋਹਾ ਇਕੱਠਾ ਕਰਦੇ ਹੁੰਦੇ ਸੀ, ਉਹਨੂੰ ਫੋੜਾ ਹੀ ਕਹਿੰਦੇ ਸੀਗੇ ਨਾ। ਟੋਕਰੇ ਪਏ ਹੁੰਦੇ ਸੀਗੇ ਤੇ ਹੋਰ ਖੇਤਾਂ ਦਾ ਜਿਹੜਾ ਕੋਈ ਸੰਦ ਔਜਾਰ ਹੁੰਦੇ ਸੀ ਉਹ ਵੀ ਹਵੇਲੀ ਦੇ ਵਿੱਚ ਹੀ ਰੱਖੇ ਹੁੰਦੇ ਸੀਗੇ ਜੀ। ਔਰ ਹਵੇਲੀ ਦੇ ਵਿੱਚ ਉਹ ਜਿਹੜੀ, ਮੈਂ ਹੁਣ ਬਦਬੂ ਤਾਂ ਨੀ ਕਹੂੰਗੀ, ਉਦੋਂ ਤਾਂ ਬਦਬੂ ਹੀ ਲੱਗਦੀ ਸੀ ਪਰ ਅੱਜ ਉਹ ਵੀ ਚੰਗੀ ਲੱਗਦੀ ਆ, ਜਿਹੜੀ ਗੋਹੇ ਦੀ ਸਮੈਲ ਹੁੰਦੀ ਸੀਗੀ। ਔਰ ਅਸੀਂ ਖੇਡਦੇ ਖਿਡਾਉਂਦਿਆਂ ਨੇ ਨਾ ਹਵੇਲੀਆਂ ਦੇ ਵਿੱਚ, ਜਦੋਂ ਲੁੱਕਣ ਵਿੱਚ ਹੀ ਖੇਡੀ ਦੀ ਹੁੰਦੀ ਸੀ ਤੇ ਉਹ ਹਵੇਲੀਆਂ ਦੇ ਵਿੱਚ ਜਾ ਕੇ ਬੜਾ ਲੁਕੀਦਾ ਹੁੰਦਾ ਸੀਗਾ, ਉਹ ਕੁੱਪਾਂ ਦੇ ਪਿੱਛੇ ਜਾਂ ਸਰਾੜੀ ਦੇ ਵਿੱਚ। ਸੋ ਉਹ ਲੁੱਕਣ ਦੀਆਂ ਬੜੀਆਂ ਵਧੀਆ ਸਪੋਟਸ ਹੁੰਦੀਆਂ ਸੀਗੀਆਂ, ਸੋ ਉੱਥੇ ਖੇਡੀ ਦਾ ਹੁੰਦਾ ਸੀਗਾ ਜੀ ਲੁੱਕਣ ਵਿੱਚ ਹੀ ਵੀ। ਤੇ ਜਾਨਵਰਾਂ ਦੀਆਂ ਪੂਛਾਂ ਵੀ ਖਿੱਚੀਆਂ ਹੋਣੀਆਂ ਤੇ ਫਿਰ ਕਈ ਸਿੰਘ ਵੀ ਮਾਰਦੀਆਂ ਹੁੰਦੀਆਂ ਸੀਗੀਆਂ। ਹਾਂਜੀ, ਇੰਨੀਆਂ ਸੌਖੀਆਂ ਨੀ ਹੁੰਦੀਆਂ ਪੂਛਾਂ ਖਿੱਚਣੀਆਂ ਡੰਗਰਾਂ ਦੀਆਂ, ਸਿੰਘ ਖਾਣੇ ਪੈਂਦੇ ਉਹਨਾਂ ਦੇ। ਸੋ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਜੀ ਕਿ ਡਕਾਨੂਆਂ ਨਾਲ ਬਾਰਾਠਾਣੀ ਖੇਡਦੇ ਹੁੰਦੇ ਸੀ, ਬਿਲਕੁਲ ਜਿਹੜੇ ਉਹ ਡਕਾਨੂ ਹੁੰਦੇ ਸੀ ਉਹਨਾਂ ਨਾਲ ਬਾਰਾਠਾਣੀ ਖੇਡੀ ਦੀ ਸੀ, ਬਿਲਕੁਲ ਜੀ। ਸੋ ਇਹ ਸਾਰੀਆਂ ਗੱਲਾਂ ਅਗਲੇ ਪ੍ਰੋਗਰਾਮ ਚ ਕਰਾਂਗੇ, ਯਾਦ ਰੱਖਿਓ ਅਸੀਂ ਕੀ ਕੀ ਖੇਡਦੇ ਹੁੰਦੇ ਸੀ ਤੇ ਕਿਹੜੀਆਂ ਚੀਜ਼ਾਂ ਅਸੀਂ ਆਪ ਹੀ ਬਣਾ ਲੈਂਦੇ ਹੁੰਦੇ ਸੀ, ਖੇਡਾਂ ਆਪ ਹੀ ਬਣਾ ਲੈਂਦੇ ਸੀ। ਸੋ ਜਗਤਾਰ ਭਾਜੀ ਨੇ ਅੱਜ ਜਿਹੜੀਆਂ ਚਿੜੀਆਂ ਫੜਨ ਦੀ ਗੱਲ ਕੀਤੀ ਹੈ ਨਾ, ਉਹ ਵੀ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਖੇਡਾਂ ਦੇ ਵਿੱਚ ਬਹੁਤ ਕੁਛ ਨਿਕਲਣਾ ਜੀ ਅਜੇ, ਜਦੋਂ ਅਸੀਂ ਨਾਲ ਰਲ ਕੇ ਰਿੜਕਦੇ ਹਾਂ ਆਪਣੀਆਂ ਯਾਦਾਂ ਨੂੰ। ਤੇ ਹਰਜਿੰਦਰ ਘੁੰਮਣ ਹੁਣੀ ਕਹਿ ਰਹੇ ਆ ਕਿ ਮੱਝ ਦੀ ਗਾਂ ਦੀ ਬੋਲੀ ਖਾਣੀ, ਸਾਡੇ ਇੱਕ ਮੁੰਡੇ ਬਰਫੀ ਤੇ ਥਾਂ ਸਾਬਣ, ਬਰਫੀ ਦੀ ਥਾਂ ਤੇ ਸਾਬਣ ਖਵਾ ਦਿੱਤਾ, ਕੱਚੇ ਅੰਬ ਦਾ ਮੁਰੱਬਾ ਬਣਾਉਣਾ ਤੇ ਉਹਦੇ ਨਾਲ ਰੋਟੀ ਖਾਣੀ, ਨਿੰਮ ਦਾ ਦਰਖਤ ਹੁੰਦਾ ਸੀ ਕਹਿੰਦੇ ਸਾਡੇ। ਹਾਂ ਸਹੀ ਗੱਲ ਆ, ਬੋਲੀ ਵਾਲੀ ਗੱਲ ਤੁਸੀਂ ਬੜੀ ਵਧੀਆ ਚੇਤੇ ਕਰਾਈ, ਉਹ ਮੈਂ ਭੁੱਲ ਗਈ ਸੀਗੀ। ਸੋ ਸਾਡੇ ਸਨੈਕਸ ਵਿੱਚ ਹੀ ਹੁੰਦੀ ਸੀ ਜੀ ਉਹ ਵੀ ਚੀਜ਼, ਮੱਝਾਂ ਦੀ ਜਿਹੜੀ ਬੋਲੀ ਹੁੰਦੀ ਸੀ ਤੇ ਹੋਬ ਹੁੰਦਾ ਸੀ ਉਹਦੇ ਚ ਸ਼ੱਕਰ ਪਾ ਕੇ ਖਾਣੀ, ਤੇ ਫਿਰ ਮੱਝ ਦੀ ਬੋਲੀ ਕਈ ਉਹਨੂੰ ਸੁੱਕੀ ਬੋਲੀ ਵੀ ਬਣਾਈ ਦੀ ਹੁੰਦੀ ਸੀਗੀ ਨਾ। ਹਾਏ ਕਿੰਨੇ ਵਧੀਆ ਸਵਾਦ ਹੁੰਦੇ ਸੀਗੇ, ਤੁਹਾਡੀਆਂ ਸਾਰਿਆਂ ਦੀਆਂ ਯਾਦਾਂ ਵਰਗੇ ਸਵਾਦ ਸੀ ਉਹ। ਚਲੋ ਜੀ, ਹਵੇਲੀ ਵੀ ਹੋ ਗਈ ਤੇ ਹਵੇਲੀ ਤੋਂ ਬਾਅਦ ਗੱਲ ਕਰਦੇ ਹਾਂ ਉਹ ਘਰਾਂ ਦੀ ਜਿਹੜੀ ਬਣਤਰ ਹੁੰਦੀ ਸੀ ਉਹ ਕਿਹੋ ਜਿਹੀ ਹੁੰਦੀ ਸੀਗੀ, ਹੈਨਾ। ਘਰਾਂ ਦੇ ਵਿੱਚ ਸਾਧ ਮੁਰਾਦੇ ਜੇ ਘਰ ਹੁੰਦੇ ਸੀ ਜਿਹੜੇ ਪੁਸ਼ਤਾਂਦਾਰ ਪੁਸ਼ਤਾਂ ਚੱਲਦੇ ਹੁੰਦੇ ਸੀਗੇ, ਉਹਨਾਂ ਦੇ ਵਿੱਚ ਹੀ ਥੋੜੀ ਬਹੁਤੀ ਹੇਰ ਬਦਲ ਕਰ ਲਈ ਜਾਂਦੀ ਸੀ, ਰਸੋਈ ਭੰਨ ਕੇ ਇਧਰੋਂ ਉਧਰ ਬਣਾ ਲਈ ਜਾਂਦੀ ਸੀ, ਖੁਰਾ ਇੱਥੋਂ ਪੁੱਟ ਕੇ ਇੱਕ ਪੱਖਾ ਗੁਸਲਖਾਨਾ ਬਣਾ ਲਿਆ ਜਾਂਦਾ ਸੀ, ਮੁੰਡਾ ਵਿਆਹਣਾ ਤੇ ਚਬਾਰਾ ਛੱਤ ਲੈਣਾ, ਯਾਨੀ ਉਹਦੇ ਵਿੱਚ ਹੀ ਤੋੜ ਭੰਨ ਕਰਕੇ ਉਸੇ ਜਗ੍ਹਾ ਤੇ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਰਹਿੰਦੇ ਹੁੰਦੇ ਸੀਗੇ, ਹਨਾ। ਆ ਸਾਡੀ ਜਿਹੜੀ ਜਨਰੇਸ਼ਨ ਆ ਇਹਨੂੰ ਹੀ ਜ਼ਿਆਦਾ ਪਈ ਸੀਗੀ, ਅਸੀਂ ਸਾਰਾ ਕੁਛ ਛੱਡ ਕੇ ਆਏ ਹਾਂ। ਅੱਛਾ ਚਲੋ ਜੀ, ਉਹ ਘਰ ਯਾਦ ਕਰਦੇ ਆ ਕਿਹੋ ਜਿਹੇ ਘਰ ਸੀਗੇ ਉਹ, ਹਨਾ। ਉਹਨਾਂ ਘਰਾਂ ਦੇ ਵਿੱਚ ਇੱਕ ਬੈਠਕ ਜਿਹੀ ਜ਼ਰੂਰ ਹੁੰਦੀ ਸੀ, ਉਹਦੇ ਤੇ ਅੰਗੀਠੀ ਹੁੰਦੀ ਸੀ ਜਿਹਦੇ ਤੇ ਫੋਟੋਆਂ ਰੱਖੀਆਂ ਹੁੰਦੀਆਂ ਸੀਗੀਆਂ, ਸਾਫ਼ ਸੁਥਰਾ ਕਮਰਾ ਬੈਠਕ ਜਿਹੜੀ ਹੁੰਦੀ ਸੀ, ਉਹਦੇ 'ਚ ਸੋਫਾ ਹੁੰਦਾ ਸੀ ਜਾਂ ਕੁਰਸੀਆਂ ਕੇਨ ਵਾਲੀਆਂ ਪਈਆਂ ਹੁੰਦੀਆਂ ਸੀ, ਤਖ਼ਤ ਪੋਸ਼ ਹੁੰਦਾ ਸੀ ਜਿਹਦੇ ਤੇ ਮਾਂ ਦੇ ਹੱਥਾਂ ਦੀ ਕੱਢੀ ਚਾਦਰ ਵਿਛੀ ਹੁੰਦੀ ਸੀਗੀ। ਔਰ ਰਸੋਈ ਦੀ ਗੱਲ ਤਾਂ ਕਰ ਹੀ ਲਈ ਆ। ਅੱਛਾ, ਪੇਟੀਆਂ ਵਾਲਾ ਇੱਕ ਕਮਰਾ ਹੁੰਦਾ ਸੀ ਜਿਹਦੇ 'ਚ ਸਾਰੀਆਂ ਪੇਟੀਆਂ ਪਈਆਂ ਹੁੰਦੀਆਂ ਸੀਗੀਆਂ, ਉਹਦੇ ਤੇ ਸਾਡੇ ਘਰ ਜਿਹੜਾ ਪੇਟੀਆਂ ਵਾਲਾ ਕਮਰਾ ਹੁੰਦਾ ਸੀ ਉਹਦੇ ਤੇ ਪਰਛੱਤੀ ਵੀ ਹੁੰਦੀ ਸੀਗੀ, ਹਨਾ, ਪਰਛੱਤੀਆਂ ਜਿਹੀਆਂ ਬਣੀਆਂ ਹੁੰਦੀਆਂ ਸੀਗੀਆਂ। ਔਰ ਉਹਦੇ ਉੱਤੇ ਵੀ ਫਿਰ ਜਿਹੜੇ ਪੁਰਾਣੇ ਵੱਡੇ ਜਿਹੜੇ ਭਾਂਡੇ ਹੁੰਦੇ ਸੀ ਉਹ ਟਿਕਾਏ ਹੁੰਦੇ ਸੀ, ਮੈਨੂੰ ਯਾਦ ਆ ਪਿੱਤਲ ਦੀਆਂ ਕੜਾਹੀਆਂ, ਗਾਗਰਾਂ, ਪਰਾਤਾਂ ਸਾਰੀਆਂ ਉੱਪਰ ਛੱਤੀ ਤੇ ਪਈਆਂ ਹੁੰਦੀਆਂ ਸੀ, ਤੇ ਅਸੀਂ ਉੱਪਰ ਛੱਤੀ ਤੇ ਚੜ ਕੇ ਫਿਰ ਥੱਲੇ ਜਿਹੜੇ ਬਿਸਤਰੇ ਹੁੰਦੇ ਸੀ ਉਹਨਾਂ ਤੇ ਬੜੀਆਂ ਛਾਲਾਂ ਮਾਰੀ ਦੀਆਂ ਸੀਗੀਆਂ। ਦਲਾਨ ਹੁੰਦੇ ਸੀ ਵੱਡੇ ਵੱਡੇ, ਵਰਾਂਡਾ ਹਰ ਘਰ ਦੇ ਵਿੱਚ ਹੁੰਦਾ ਸੀਗਾ, ਤਕਰੀਬਨ ਵਿਹੜੇ ਹੋਣੇ ਤਾਂ ਕੰਪਲਸਰੀ ਸੀਗੇ ਨਾ ਹਰ ਘਰ ਦੇ ਵਿੱਚ ਹੀ। ਇਸ ਤੋਂ ਇਲਾਵਾ ਚਵਾਰਾ ਹੁੰਦਾ ਸੀਗਾ, ਕੋਠੇ ਹੁੰਦੇ ਸੀਗੇ, ਬਨੇਰੇ ਨਾਲ ਬਨੇਰਾ ਜੁੜਿਆ ਹੁੰਦਾ ਸੀਗਾ। ਓਹੋ, ਉਹ ਬਨੇਰੇ ਨੀ ਭੁੱਲਦੇ ਜੀ। ਚਲੋ, ਬਨੇਰੇ ਦੇ ਨਾਂ ਤੇ ਸੁਣਦੇ ਆ ਗੀਤ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਮੈਨੂੰ ਤੇ ਆਇਆ ਹੀ ਆ ਜੀ, ਤੁਸੀਂ ਸਾਰੇ ਚੇਤੇ ਕਰੋ ਕਿਹੋ ਜਿਹੇ ਹੁੰਦੇ ਸੀ ਉਹ ਬਨੇਰਿਆਂ ਦੇ ਡਿਜ਼ਾਈਨ ਕਿਹੋ ਜਿਹੇ ਹੁੰਦੇ ਸੀ ਉਹ ਕੋਠੇ, ਕਿਹੋ ਜਿਹੇ ਹੁੰਦੇ ਸੀ ਉਹ ਚੁਬਾਰੇ, ਕਿਹੋ ਜਿਹੇ ਹੁੰਦੇ ਸੀ ਉਹ ਘਰ ਇਸ ਗੀਤ ਦੇ ਨਾਲ ਜੀ।
ਸਤਿ ਸ੍ਰੀ ਅਕਾਲ ਜੀ, ਮੈਂ ਹਰਸ ਕੀਮਾ, ਤੁਸੀਂ ਸੁਣ ਰਹੇ ਹੋ ਨਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਅਕਸਰ ਤੁਸੀਂ ਸੁਣਦੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪਣੀ ਪਸੰਦ ਦੇ ਗਾਣੇ, ਮੈਂ ਚਾਹੁੰਦਾ ਕਿ ਤੁਸੀਂ ਸਾਰੇ ਵੀ ਸੁਣੋ ਮੇਰੀ ਪਸੰਦ ਦਾ ਇੱਕ ਗਾਣਾ ਜੋ ਗਾਇਆ ਮਨਮੋਹਨ ਵਾਰਿਸ ਸ਼ਾਹ ਜੀ ਨੇ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੁਣਿਆ ਪਿੰਡ ਮੇਰਾ ਚੇਤੇ ਆ ਗਿਆ।
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਬ ਸੁਭਾ ਸੇਵਾ ਸਿੰਘ ਦੇ ਅਸੂਲ ਦਾ, ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਬ ਸੁਭਾ ਸੇਵਾ ਸਿੰਘ ਦੇ ਅਸੂਲ ਦਾ। ਉਹਦੇ ਕੋਲੋਂ ਪੜੀ ਹੋਈ ਪੜ੍ਹਾਈ ਦੀ ਕੋਟ ਖਾਨੇ ਵਿੱਚ ਪਾਈ ਨਹੀਂ ਉਹ ਕਾਨੇ ਉੱਤੇ ਵੱਜੇ ਲਫੇੜਾ ਚ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਚੇਤੇ ਆ ਗਿਆ। ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਤੇ ਪੱਤਾ ਵੀ ਨਹੀਂ ਹਿੱਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਪੱਤਾ ਵੀ ਨਹੀਂ ਹਿੱਲਣਾ। ਗਿਣ ਗਿਣ ਪੁਰ ਦਿੰਦੇ ਹਵਾਸੀ ਵਗਾਏ, ਰੌਲਾ ਰੂਲਾ ਪਾ ਕੇ ਦਿੰਦੇ ਨੇਰੀਆਂ ਚੁਲਾਏ, ਬੱਦਲਾਂ ਦਾ ਪੈਂਦਾ ਸੀ ਜੋ ਘੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ, ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ, ਇੱਕ ਕੁੜੀ ਸਾਡੇ ਹੱਥੋਂ ਦੁਖੀ ਸੀ ਬਈ ਪੁੱਜ ਕੇ, ਲੱਗੀ ਸੀ ਜੋ ਸਾਡੇ ਬੁਲਟ ਦੀ ਦੁੱਗ ਦੁੱਗ ਤੇ। ਸਿਰ ਚੁੰਨੀ ਪੈਣੀ ਕਦੇ ਜੁੱਤੀ ਵੀ ਨਾ ਪਾਉਂਦੀ ਸੀ, ਭੱਜ ਕੇ ਸ਼ਹਿਰਾਂ ਵਾਂਗੂ ਬੀਹੀ ਵਿੱਚ ਆਉਂਦੀ ਸੀ, ਉਹਦੇ ਸ਼ਹਿਰ ਮਾਰਿਆ ਉਹ ਗੇੜਾ ਚੇਤੇ ਆ ਗਿਆ। ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਅੰਮ੍ਰਿਤ ਵੇਲੇ ਜਦੋਂ ਪਾਠੀ ਸਿੰਘ ਬੋਲਦਾ, ਕੰਨੀ ਪਾਣੀ ਪੈਂਦੀ ਸੁਖ ਪਾਲੇ ਅੱਖਾਂ ਖੋਲਦਾ, ਅੰਮ੍ਰਿਤ ਵੇਲੇ
ਜਦੋਂ ਪਾਠੀ ਸਿੰਘ ਬੋਲਦਾ ਕੰਨੀ ਪਾਣੀ ਪੈਂਦੀ ਸੁਖ ਪਾਲੇ ਅੱਖਾਂ ਖੋਲਦਾ ਖੋਰੇ ਕਦੋਂ ਹਟੇਗੀ ਅਲਾਰਮ ਦੀ ਯਾਦ ਤੇ ਇੰਡੀਆ ਤਾਈਂ ਉੱਠਦੇ ਸੀ ਮੁਰਗੇ ਦੀ ਬਾਂਗ ਤੇ ਚਹਿਲ ਪਹਿਲ ਵਾਲਾ ਓ ਸਵੇਰਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਪਿੰਡੋਂ ਬਾਹਰ ਫਕਰਾਂ ਦਾ ਤੇਰਾ ਚੇਤੇ ਆ ਗਿਆ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ
ਲਓ ਜੀ ਬਨੇਰਾ ਕੀ ਚੇਤੇ ਆਉਣਾ ਸੀ ਨਾਲ ਹੋਰ ਬਹੁਤ ਕੁਛ ਚੇਤੇ ਆ ਗਿਆ ਔਰ ਮੈਨੂੰ ਪਤਾ ਕਿ ਮੇਰੇ ਵਾਂਗੂ ਤੁਹਾਡੇ ਸਾਰਿਆਂ ਨੂੰ ਚੇਤੇ ਆ ਗਈ ਹੋਣੀ ਉਹ ਇੱਕ ਇੱਕ ਚੀਜ਼ ਜੋ ਗੀਤ ਦੇ ਵਿੱਚ ਅਸੀਂ ਸੁਣੀ ਚਾਹੇ ਉਹ ਸਾਡਾ ਮਾਸਟਰ ਭੈਣ ਜੀ ਹੋਵੇ ਜਿਹਦੇ ਤੋਂ ਕੁੱਟ ਖਾਧੀ ਹੋਈ ਹੈ ਹਨਾ ਔਰ ਬੋਲੇ ਤੇਰੀ ਦੁੱਗ ਦੁੱਗ ਕਿੰਨੂ ਕਿੰਨੂ ਚੇਤੇ ਆਈ ਪਹਿਲਾਂ ਤੇ ਇਹ ਦੱਸੋ ਸੋ ਬਿਲਕੁਲ ਜੀ ਗੁਰਿੰਦਰ ਸਿੰਘ ਹੁਣਾਂ ਨੂੰ ਯਾਦ ਆ ਗਿਆ ਜੀ ਆਪਣੇ ਮਾਸਟਰ ਕਹਿੰਦੇ ਸਾਡਾ ਮਾਸਟਰ ਤਾਂ ਸਾਧੂ ਸਿੰਘ ਜਸਵਾਲ ਪਿੰਡ ਨਰੂੜ ਉਹਦੀ ਪੜ੍ਹਾਈ ਅਜੇ ਤੱਕ ਨਹੀਂ ਭੁੱਲਦੀ ਬਿਲਕੁਲ ਜੀ ਅਗਲੇ ਹਫਤੇ ਗੱਲ ਕਰਾਂਗੇ ਜਦੋਂ ਖੇਡਾਂ ਖੇਡਾਂਗੇ ਨਾ ਸਕੂਲ ਚ ਜਾਵਾਂਗੇ ਤੇ ਉਦੋਂ ਯਾਦ ਕਰਾਂਗੇ ਆਪਣੇ ਸਾਰੇ ਉਹ ਮਾਸਟਰ ਭੈਣ ਜੀਆਂ ਨੂੰ ਵੀ ਤੇ ਯਾਦ ਕਰਾਂਗੇ ਵੀ ਕਿੱਦਾਂ ਕੁੱਟ ਖਾਈ ਦੀ ਸੀ ਉਹਨਾਂ ਤੋਂ ਠੀਕ ਆ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਕੂਲ ਉਦੋਂ ਕੱਚੇ ਸੀ ਪਰ ਮਾਸਟਰ ਪੱਕੇ ਸੀ ਤੇ ਬੱਚੇ ਸੱਚੇ ਸੀ ਹੁਣ ਕੰਮ ਉਲਟਾ ਗੱਲ ਤਾਂ ਤੁਹਾਡੀ ਸਹੀ ਹੈ ਵੈਸੇ ਹਨਾ ਪਰ ਕੀ ਕਰੀਏ ਜਗਤਾਰ ਗਿੱਲ ਭਾਜੀ ਨੇ ਬੜੀ ਸੋਹਣੀ ਇੱਕ ਯਾਦ ਆਪਣੀ ਫਿਰ ਸਾਂਝੀ ਕੀਤੀ ਆ ਔਰ ਇਹਨਾਂ ਦੀ ਇੱਕ ਖੂਬੀ ਹੈ ਜਦੋਂ ਇਹ ਯਾਦ ਲਿਖ ਕੇ ਭੇਜਦੇ ਆ ਨਾ ਸਾਰਾ ਕੁਛ ਜਿਉਂਦਾ ਤੇ ਉਹ ਮੈਨੂੰ ਐਂ ਲੱਗਣ ਲੱਗ ਜਾਂਦਾ ਵੀ ਮੈਂ ਵੀ ਦੇਖਿਆ ਆ ਉਹ ਚੀਜ਼ ਮੇਰੇ ਨਾਲ ਵੀ ਵਾਕਿਆ ਮੈਂ ਉਹ ਵੀ ਦੇਖਿਆ ਹੋਇਆ ਉਹਨਾਂ ਨੂੰ ਉਦਾਂ ਹੀ ਸੋ ਕਹਿੰਦੇ ਸਾਡੇ ਸਮਿਆਂ ਚ ਸਨਲਾਈਟ ਹਮਾਮ ਚੱਲਦੇ ਸੀ ਰਾਤ ਦੀ ਬਚੀ ਰੋਟੀ ਮੱਖਣੀ ਤੇ ਕੱਚੇ ਪਿਆਜ਼ ਛੋਟੇ ਛੋਟੇ ਕੱਟ ਕੇ ਖਾਣੀ ਇੱਕ ਵੱਖਰਾ ਹੀ ਸਵਾਦ ਹੁੰਦਾ ਸੀ ਕਹਿੰਦੇ ਮੈਨੂੰ ਇੱਕ ਯਾਦ ਆ ਗਈ ਨਾਨਕੇ ਦੀ ਧਾਰ ਥੱਲੇ ਆਪਣੀ ਨਿੱਕੀ ਜਿਹੀ ਗਲਾਸੀ ਰੱਖ ਕੇ ਭਰ ਲਿਆ ਸੀ ਜਿਉਂ ਗਲਾਸੀ ਚੱਕ ਕੇ ਪਾਣੀ ਪੀਣ ਲਈ ਮੂੰਹ ਲਾਈ ਅਚਾਨਕ ਜਹਾਜ਼ ਦੀ ਉੱਚੀ ਆਵਾਜ਼ ਆਈ ਕਹਿੰਦੇ ਮੈਂ ਡਰ ਗਿਆ ਮੇਰੀ ਗਲਾਸੀ ਕਿਤੇ ਤੇ ਮੈਂ ਕਿਤੇ ਨਾਲੀ ਚ ਡਿੱਗ ਪਿਆ ਮੇਰਾ ਸਾਹ ਚੜ ਗਿਆ ਮੇਰੇ ਵੱਡੇ ਵੀਰੇ ਨੇ ਆ ਕੇ ਚੁੱਕਿਆ ਮਸਾ ਸਾਹ ਮੁੜਿਆ ਕਹਿੰਦੇ ਇਹ ਵਾਕਿਆ ਮੇਰੇ ਜ਼ਹਿਨ ਚ ਉਵੇਂ ਦਾ ਉਵੇਂ ਹੀ ਵਸਿਆ ਹੋਇਆ ਹੈ ਸਾਡੇ ਬਜ਼ੁਰਗਾਂ ਨੇ ਨਿਆਈਆਂ ਵਾਲੇ ਖੇਤ ਚ ਹਲਟੀ ਲਾਈ ਹੋਈ ਸੀ ਉੱਥੇ ਬਾਗ ਹੁੰਦਾ ਸੀ ਜਾਮਣਾ ਅੰਬ ਲਸੂੜੇ ਟਾਹਲੀਆਂ ਲਾਈਆਂ ਹੁੰਦੀਆਂ ਸੀ ਦੁਪਹਿਰ ਵੇਲੇ ਬੀਬੀਆਂ ਨੇ ਕੱਪੜੇ ਧੋਣ ਆ ਜਾਣਾ ਰੌਣਕਾਂ ਲੱਗ ਜਾਣੀ ਅੱਛਾ ਜੋ ਸਾਡੇ ਕੋਲ ਹੁੰਦਾ ਸੀਗਾ ਨਾ ਜਿੰਨਾ ਕੁਛ ਸਾਡੇ ਕੋਲ ਹੁੰਦਾ ਸੀ ਔਰ ਜਿੱਦਾਂ ਦਾ ਅਸੀਂ ਹੰਢਾਇਆ ਹੁੰਦਾ ਸੀ ਹੁਣ ਤਾਂ ਮੇਰਾ ਜੀ ਕਰਦਾ ਹੁੰਦਾ ਇੱਦਾਂ ਦਾ ਕੋਈ ਨਾ ਹੋਲੀਡੇ ਹੋਮ ਹੀ ਬਣ ਜਾਵੇ ਇੱਕ ਜਿੱਥੇ ਬੰਦਾ ਜਦੋਂ ਚਲੋ ਹਨਾ ਛੁੱਟੀਆਂ ਕੱਟ ਆਵੇ ਕਿਤੇ ਜਾ ਕੇ ਜਿੱਥੇ ਉਹ ਸਾਰਾ ਕੁਛ ਆਉਂਦਾ ਪਿਓ ਹੋਵੇ ਜਿੱਥੇ ਓਦਾਂ ਹੀ ਇਹ ਦਰਖਤ ਲੱਗੇ ਹੋਣ ਓਦਾਂ ਹੀ ਇਹ ਹਲਟ ਚੱਲਦੇ ਹੋਣ ਓਦਾਂ ਹੀ ਚੌਂਕੇ ਚੁੱਲ੍ਹੇ ਹੋਣ ਓਦਾਂ ਹੀ ਘਰ ਦੇ ਬਨੇਰੇ ਹੋਣ ਔਰ ਓਦਾਂ ਹੀ ਵਿੱਚ ਉਹ ਸਾਰੀਆਂ ਸਬਜ਼ੀਆਂ ਵਗੈਰਾ ਲੱਗੀਆਂ ਹੋਣ ਮੇਰੇ ਜ਼ਹਿਨ ਚ ਜ਼ਰੂਰ ਆਉਂਦਾ ਹੁੰਦਾ ਵੀ ਏਦਾਂ ਦਾ ਇੱਕ ਹੋਲੀਡੇ ਹੋਮ ਜ਼ਰੂਰ ਹੋਣਾ ਚਾਹੀਦਾ ਜਿੱਦਾਂ ਇੱਕ ਇੱਥੇ ਹੈ ਨੀ ਹੋਲੀਡੇ ਸਪੋਟਸ ਹੁੰਦੇ ਹੋਲੀਡੇ ਪਾਰਕਸ ਹੁੰਦੇ ਆ ਏਦਾਂ ਕੁਛ ਹੋਣਾ ਚਾਹੀਦਾ ਕਿ ਜਿੱਥੇ ਆਪਣਾ ਪੂਰਾ ਪੰਜਾਬੀ ਕਲਚਰ ਜਿਉਂਦਾ ਤਿਉਂ ਹੋਵੇ ਔਰ ਜਦੋਂ ਸਾਡਾ ਦਿਲ ਕਰੇ ਉਸ ਚੀਜ਼ ਨੂੰ ਮਾਨਣ ਦੇ ਲਈ ਉੱਥੇ ਚਲੇ ਜਾਈਏ ਹਨਾ ਜਿੱਦਾਂ ਪਤਾ ਨੀ ਦੇਖੋ ਹੋ ਸਕਦਾ ਤੇ ਜੇ ਕਿਸੇ ਦੇ ਬਣਾਉਣ ਦਾ ਮਨ ਵਿੱਚ ਆਵੇ ਨਾ ਖਿਆਲ ਜੇ ਕਿਸੇ ਨੇ ਇਹ ਬਿਜ਼ਨਸ ਕਰਨਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਬਹੁਤ ਸਾਰੇ ਆਈਡੀਆਜ਼ ਦੇ ਸਕਦੀ ਹਾਂ ਕਿ ਕੀ ਕਰੀਏ ਅਸੀਂ ਅੱਛਾ ਉਸ ਤੋਂ ਬਾਅਦ ਲਓ ਜੀ ਰਾਜ ਹੁਣੀ ਵੀ ਆ ਗਿਆ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਔਰ ਕਹਿ ਰਹੇ ਨੇ ਗੁੱਡ ਸੌਂਗ ਗੁੱਡ ਸ਼ੋ ਵਧੀਆ ਯਾਦਾਂ ਬਿਲਕੁਲ ਜੀ ਯਾਦਾਂ ਸਾਰੀਆਂ ਤੁਹਾਡੇ ਸਾਰਿਆਂ ਦੇ ਨਾਲ ਤੇ ਮੈਨੂੰ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਵੀ ਆਈ ਹੈ ਜੀ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ
ਹਾਂਜੀ ਮੈਂ ਮਨਪ੍ਰੀਤ ਸਿੰਘ ਬੋਲਦਾ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ
ਜੀ ਵੈਸੇ ਮੈਂ ਤਾਂ ਪੰਜਾਬ ਤੋਂ ਜੀ ਮੈਂ ਇੱਥੇ ਪੰਜਾਬ ਤੋਂ ਤੇ ਵੈਸੇ ਜੀ ਮੈਂ ਹੁਣ ਇਸ ਟਾਈਮ ਸਿਡਨੀ ਆ
ਠੀਕ ਹੈ
ਹੈਲੋ
ਠੀਕ ਹੈ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਹਾਂਜੀ ਹਾਂਜੀ
ਤੁਸੀਂ ਇੱਥੇ ਘੁੰਮਣ ਆਇਆ ਸਾਂ ਜੀ 3 ਮਹੀਨੇ ਲਈ ਪਰ ਮੈਂ ਉਹਦਾ ਇੱਥੇ ਹੀ ਆ ਜੀ ਸਟੇ ਮੇਰਾ ਹੋਇਆ 1 ਮਾਰਚ ਦਾ ਮੈਂ ਵਾਪਸ ਨਹੀਂ ਗਿਆ ਜੀ
ਠੀਕ
ਜੇ ਤੁਹਾਡਾ ਪ੍ਰੋਗਰਾਮ ਸੁਣਦਾ ਜੀ ਬਹੁਤ ਵਧੀਆ ਲੱਗਦਾ ਜੀ ਹਾਂਜੀ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਕਿਹਾ ਸਟੇ ਅੱਗੇ ਵੱਧ ਗਿਆ ਚੰਗਾ ਲੱਗ ਰਿਹਾ ਜਾਂ ਨਹੀਂ
ਚੰਗਾ ਵੀ ਲੱਗ ਰਿਹਾ ਤੇ ਜੀ ਮਾੜਾ ਵੀ ਲੱਗ ਰਿਹਾ ਜੀ ਦੋਨੇ ਚੀਜ਼ਾਂ
ਪੰਜਾਬ ਪੰਜਾਬ ਵੀ ਯਾਦ ਆ ਰਿਹਾ ਹਾਂ ਬਿਲਕੁਲ ਸਹੀ
ਬਿਲਕੁਲ ਜੀ ਬਿਲਕੁਲ
ਬਿਲਕੁਲ ਸਹੀ ਗੱਲ ਆ ਪੰਜਾਬ ਦੀ ਯਾਦ ਨੀ ਭੁੱਲਦੀ ਦੇਖ ਲਓ ਅਸੀਂ ਤੇ ਆਪਣੀਆਂ ਯਾਦਾਂ ਨੂੰ ਯਾਦ ਕਰਕੇ ਦੋ ਘੰਟੇ ਕਦੋਂ ਬੀਤ ਜਾਂਦੇ ਆ ਪਤਾ ਹੀ ਨੀ ਲੱਗਦਾ ਤੇ ਹੋਰ ਤੁਸੀਂ ਸੁਣਾਓ ਕੀ ਯਾਦ ਆਇਆ ਤੁਹਾਨੂੰ ਅੱਜ ਕਿਹੋ ਕੋਈ ਯਾਦ ਸਾਂਝੀ ਕਰਨੀ ਚਾਹੋਗੇ ਸਾਡੇ ਨਾਲ
ਯਾਦ ਜੀ ਰੋਜ਼ ਸਵੇਰੇ ਸਭ ਤੋਂ ਪਹਿਲਾਂ ਮੈਂ ਜੀ ਮਾਂ ਆਉਂਦੀ ਆ ਜਿਹਨੂੰ ਛੱਡ ਗਿਆ ਪਿੱਛੇ
ਜੀ ਬਿਲਕੁਲ ਸੋ ਮਾਂ ਵੀ ਜ਼ਰੂਰ ਯਾਦ ਕਰਦੀ ਹੋਣੀ ਆ ਜੀ ਤੁਹਾਨੂੰ ਕਿਉਂਕਿ ਜਦੋਂ ਵੀ ਅਸੀਂ ਮਾਂ ਨੂੰ ਯਾਦ ਕਰੀਏ ਉਹ ਹਮੇਸ਼ਾ ਮੈਨੂੰ ਲੱਗਦਾ ਕਿ ਜ਼ਰੂਰ ਕਨੈਕਟ ਕਰਦੀ ਹੋਊਗੀ ਬਿਲਕੁਲ
ਬਿਲਕੁਲ ਜੀ ਬਿਲਕੁਲ ਜਦੋਂ ਫੋਨ ਲੱਗੀਦਾ ਵੀ ਉਹਦਾ ਚੇਤਾ ਆਉਂਦਾ
ਹਾਂ ਬਿਲਕੁਲ ਸਹੀ ਗੱਲ ਆ ਚਲੋ ਜੀ ਤੁਹਾਡੇ ਵਰਗੇ ਪੁੱਤ ਸਾਰਿਆਂ ਨੂੰ ਸਾਰੀਆਂ ਮਾਵਾਂ ਨੂੰ ਮਿਲਣ ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਕਾਲ ਵੀ ਕੀਤੀ ਔਰ ਜ਼ਰੂਰ ਇਸੇ ਤਰ੍ਹਾਂ ਸਾਂਝ ਬਣਾਇਆ ਕਰੋ ਔਰ ਆਪਣੀਆਂ ਯਾਦਾਂ ਜਾਂ ਆਪਣੇ ਸੁਨੇਹੇ ਪ੍ਰੋਗਰਾਮ ਦੇ ਵਿੱਚ ਭੇਜਦੇ ਰਿਹਾ ਕਰੋ
ਮੈਡਮ ਜੀ ਮੈਂ ਅਸਲ ਦੇ ਵਿੱਚ ਸੁਣਿਆ ਬਹੁਤ ਸੀਗੀ ਤੁਹਾਡੇ ਰੇਡੀਓ ਬਾਰੇ ਪਰ ਮੈਂ ਡਾਊਨਲੋਡ ਤਿੰਨ ਚਾਰ ਦਿਨ ਤੋਂ ਕੀਤਾ ਤਿੰਨ ਚਾਰ ਦਿਨ ਤੋਂ ਮੈਂ ਚੱਲ ਰਿਹਾ ਮੇਰੇ ਨਾ ਬ੍ਰਦਰ ਇਨ ਲਾਅ ਜਿਨ੍ਹਾਂ ਕੋਲ ਮੈਂ ਆਇਆ ਉਹ ਬਹੁਤ ਸੁਣਦੇ ਨੇ ਸਿੰਨੀ ਤੇ
ਜੀ
ਹਰਜਾਤ ਸਿੰਘ ਹਾਂ
ਠੀਕ
ਹੈ ਜੀ ਉਹ ਰੋਜ਼ ਹੀ ਸੁਣਦੇ ਨੇ ਤੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਯਾਰ ਹਰਮਨ ਰੇਡੀਓ ਦੇਖਿਆ ਸੁਣਿਆ ਕਰ ਬਹੁਤ ਵਧੀਆ ਗੱਲਾਂ ਨੇ ਪਰ ਬੜੀਆਂ ਸਮਾਜਿਕ ਤੌਰ ਤੇ ਸੁਧਾਰਨ ਵਾਲੀਆਂ ਗੱਲਾਂ ਸਿਆਣੀਆਂ ਕਰ ਉਹ ਫਿਰ ਮੈਂ ਉਹਨਾਂ ਕੋਲ ਮੈਂ ਡਾਊਨਲੋਡ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਜੀ ਤੁਹਾਡਾ ਪ੍ਰੋਗਰਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਧੀਆ ਤੁਸੀਂ ਮਤਲਬ ਪੰਜਾਬ ਦੀ ਜਿਹੜੀ ਮਿੱਟੀ ਦੇ ਨਾਲ ਜੁੜੇ ਹੋਏ ਜੇ ਇੱਥੇ ਵਿਦੇਸ਼ਾਂ ਵਿੱਚ ਆਣ ਕੇ ਵੀ ਉਹੀ ਗੱਲਾਂ ਕਰਦੇ ਨੇ ਜੋ ਅੱਜ ਬਜ਼ੁਰਗ ਕਰਦੇ ਸੀ ਨਵੀਂ ਜਿਹੜੀ ਪੀੜੀ ਨੂੰ ਨਵੀਂ ਸੇਧ ਦੇ ਰਹੇ ਜੇ ਨਹੀਂ ਤਾਂ ਕਿਸੇ ਨੂੰ ਕੋਈ ਪਤਾ ਨੀ ਜੀ ਪੰਜਾਬ ਬਾਰੇ
ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਹੌਸਲਾ ਅਫਜ਼ਾਈ ਲਈ ਔਰ ਬਿਲਕੁਲ ਮੈਂ ਤੇ ਇਹ ਅਸੀਂ ਇਹੀ ਕਹੀਦਾ ਹੁੰਦਾ ਕਿ ਜੀ ਰੇਡੂਆ ਨੀ ਹੈਗਾ ਪਰਿਵਾਰ ਹੀ ਹੈ ਸਾਡਾ ਇੱਕ ਔਰ ਬਿਲਕੁਲ ਇਸ ਪਰਿਵਾਰ ਦੇ ਜ਼ਰੀਏ ਬਹੁਤ ਸਾਰੇ ਰਿਸ਼ਤੇ ਸਾਡੇ ਆਪਸ ਚ ਬਣੇ ਹੋਏ ਆ ਬੇਸ਼ਕ ਉਹਨਾਂ ਨੂੰ ਜਾਣਦੇ ਨੀ ਦੇਖਦੇ ਨੀ ਪਰ ਉਹਨਾਂ ਚ ਜ਼ਰੂਰ ਕੋਈ ਨਾ ਕੋਈ ਆਪਣੇ ਭਰਾ ਵਰਗਾ ਲੱਗਦਾ ਕੋਈ ਚਾਚੇ ਵਰਗਾ ਕੋਈ ਮਾਮੇ ਵਰਗਾ ਕੋਈ ਭੈਣ ਬਣ ਜਾਂਦੀ ਹੈ ਕੋਈ ਭਰਾ ਬਣ ਜਾਂਦਾ ਸੋ ਬਹੁਤ ਹੀ ਪਿਆਰਾ ਜਿਹਾ ਰਿਸ਼ਤਾ ਹੈ ਸਾਡਾ ਇਹ ਹਰਮਨ ਰੇਡੀਓ ਨੀ ਮੈਂ ਇਹਨੂੰ ਹਮੇਸ਼ਾ ਆਪਣਾ ਪਰਿਵਾਰ ਹੀ ਕਹਿੰਦੀ ਹੁੰਦੀ ਹਾਂ ਔਰ ਇਸ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਨਵੇਂ ਆਏ ਹੋ ਪਰ ਮੈਂ ਜ਼ਰੂਰ ਕਹਿੰਦੀ ਹਾਂ ਕਿ ਤੁਸੀਂ ਵਾਪਸ ਵੀ ਚਲੇ ਜਾਓਗੇ ਤੇ ਇਹਦਾ ਹਿੱਸਾ ਜ਼ਰੂਰ ਬਣੇ ਰਹੋਗੇ ਮੈਂ ਜਿਹੜੇ ਮੈਸੇਜਸ ਪੜ੍ਹਦੀ ਹੁੰਦੀ ਹਾਂ ਹਰਜਿੰਦਰ ਘੁੰਮਣ ਹੁਣਾਂ ਦੇ ਜਾਂ ਹੋਰ ਵੀ ਇਹੋ ਜਿਹੇ ਕਈ ਲਿਸਨਰਸ ਜਿਹੜੇ ਇੱਥੋਂ ਆਉਂਦੇ ਆ ਔਰ ਫਿਰ ਉਹ ਵਾਪਸ ਜਾ ਕੇ ਵੀ ਜ਼ਰੂਰ ਇਸ ਪਰਿਵਾਰ ਦਾ ਹਿੱਸਾ ਬਣਿਆ ਰਹਿੰਦੇ ਔਰ
ਉਮੀਦ ਹੈ ਕਿ ਟਾਈਮ ਬਹੁਤ ਕੀਮਤੀ ਆ ਮੇਰੇ ਨਾਨੀ ਜੀ ਹੁੰਦੇ ਸੀ ਮੈਂ ਉਹਨਾਂ ਕੋਲ ਜਾਣਾ ਮੈਂ ਜ਼ਿਲ੍ਹਾ ਗੁਰਦਾਸਪੁਰ ਤੋਂ ਵੈਸੇ ਮੇਰਾ ਪਿੰਡ ਬਟਾਲੇ ਦੇ ਨਜ਼ਦੀਕ ਆ ਵੈਰੋ ਨੰਗਲ ਮੇਰਾ ਪਿੰਡ ਆ ਜੀ ਮਹਿਤਾ ਚੌਂਕ ਦੇ ਨਜ਼ਦੀਕ
ਅੱਛਾ ਅੱਛਾ ਠੀਕ ਹੈ ਓਕੇ ਠੀਕ ਹੈ
ਜੀ ਉਹ ਮੈਨੂੰ ਅਜੇ ਵੀ ਉਹ ਚੇਤਾ ਨੀ ਭੁੱਲਦਾ ਜੀ ਜਦੋਂ ਮੈਂ ਮੇਰਾ ਸਕੂਲ ਜਿਹੜਾ ਸੀ ਉਹ ਮੇਰੇ ਨਾਨਕੇ ਪਰਿਵਾਰ ਤੋਂ ਔਰ ਮੇਰਾ ਜਿਹੜਾ ਆਪਣਾ ਪਰਿਵਾਰ ਸੀ ਉਹਦੇ ਵਿਚਕਾਰ ਸੀ ਮੈਂ ਜਦ ਵੀ ਮੇਰਾ ਜੀ ਕਰਦਾ ਸੀ ਸਕੂਲ ਤੋਂ ਜਿੱਦਣ ਮੇਰਾ ਜੀ ਕਰਨਾ ਆਪਣੇ ਘਰੇ ਚਲ ਜਾਣਾ ਜਿੱਦਣ ਜੀ ਕਰਨਾ ਮੈਂ ਆਪਣੇ ਨਾਨਕੇ ਘਰੇ ਚਲ ਜਾਣਾ ਹਾਂਜੀ ਹਾਂਜੀ ਉਹ ਫਿਰ ਮੈਂ ਜਿੱਦਣ ਮੇਰਾ ਜੀ ਕਰਨਾ ਜੀ ਅੱਜ ਨਾਨੀ ਨੂੰ ਮਿਲਣਾ ਨਾਨੇ ਨੂੰ ਮਿਲਣਾ ਕਿਉਂਕਿ ਮੇਰਾ ਨਾਨੀ ਦੇ ਨਾਲ ਜ਼ਿਆਦਾ ਪਿਆਰ ਸੀ ਤੇ ਨਾਨੀ ਜਿਹੜੀ ਸੀ ਸਾਡੇ ਜਾਂਦਿਆਂ ਨੂੰ ਬੜਾ ਚਾਅ ਦੇ ਨਾਲ ਪਤਾ ਲੱਗ ਜਾਣਾ ਵੀ ਆ ਰਿਹਾ ਕਿਉਂਕਿ ਮੇਰੇ ਮਾਮਾ ਜੀ ਦੇ ਬੇਟਾ ਬੇਟੀ ਵੀ ਉੱਥੇ ਹੀ ਸਕੂਲੇ ਪੜ੍ਹਦੇ ਸੀ ਤੇ ਉਹਨਾਂ ਦੇ ਨਾਲ ਹੀ ਮੈਂ ਚਲ ਜਾਣਾ ਕਿਉਂਕਿ ਆਟੋ ਲੱਗਾ ਹੁੰਦਾ ਸੀ ਉਧਰ ਨੂੰ ਚਲੇ ਜਾਣਾ ਉਹਨਾਂ ਦੇ ਨਾਲ ਤੇ ਉਹਨੇ ਉਹ ਦਿਨ ਮੈਨੂੰ ਚੇਤੇ ਆਉਂਦੇ ਆ ਜੀ ਉਹਨਾਂ ਦੇ ਘਰੇ ਹਰ ਤਰ੍ਹਾਂ ਦਾ ਫਲ ਦਾ ਜਿਹੜਾ ਫਲ ਹੁੰਦਾ ਸੀ ਬੂਟਾ ਬੂਟਾ ਜਿਹੜਾ ਫਲਾਂਦੇ ਹੁੰਦੇ ਸੀ ਜਿੱਦਾਂ ਅੰਗੂਰ ਹੋ ਗਏ ਅੰਬ ਹੋ ਗਏ ਮਤਲਬ ਹਰ ਤਰ੍ਹਾਂ ਦੇ ਤੇ ਮੈਨੂੰ ਉਹ ਚੀਜ਼ ਜਿਹੜੀ ਖਿੱਚ ਕੇ ਲੈ ਜਾਂਦੀ ਹੁੰਦੀ ਸੀਗੀ ਯਾਰ ਚੱਲ ਚੱਲੀਏ ਨਾਨਕੇ ਉੱਥੇ ਜਾ ਕੇ ਫਲ ਖਾਵਾਂਗੇ ਉਹ ਖਾਵਾਂਗੇ ਸਾਡੇ ਇੱਧਰ ਘਰੇ ਏਦਾਂ ਦੀਆਂ ਚੀਜ਼ਾਂ ਕੁਛ ਨੀ ਹੈਗੀਆਂ ਤੇ ਨਾਨੀ ਸਾਡੀ ਨੇ ਜਦੋਂ ਅਸੀਂ ਚੱਲ ਜਾਣਾ ਤਾਂ ਮਗਰ ਮਗਰ ਭੱਜੇ ਫਿਰਨਾ ਕਿਉਂਕਿ ਉਹਨਾਂ ਦਾ ਸਾਡੇ ਤਾਂ ਪਤਾ ਨੀ ਹੁਣ ਇੱਧਰ ਕੀ ਕਹਿੰਦੇ ਜੀ ਸਾਡੇ ਉੱਧਰ ਡੇਰਾ ਕਹਿੰਦੇ ਆ ਜਦੋਂ ਬਾਹਰ ਪਿੰਡ ਤੋਂ ਰਹਿੰਦੇ ਆ ਨਾ ਉਹਨੂੰ ਡੇਰੇ ਤੇ ਬੋਲ ਦਿੰਦੇ ਆ
ਵੀ ਡੇਰਾ ਕਹਿੰਦੇ ਬਿਲਕੁਲ ਹਾਂਜੀ ਡੇਰੇ ਤੇ ਲੈਂਦੇ
ਹਾਂ ਤਾਂ ਮੈਂ ਫਿਰ ਸੁੱਟ ਕੇ ਆਪਣਾ ਬੈਗ ਤੇ ਫਿਰ ਜਿੱਥੇ ਨਾਨੇ ਦੀਆਂ ਪੈਲੀਆਂ ਸੀ ਉੱਥੇ ਮੈਂ ਭੱਜੇ ਫਿਰਨਾ ਮੇਰੇ ਮਗਰ ਮਾਮਾ ਜੀ ਦੇ ਬੇਟਾ ਅਸੀਂ ਸਾਰਿਆਂ ਨੇ ਕਦੀ ਉਧਰ ਭੱਜ ਕਦੀ ਉਧਰ ਭੱਜ ਨਾਨਾ ਨਾਨੀ ਨੇ ਸਾਡੇ ਮਗਰ ਮਗਰ ਪੀ ਕਰੇ ਉਹਦੇ ਕੋਲ ਸੱਟ ਨਾ ਲਵਾ ਲੈਣ ਕੁਝ ਨਾ ਕਰ ਲੈਣ ਉਹਨਾਂ ਨੇ ਸਾਨੂੰ ਵਾਜਾਂ ਮਾਰੀ ਜਾਣੀਆਂ ਅਸੀਂ ਗਾਂਹ ਨੂੰ ਹੋਰ ਭੱਜੇ ਜਾਣਾ ਮੈਨੂੰ ਬਹੁਤ ਮੈਂ ਹਾਂ ਜੀ ਅੱਜ ਤੁਸੀਂ ਦੇਖ ਆਪਣੇ ਨਾਨਕੇ ਦੀਆਂ ਮੈਨੂੰ ਬਹੁਤ ਗੱਲਾਂ ਚੇਤੀਆਂ ਹੁੰਦੀਆਂ ਇੱਕ ਵਾਰੀ ਜੀ ਮੇਰਾ ਮਤਲਬ ਨਾਨੇ ਨੇ ਮੈਨੂੰ ਨਾਨੇ ਨੇ ਦਬਕਾ ਮਾਰ ਦਿੱਤਾ ਇਸ ਗੱਲ ਨੇ ਤਾਂ ਮੇਰਾ ਪਿੰਡ ਜਿਹੜਾ ਸੀ ਉਹ 4 ਕਿਲੋਮੀਟਰ ਸੀ ਮੇਰੇ ਨਾਨਕਿਆਂ ਨੂੰ ਤੇ ਮੈਂ ਰੋਂਦਾ ਰੋਂਦਾ ਬਾਹਰ ਆ ਗਿਆ ਕਰੀਬ ਮੇਰੀ ਉਮਰ ਉਦੋਂ 12 ਸਾਲ ਸੀ ਤਾਂ ਮੈਂ ਰਾਤ ਹੀ ਸ਼ਾਮ ਦਾ ਟਾਈਮ ਸੀ ਕਰੀਬ 7 ਵਜੇ ਦੇ ਅਸੀਂ ਜੋ ਮੈਂ ਤੁਰਿਆ ਆਪਣੇ ਪਿੰਡ ਆ ਗਿਆ ਤੁਰਿਆ ਤੁਰਿਆ ਆਪਣੇ ਰਾਤ ਸ਼ਾਮੀ ਮੇਰੇ ਨਾਨਾ ਨਾਨੀ ਉੱਥੇ ਲੱਭਦੇ ਫਿਰਨ ਜੀ ਮਾਮੇ ਮਾਮਾ ਮੇਰੇ ਪੁਲਿਸ ਜੀ ਉਹ ਸਾਰੇ ਉੱਥੇ ਲੱਭਦੇ ਫਿਰਨ ਵੀ ਕਿੱਥੇ ਚੱਲ ਗਿਆ ਸਾਡਾ ਦੋਤਾ ਦੋਤੇ ਹੋਣੀ ਤਾਂ ਆਪਣੇ ਪਿੰਡ ਬੜੇ ਸੀਗੀ ਉਹਦਾ ਫੋਨ ਵੀ ਇੰਨੇ ਨਹੀਂ ਸੀ ਹੈਗੇ ਫੋਨ ਬਹੁਤ ਘੱਟ ਸੀ ਚਲੋ ਜੀ ਨਾਨਾ ਮਾਮਾ ਜੀ ਮੇਰੇ ਆਏ ਉੱਥੇ ਸਕੂਟਰ ਤੇ ਆਏ ਪਿੰਡ ਆਏ ਵੀ ਮੁੰਡਾ ਦਾ ਪਤਾ ਨੀ ਕਿੱਥੇ ਚੱਲ ਗਿਆ ਮੰਮੀ ਨੂੰ ਆਣ ਕੇ ਕਹਿੰਦੇ ਮੁੰਡਾ ਦਾ ਕਹਿੰਦੀ ਉਹ ਅੰਦਰ ਬੈਠਾ ਤੇ ਮਾਮਾ
ਠੀਕ ਹੈ
ਮਾਮਾ ਮੇਰਾ ਹਾਂਜੀ ਮਾਮਾ ਮੇਰਾ ਕਹਿੰਦਾ ਕਿ ਅੱਗੇ ਤਾਂ ਦਬਕਾ ਨੀ ਤੈਨੂੰ ਮਾਰਾਂਗੇ ਭਰਾ ਤੇ ਤੂੰ ਜੋ ਮਰਜ਼ੀ ਕਰ ਲਿਆ ਕਰ
ਦਬਕਾ ਮਹਿੰਗਾ ਪੈ ਗਿਆ ਉਹਨਾਂ ਨੂੰ ਸੋ ਨਹੀਂ ਬਿਲਕੁਲ ਕੋਈ ਨੀ ਯਾਦਾਂ ਚ ਇੱਕ ਦਿਨ ਤੁਹਾਨੂੰ ਹੁਣ ਲੈ ਕੇ ਚੱਲਾਂਗੇ ਅਸੀਂ ਨਾਨਕਿਆਂ ਦੇ ਪਿੰਡ ਤੁਸੀਂ ਅੱਜ ਜਿਹੜੀ ਨਾਨਕਿਆਂ ਦੀ ਗੱਲ ਸੁਣਾਈ ਹੈ ਸੋ ਆਉਂਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਅਸੀਂ ਖੇਡਾਂ ਖੇਡਾਂਗੇ ਤਾਂ ਫਿਰ ਉਸ ਤੋਂ ਕਿਸੇ ਹਫ਼ਤੇ ਜ਼ਰੂਰ ਅਸੀਂ ਆਪਣੇ ਨਾਨਕਿਆਂ ਦੇ ਪਿੰਡ ਜਾਵਾਂਗੇ ਉੱਥੇ ਕੀਤੀਆਂ ਉਹ ਸਾਰੀਆਂ ਸ਼ਰਾਰਤਾਂ ਜਿਹੜੀਆਂ ਤੇ ਮਸਤੀ ਜਿਹੜੀ ਆ ਉਹ ਆਪਣੀ ਯਾਦਾਂ
ਬਹੁਤ 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 ਕੀਤੀਆਂ ਜੀ ਤੁਹਾਡੇ ਨਾਲ ਜੁੜ ਗਏ
ਹਾਂ ਜੀ ਬਿਲਕੁਲ ਜ਼ਰੂਰ ਪ੍ਰੋਗਰਾਮ ਚ ਸਾਂਝ ਬਣਾਈ ਰੱਖਿਓ ਸੋ ਅਗਲੇ ਹਫ਼ਤੇ ਮਿਲਦੇ ਆ ਫਿਰ ਔਰ ਕਰਦੇ ਆ ਗੱਲਾਂ ਬਾਤਾਂ ਜਿਹੜੀਆਂ ਅਸੀਂ ਖੇਡਾਂ ਖੇਡੀਆਂ ਉਹਨਾਂ ਦੀਆਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ ਔਰ ਆਪਣੀਆਂ ਯਾਦਾਂ ਸਾਂਝੀਆਂ ਕਰਨ ਦੇ ਲਈ
ਸ਼ੁਕਰੀਆ
ਸੋ ਬਿਲਕੁਲ ਜੀ ਕੁਛ ਵੀ ਯਾਦ ਕਰੋ ਉਹਦੇ ਨਾਲ ਜੁੜੀਆਂ ਕਿੰਨੀਆਂ ਯਾਦਾਂ ਜਿਹੜੀਆਂ ਉਹ ਦੌੜਦੀਆਂ ਆ ਜਾਂਦੀਆਂ ਹਨਾ ਜਿੱਦਾਂ ਹੜ੍ਹ ਦਾ ਪਾਣੀ ਹੁੰਦਾ ਉਦਾਂ ਵਗਦੀਆਂ ਆ ਜਾਂਦੀਆਂ ਆ ਉਹ ਯਾਦਾਂ ਵੀ ਸਾਡੇ ਨਾਲ ਔਰ ਬਿਲਕੁਲ ਬੁੱਧਵਾਰ ਦੀ ਸਵੇਰ ਜਦੋਂ ਮੈਂ ਕੋਈ ਵੀ ਯਾਦ ਦਾ ਕੰਨੀ ਖਿੱਚਦੀ ਹਾਂ ਤੇ ਉਹ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਪਤਾ ਨੀ ਉਸ ਵਹਿਣ ਦੇ ਵਿੱਚ ਮੈਂ ਕਿੱਥੇ ਤੱਕ ਵਹਿ ਤੁਰਦੀ ਹਾਂ ਔਰ ਸੱਚੀ ਦੱਸਾਂ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਮੈਨੂੰ ਕੁਛ ਸਮਾਂ ਲੱਗਦਾ ਕੁਛ ਟਾਈਮ ਲੱਗਦਾ ਵਾਪਸ ਮੁੜ ਕੇ ਆਉਣ ਦੇ ਲਈ ਇਸ ਧਰਤੀ ਤੇ ਆਸਟ੍ਰੇਲੀਆ ਚ ਵਾਪਸ ਹੁਣ ਬਸ ਤੁਹਾਡੇ ਨਾਲ ਪ੍ਰੋਗਰਾਮ ਖਤਮ ਕਰਕੇ ਮੈਂ ਚਾਹ ਦਾ ਕੱਪ ਪੀਨੀ ਆ ਤੇ ਥੋੜਾ ਚਿਰ ਆਪਣੇ ਨਾਲ ਬਿਤਾਉਂਦੀ ਹਾਂ ਆਪਣੀਆਂ ਉਹਨਾਂ ਯਾਦਾਂ ਨਾਲ ਜਿਹੜੀਆਂ ਤੁਹਾਡੇ ਨਾਲ ਯਾਦ ਕਰਕੇ ਚੱਲੀ ਆਂ ਸੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਅਗਲੇ ਹਫ਼ਤੇ ਗੱਲ ਕਰਾਂਗੇ ਆਪਣੀਆਂ ਖੇਡੀਆਂ ਖੇਡਾਂ ਦੀ ਸਕੂਲ ਦੇ ਦਿਨਾਂ ਦੀਆਂ ਮਸਤੀਆਂ ਦੀ ਸੋ ਤੁਸੀਂ ਸਾਰਿਆਂ ਨੇ ਜ਼ਰੂਰ ਸਾਥ ਦੇਣਾ ਅੱਜ ਦੇ ਪ੍ਰੋਗਰਾਮ ਵਿੱਚ ਵੀ ਤੁਹਾਡੇ ਸਾਰਿਆਂ ਦੇ ਸੁਨੇਹਿਆਂ ਦੇ ਲਈ ਤੁਹਾਡੇ ਸਾਰਿਆਂ ਦੇ ਯਾਦਾਂ ਦੇ ਲਈ ਮੈਂ ਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਸੋ ਰਾਜ ਹੁਣਾਂ ਦਾ ਇੱਕ ਮੈਸੇਜ ਜਿਹੜਾ ਆਇਆ ਹੋਇਆ ਉਹ ਮੈਂ ਪੜ੍ਹ ਦੇਵਾਂ ਤੁਹਾਡੇ ਲਈ ਕਹਿੰਦੇ ਵੀ ਲਾਈਫ ਬੋਏ ਵਾਜ਼ ਮਾਈ ਫੇਵਰਟ ਜਦੋਂ ਸਾਬਣ ਦੀ ਗੱਲ ਤੁਰੀ ਸੀ ਉਦੋਂ ਦੀ ਗੱਲ ਹੈ ਤੇ ਕਹਿੰਦੇ ਮੌਲੀ ਆਂਟੀ ਨੇ ਪਿਛਲੇ ਹਫ਼ਤੇ ਰੌਣਕਾਂ ਲਾ ਦਿੱਤੀਆਂ ਸੀ ਵਿਆਹ ਵਿੱਚ ਬਿਲਕੁਲ ਜੀ ਤੁਹਾਡੇ ਸਾਰਿਆਂ ਦੇ ਨਾਲ ਰੌਣਕਾਂ ਲੱਗ ਜਾਂਦੀਆਂ ਜਦੋਂ ਵੀ ਤੁਸੀਂ ਆਉਂਦੇ ਹੋ ਜਿੱਦਾਂ ਹੁਣੇ ਹੁਣੇ ਮਲਕੀਤ ਸਿੰਘ ਹੋਈ ਆ ਕੇ ਆਪਣੀਆਂ ਰੌਣਕਾਂ ਲਾ ਗਏ ਆਪਣੀ ਮਾਂ ਨੂੰ ਯਾਦ ਕਰ ਗਏ ਨਾਨੇ ਨੂੰ ਯਾਦ ਕਰ ਗਏ ਮਾਮੇ ਨੂੰ ਯਾਦ ਕਰ ਗਏ ਤੇ ਨਾਲ ਯਾਦ ਕਰਵਾ ਗਏ ਸਾਨੂੰ ਸਾਡੇ ਨਾਨਕੇ ਤੇ ਉੱਥੇ ਕੀਤੀਆਂ ਸ਼ਰਾਰਤਾਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਮੇਰੇ ਵੱਲੋਂ ਮਾਫ਼ੀ ਹੈ ਜੀ ਔਰ ਬਾਕੀ ਯਾਦਾਂ ਨੂੰ ਯਾਦ ਕਰਦੇ ਰਹੋ ਉਹਨਾਂ ਯਾਦਾਂ ਚੋਂ ਕੁਝ ਵੀ ਚੰਗਾ ਚੁੱਕ ਕੇ ਅੱਜ ਦੇ ਜਿਹੜਾ ਦਿਨ ਆ ਉਹਨਾਂ ਨੂੰ ਸਜਾਉਣ ਦੀ ਕੋਸ਼ਿਸ਼ ਕਰੀਏ ਸੋ ਪ੍ਰੋਗਰਾਮ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਖਤਮ ਕਰੂੰਗੀ ਜੀ ਖੁਸ਼ ਰਹੋ ਔਰ ਖੁਸ਼ੀਆਂ ਵੰਡਦੇ ਰਹੋ ਸਭ ਤੋਂ ਵੱਡੀ ਗੱਲ ਇਹ ਹੈ ਰੱਬ ਨੇ ਜ਼ਰੂਰ ਹੀ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਨਾਲ ਨਵਾਜ਼ਿਆ ਹੋਇਆ ਉਹ ਖੁਸ਼ੀਆਂ ਨੂੰ ਆਪ ਵੀ ਜੀਏ ਆਪ ਵੀ ਹੰਡਾਈਏ ਤੇ ਬਾਕੀਆਂ ਨਾਲ ਵੀ ਵੰਡਦੇ ਰਹੀਏ ਇਸ ਗੱਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਆਪਦੇ ਹਫ਼ਤੇ ਫਿਰ ਮਿਲਾਂਗੀ ਤੁਹਾਨੂੰ ਸਾਰਿਆਂ ਨੂੰ ਉਦੋਂ ਤੱਕ ਲਈ ਰੱਬ ਰਾਖਾ ਜੀ